ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚੋਂ ਤੰਦਰੁਸਤ ਹੋ ਠੀਕ ਠਾਕ ਹੋ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਦਿਨ ਐਤਵਾਰ ਚੜ੍ਹ ਚੁੱਕਾ 26 ਅਪ੍ਰੈਲ 2020 8:02 ਘੜੀ ਦਿਖਾ ਰਹੀ ਹੈ ਸੁਬਾਹ ਦੇ ਔਰ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਵੱਖਰਾ ਵੱਖਰਾ ਟਾਈਮ ਹੈ ਤੇ ਸਮਾਂ ਬ੍ਰਿਸਬਨ ਦੇ ਵਿੱਚ ਵੀ 8:02 ਹੈ ਐਡਲੇਡ ਦੇ ਵਿੱਚ 7:32 ਹੈ ਪਰਥ ਦੇ ਵਿੱਚ 6:02 ਨਵੀਂ ਦਿੱਲੀ ਦੇ ਵਿੱਚ 3:32 ਹੈ ਲੰਡਨ ਦੇ ਵਿੱਚ 11:02 ਸ਼ਨਿਚਰਵਾਰ ਰਾਤ 25 ਅਪ੍ਰੈਲ ਦੇ ਨੇ ਔਰ 25 ਅਪ੍ਰੈਲ ਦੀ ਸ਼ਾਮ ਦੁਪਹਿਰ ਢਲ ਰਹੀ ਹੈ ਅਮਰੀਕਾ ਮਹਾਂਦੀਪਾਂ ਦੇ ਵਿੱਚ ਜਿੱਥੇ ਵੈਨਕੂਵਰ ਦੇ ਵਿੱਚ 3:02 ਨੇ ਇਸ ਵੇਲੇ ਔਰ ਨਿਊਯਾਰਕ ਦੇ ਵਿੱਚ ਸ਼ਾਮ ਦੇ 6:02 ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ ਜੀ ਆਇਆਂ ਨੂੰ ਅਰਦਾਸ ਇਹੀ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋ ਅੱਜ ਮੈਂ ਕੌਫ ਸਾਰਬਰ ਤੋਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਔਰ ਮੇਰੇ ਨਾਲ ਅੱਜ ਗਿਆਨੀ ਸੰਤੋਖ ਸਿੰਘ ਜੀ ਜੁੜਨਗੇ ਸਿਡਨੀ ਤੋਂ ਨਾਲ ਹੀ ਗੱਜਣ ਵਾਲਾ ਬਾਈ ਜੀ ਉਹਨਾਂ ਦਾ ਵੀ ਆਪਾਂ ਐਪੀਸੋਡ ਉਹਨਾਂ ਦੀ ਵੀ ਗੱਲਬਾਤ ਜਿਹੜੀ ਉਹ ਤੁਹਾਨੂੰ ਸੁਣਾਵਾਂਗੇ ਪੰਜਾਬ ਦੇ ਕਿਸਾਨਾਂ ਬਾਰੇ ਪੰਜਾਬ ਨਹੀਂ ਓਵਰਆਲ ਦੁਨੀਆਂ ਦੇ ਕਿਸਾਨਾਂ ਬਾਰੇ ਕਿ ਉਹਨਾਂ ਦਾ ਕੀ ਯੋਗਦਾਨ ਹੈ ਕੀ ਯੋਗਦਾਨ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਕਰਵਟ ਬਦਲੇਗੀ ਸਰਕਾਰ ਔਰ ਬਹੁਤ ਸਾਰਾ ਚਿੰਤਨ ਹੋਏਗਾ ਵਿਚਾਰ ਹੋਣਗੇ ਤੁਹਾਡੇ ਵਿਚਾਰ ਸਾਡੇ ਵਿਚਾਰ ਸਾਂਝੇ ਕਰਾਂਗੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਸੋ ਸੁਨੇਹਾ ਭੇਜਣਾ ਨਾ ਭੁੱਲਣਾ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਤੇ ਜਾਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸਾਡੇ ਬਾਈ ਜੀ ਸੁਖਵਿੰਦਰ ਸੌਂ ਜੁੜ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਨੂੰ ਜੈਜ ਸਿੰਘ ਵੀ ਜੁੜ ਚੁੱਕੇ ਨੇ ਤੇ ਬ੍ਰਿਸਬਨ ਤੋਂ ਹਾਂਜੀ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ ਵੀ ਹੋਏਗੀ ਗੀਤ ਵੀ ਤੁਹਾਨੂੰ ਸੋਹਣੇ ਸੋਹਣੇ ਸੁਣਾਉਣੇ ਆ ਤੇ ਇੱਕ ਆਪਾਂ ਸ਼ਰਧਾਂਜਲੀ ਵੀ ਭੇਂਟ ਕਰਨੀ ਆ ਸਾਡੇ ਬੜੇ ਸਤਿਕਾਰਯੋਗ ਸੱਜਣ ਜਿਹੜੇ ਨੇ ਅਲਵਿਦਾ ਕਹਿ ਗਏ ਨੇ ਸਾਨੂੰ ਸੋ ਉਹ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਗਿਆਨੀ ਸੰਤੋਖ ਸਿੰਘ ਜੀ ਜਦੋਂ ਆਉਣਗੇ ਉਹਨਾਂ ਨਾਲ ਆਪਾਂ ਗੱਲਬਾਤ ਦੇ ਦੌਰਾਨ ਉਹਨਾਂ ਦੇ ਜੀਵਨ ਤੇ ਵੀ ਥੋੜੀ ਝਾਤੀ ਮਾਰਾਂਗੇ ਉਹਨਾਂ ਦੀ ਉਪਲਬਧੀਆਂ ਦੇ ਉੱਤੇ ਔਰ ਵਿਚਾਰ ਜਿਹੜਾ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਇੱਕ ਘਟਨਾ ਵਾਪਰਦੀ ਹੈ ਕੁਛ ਹੁੰਦਾ ਆ ਆਸ ਪਾਸ ਉਸ ਨੂੰ ਦੇਖਣ ਦਾ ਨਜ਼ਰੀਆ ਕੀ ਹੁੰਦਾ ਹੈ ਸਾਡਾ ਕਿਵੇਂ ਬਣਦਾ ਆ ਬਹੁਤ ਸਾਡੀ ਜਿਹੜੀ ਵਿਚਾਰਧਾਰਾ ਸੀ ਆਪਣੇ ਪਾਲ ਲਈ ਦੀ ਆ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਜਾਂ ਐਜੂਕੇਸ਼ਨ ਲੈ ਕੇ ਜਾਂ ਸਾਡਾ ਜਿਹੜਾ ਪ੍ਰੋਫੈਸ਼ਨ ਹੈ ਉਹ ਸਾਡਾ ਤੈਅ ਕਰਦਾ ਹੈ ਕਿ ਐਟੀਚਿਊਡ ਤੈਅ ਕਰਦਾ ਕਿ ਅਸੀਂ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਆ ਹੁਣ ਮੰਨ ਲਓ ਕਿ ਇਹ ਜੀਵਨ ਹੈ ਇੱਕ ਲਾਈਫ ਹੈ ਅਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਆ, ਇਹ ਸਾਨੂੰ ਕਿੱਦਾਂ ਸਮਝ ਆਉਂਦੀ ਹੈ। ਇੱਕ ਬੱਚੇ ਦੇ ਮੂਹਰੇ ਸਵਾਲ ਰੱਖੀਦਾ ਹੈ ਗਣਿਤ ਦਾ, ਹਿਸਾਬ ਦਾ, ਤਾਂ ਉਹ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦਾ, ਬਹੁਤ ਔਖਾ ਹੈ ਜੀ, ਇਹ ਤਾਂ ਨਿਕਲਣਾ ਹੀ ਨਹੀਂ ਹੈਗਾ। ਕਈ ਕਹਿੰਦੇ ਨੇ ਬਾਏ ਹੱਥ ਦਾ ਖੇਲ ਹੈ, ਕਈ ਕਹਿੰਦੇ ਠੀਕ ਆ ਮੈਨੂੰ ਪਤਾ ਨਹੀਂ ਪਰ ਮੈਂ ਰਿਸਰਚ ਕਰਕੇ ਟਰਾਈ ਕਰ ਲਾਂਗਾ ਆਨਸਰ ਲੈਣ ਦੀ। ਸੋ ਇੱਕੋ ਹੀ ਸਵਾਲ ਹੈ, ਵੱਖਰੇ ਵੱਖਰੇ ਬੱਚੇ ਨੇ ਔਰ ਉਹਨਾਂ ਦਾ ਵੱਖਰਾ ਵੱਖਰਾ ਨਜ਼ਰੀਆ, ਵੱਖਰੀ ਵੱਖਰੀ ਉਹਨਾਂ ਦੀ ਪਹੁੰਚ ਹੈ, ਅਪਰੋਚ ਹੈ ਉਸ ਸਵਾਲ ਦੇ ਲਈ। ਇਹੀ ਜੀਵਨ ਹੈ ਧਰਤੀ ਦੇ ਉੱਤੇ, ਅਸੀਂ ਜੰਮਦੇ ਹਾਂ ਪਲਦੇ ਹਾਂ ਤੇ ਅਸੀਂ ਕੀ ਕਰਦੇ ਹਾਂ ਕਿ ਜ਼ਿਆਦਾਤਰ ਆਪਣੇ ਖਾਨੇ ਬੰਦ ਕਰਦੇ ਚਲੇ ਜਾਈਦੇ ਆ, ਅਸੀਂ ਖੋਲਦੇ ਘੱਟ ਜਾਂਦੇ ਹਾਂ ਤੇ ਬੰਦ ਕਰਦੇ ਜ਼ਿਆਦਾ ਜਾਂਦੇ, ਤੇ ਜਿਸ ਤਰ੍ਹਾਂ ਬਲਦ ਦੇ ਖੋਪੇ ਲਾ ਦਿੰਦੇ ਆਲੇ ਦੁਆਲੇ ਦਿਸਦਾ ਨਹੀਂ ਨਾ, ਅਸੀਂ ਇਸ ਤਰ੍ਹਾਂ ਦਾ ਨਜ਼ਰੀਆ ਕਈ ਵਾਰੀ ਬਣਾ ਕੇ ਬਹਿ ਜਾਂਦੇ ਹਾਂ। ਪਰ ਜਿਹੜੀ ਵਿਵੇਕ ਬੁੱਧ ਹੈ, ਅ ਸੈਂਸ ਆਫ ਡਿਫਰੈਂਸ਼ੀਏਸ਼ਨ ਹੈ ਕਿ ਦੋਨੋਂ ਪੱਖ ਦੇਖ ਕੇ ਉਹਦੇ ਵਿੱਚੋਂ ਸਹੀ ਚੀਜ਼ ਕਿਹੜੀ ਹੈ ਉਹ ਡਿਵੈਲਪ ਕਰਨੀ ਚਾਹੀਦੀ ਹੈ। ਸਾਨੂੰ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਹੈ ਔਰ ਸਾਨੂੰ ਸਾਡੀ ਅਰਦਾਸ ਦੇ ਵਿੱਚ ਵੀ ਇਹੀ ਦੱਸਿਆ ਜਾਂਦਾ ਕਿ ਵਿਵੇਕ ਬੁੱਧ ਜਿਹੜੀ ਹੈ ਉਹ ਡਿਵੈਲਪ ਕਰਨੀ ਹੈ। ਸੁਣੋ ਸਾਰੇ ਐਂਗਲ, ਸੁਣੋ ਸਾਰੇ ਐਂਗਲ, ਘੋਖੋ ਹਰ ਐਂਗਲ ਤੋਂ, ਹਰ ਪਾਸੇ ਤੋਂ ਉਸ ਚੀਜ਼ ਨੂੰ ਵਾਚੋ, ਪਰ ਇੱਕ ਲੈਅ ਦੇ ਵਿੱਚ ਜਿਹੜੀ ਉਹ ਚੀਜ਼ ਚੱਲੀ ਹੋਈ ਆ ਉਸ ਦੀ ਗਤੀ ਨੂੰ ਸਮਝੀਏ ਕਿ ਕਿੱਧਰ ਨੂੰ ਜਾ ਰਹੀ ਹੈ, ਉਸਦਾ ਮਕਸਦ ਕੀ ਆ। ਹੁਣ ਅੱਜ ਦਾ ਵਿਚਾਰ, ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਇੱਕ ਵਿਅਕਤੀ ਟੋਏ ਵਿੱਚ ਡਿੱਗ ਪਿਆ ਸੀ, ਕੋਈ ਉਸ ਨੂੰ ਟੋਏ ਵਿੱਚੋਂ ਕੱਢਣ ਬਾਰੇ ਨਹੀਂ ਸੀ ਸੋਚ ਰਿਹਾ, ਸਾਰੇ ਆਪਣੀ ਆਪਣੀ ਰਾਏ ਪ੍ਰਗਟਾ ਕੇ ਜਾਈ ਜਾ ਰਹੇ ਸਨ। ਸਾਧੂ ਨੇ ਕਿਹਾ ਪਾਪ ਦੀ ਸਜ਼ਾ ਮਿਲੀ ਹੈ, ਆਸ਼ਾਵਾਦੀ ਨੇ ਕਿਹਾ ਮਰ ਵੀ ਸਕਦਾ ਸੀ, ਖੁਸ਼ ਹੋ ਕਿ ਜਿਉਂਦਾ ਹੈ, ਨਿਰਾਸ਼ਾਵਾਦੀ ਨੇ ਕਿਹਾ ਨਿਕਲ ਦੀ ਕੋਈ ਸੰਭਾਵਨਾ ਨਹੀਂ, ਕਲਰਕ ਨੇ ਕਿਹਾ ਮੈਨੂੰ ਹੋਰ ਬੜੇ ਕੰਮ ਹਨ, ਫਿਲਾਸਫਰ ਨੇ ਕਿਹਾ ਕੀ ਤੈਨੂੰ ਲੱਗਦਾ ਹੈ ਕਿ ਤੂੰ ਟੋਏ ਵਿੱਚ, ਮਨੋਵਿਗਿਆਨੀ ਨੇ ਕਿਹਾ ਤੂੰ ਟੋਏ ਵਿੱਚ ਹੈ ਜਾਂ ਟੋਆ ਤੇਰੇ ਆਲੇ ਦੁਆਲੇ ਹੈ, ਵਿਸ਼ਲੇਸ਼ਣ ਕਰਨ ਤੇ ਹੀ ਪਤਾ ਲੱਗੇਗਾ। ਹਮਦਰਦ ਨੇ ਕਿਹਾ ਮੈਂ ਕੋਈ ਪ੍ਰਬੰਧ ਕਰਦਾ ਹਾਂ, ਕੋਈ ਤਰਕੀਬ ਲਗੜਾਉਂਦਾ ਹਾਂ। ਇਸਤਰੀ ਨੇ ਕਿਹਾ ਵੇ ਦੇਖੋ ਇੱਕ ਆਦਮੀ ਡਿੱਗਿਆ ਪਿਆ ਹੈ, ਕੁਛ ਕਰੋ, ਵਿਚਾਰੇ ਦੇ ਬੱਚੇ ਉਡੀਕਦੇ ਹੋਣਗੇ। ਵਪਾਰੀ ਨੇ ਕਿਹਾ ਤੈਨੂੰ ਬਾਹਰ ਕੱਢਣ ਦਾ ਕੋਈ ਲਾਭ ਤਾਂ ਹੋਣਾ ਨਹੀਂ। ਮਜ਼ਦੂਰ ਨੇ ਕਿਹਾ ਬਾਹਰ ਕੱਢਣ ਦੇ ਕਿੰਨੇ ਪੈਸੇ ਮਿਲਣਗੇ। ਡਾਕਟਰ ਨੇ ਕਿਹਾ ਐਕਸਰੇ ਹੀ ਦੱਸੇਗਾ ਕਿਹੜੀ ਹੱਡੀ ਟੁੱਟੀ ਹੈ। ਅਧਿਆਪਕ ਨੇ ਕਿਹਾ ਜੇ ਮੱਥੇ ਵਿੱਚ ਵਿਦਿਆ ਦਾ ਚਾਨਣ ਹੁੰਦਾ ਤਾਂ ਨਹੀਂ ਸੀ ਡਿੱਗਣਾ। ਇੰਨੇ ਨੂੰ ਉਸ ਦਾ ਮਿੱਤਰ ਆਇਆ, ਟੋਏ ਦੇ ਉੱਪਰਲੇ ਪਾਸੇ ਲੇਟ ਗਿਆ, ਕਿਹਾ ਹੱਥ ਫੜਾ, ਪੂਰਾ ਜ਼ੋਰ ਲਾ ਕੇ ਟੋਏ ਵਿੱਚੋਂ ਬਾਹਰ ਖਿੱਚ ਲਿਆ। ਤੁਹਾਡੇ ਬਾਰੇ ਜਿਵੇਂ ਤੁਹਾਡਾ ਮਿੱਤਰ ਸੋਚਦਾ ਹੈ ਹੋਰ ਕੋਈ ਵੀ ਸੋਚਦਾ ਕਰਦਾ ਨਹੀਂ, ਹੋਰ ਸੋਚਦੇ ਹੀ ਹਨ, ਮਿੱਤਰ ਕਰਨ ਯੋਗ ਨੂੰ ਕਰਦਾ ਵੀ ਹੈ। ਇਸ ਵਿਚਾਰ ਨਰਿੰਦਰ ਕਪੂਰ ਦਾ, ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਤੁਹਾਡਾ ਨਜ਼ਰੀਆ ਕੀ ਹੈ, ਸਾਡਾ ਨਜ਼ਰੀਆ ਕੀ ਹੈ। ਇੱਕ ਸਾਡੇ ਮੂਹਰੇ ਪਹੇਲੀ ਹੈ, ਮੁੰਦਾਵਣੀ ਹੈ ਔਰ ਅਸੀਂ ਉਸਨੂੰ ਕਿਸ ਤਰ੍ਹਾਂ ਦੇਖਦੇ ਹਾਂ, ਅੱਖਾਂ ਮੀਟ ਲੈਂਦੇ ਹਾਂ ਜਾਂ ਉਸਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਦੇਖੇ ਹੋਣੇ ਆਸ ਪਾਸ ਬਹੁਤ ਸਾਰੇ ਇਹੋ ਜਿਹੇ ਲੋਕ ਨੇ, ਮੈਂ ਵੀ ਉਹਨਾਂ ਦੇ ਵਿੱਚ ਸੀ, ਹੈਗਾ ਵੀ ਹਾਂ, ਕਿ ਜੇ ਮੇਰੇ ਤੇ ਉਹ ਕੰਮ ਨਹੀਂ ਹੁੰਦਾ ਲੈ ਇਹਦੀ ਕੀ ਲੋੜ ਹੈ, ਐਵੇਂ ਆਪਣੀ ਜ਼ਿੰਦਗੀ ਖਰਾਬ ਕਰੀ ਜਾ ਰਿਹਾ। ਬਹੁਤ ਸਾਰੇ ਸਾਡੇ ਜਿਹੜੇ ਬੁੱਧੀਜੀਵੀ ਆ ਉਹ ਵੱਖ ਵੱਖ ਜਿਹੜੇ ਐਂਗਲ ਹੈ, ਦਰਸ਼ਨ ਹੈ, ਫਿਲੋਸਫੀਆਂ ਹੈ, ਉਹਨਾਂ ਨੂੰ ਇੱਕ ਮਿੰਟ 'ਚ ਰੱਦ ਕਰ ਦੇਣਗੇ, ਇਹ ਤਾਂ ਜਗੀਰੂ ਸੋਚ ਹੈ, ਇਹ ਤਾਂ ਆਹ ਸੋਚ ਹੈ, ਤਾਂ ਉਹ ਸੋਚ ਹੈ। ਹੁੰਦਾ ਕੀ ਹੈ ਕਿ ਉਹ ਆਪ ਨਹੀਂ ਉਹ ਕਰ ਸਕਦੇ ਹੁੰਦੇ, ਉਹਨਾਂ ਨੇ ਫੈਸਲਾ, ਉਹਨਾਂ ਨੂੰ ਪਤਾ ਲੱਗ ਗਿਆ ਹੁੰਦਾ ਕਿ ਸੱਤ ਇਹ ਹੋਣਾ ਨਹੀਂ ਹੈਗਾ, ਇਸ ਕਰਕੇ ਉਹ ਭੰਡਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਜੋ ਉਹਨਾਂ ਨੇ ਆਪਣੇ ਅੰਦਰ ਸਟੱਡੀ ਕੀਤੀ ਹੁੰਦੀ ਆ, ਜੋ ਉਹਨਾਂ ਨੇ ਆਪਣਾ ਵਿਚਾਰ ਬਣਾਇਆ ਹੁੰਦਾ ਇੰਨੇ ਟਾਈਮ ਦਾ ਕਿ ਪੜ੍ਹਿਆ ਹੁੰਦਾ ਆ, ਉਹ ਉਸ ਨੂੰ ਸਾਬਿਤ ਕਰਨ ਦੇ ਚੱਕਰ ਦੇ ਵਿੱਚ ਬਾਕੀਆਂ ਨੂੰ ਮਨਫੀ ਕਰਦੇ ਚਲੇ ਜਾਂਦੇ ਨੇ ਤੇ ਆਪਣੇ ਆਪ ਨੂੰ ਮਹਾਨ ਦੱਸਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦਾ ਆ ਜਿਨ੍ਹਾਂ ਨੇ ਬੜੀ ਸਟੱਡੀ ਕੀਤੀ, ਬੜਾ ਪੜ੍ਹਿਆ, ਉਹਨਾਂ ਨੇ ਬੜੇ ਪ੍ਰਚਾਰੇ ਆਪਣੇ ਉਹ ਪੁਆਇੰਟ, ਪਰ ਉਹਨਾਂ ਦੇ ਪੁਆਇੰਟ ਜਿਹੜੇ ਨੇ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਾ ਕਿ ਉਹ ਸਾਰਾ ਗਲਤ ਸੀ। ਹੁਣ ਉਹ ਨਾ ਇੱਧਰ ਦੇ ਆ ਤੇ ਨਾ ਉੱਧਰ ਦੇ ਆ, ਪਰ ਉਹ ਕਈ ਤਾਂ ਉਹਨਾਂ ਚੋਂ ਚੁੱਪ ਕਰ ਗਏ, ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਫਿਰ ਜਿਹੜੇ ਸਹੀ ਕਰਦੇ ਉਹਨਾਂ ਨੂੰ ਭੰਡ ਰਹੇ ਨੇ। ਇਹ ਸਮੱਸਿਆ ਧਰਮ ਦੇ ਵਿੱਚ ਆ ਰਹੀ ਆ, ਇਹ ਸਮੱਸਿਆ ਐਜੂਕੇਸ਼ਨ ਸੈਕਟਰ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ। ਪਿੱਛੇ ਜੇ ਮੈਂ ਨਿਊਜ਼ ਵੀ ਦਿੱਤੀ ਸੀ ਕਿ ਸਾਇੰਟਿਫਿਕ ਵਰਲਡ ਨੇ ਇੱਕ ਰਜਿਸਟਰ ਤਿਆਰ ਕੀਤਾ ਹੈ ਕਿ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੀਆਂ ਜਿਹੜੀਆਂ ਸਟੱਡੀਜ਼ ਹੈ, ਰਿਸਰਚਾਂ ਆ, PhDs ਆ, ਉਹ ਗਲਤ ਨੇ, ਹੁਣ ਆਪ ਨੂੰ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਗਲਤ ਨੇ, ਉਹ ਸਰੈਂਡਰ ਕਰ ਸਕਦੇ ਨੇ ਉਹ, ਪਰ ਉਹਨਾਂ ਦੀ ਕੋਈ ਡਿਗਰੀ ਲਈ ਨਹੀਂ ਜਾਊਗੀ, ਵਾਪਸ ਨਹੀਂ ਲਈ ਜਾਊਗੀ, ਪਰ ਉਹ ਓਨੈਸਟਲੀ ਦੱਸ ਸਕਦੇ ਨੇ ਕਿ ਬਈ ਮੈਂ ਆਹ ਸਟੱਡੀ ਕੀਤੀ ਸੀ, ਉਸ ਟਾਈਮ ਮੈਨੂੰ ਠੀਕ ਲੱਗੀ ਸੀ, ਪਰ ਹੁਣ ਮੈਨੂੰ ਲੱਗਦਾ ਕਿ ਮੈਂ ਮੇਰੇ ਗਲਤੀ ਹੋ ਗਈ ਜਾਂ ਮੈਂ ਗਲਤ ਸੀ ਜਾਂ ਕਿਸੇ ਹੋਰ ਨੇ ਗਲਤ ਪ੍ਰੂਵ ਕਰ ਦੇਣਾ ਇਹਨੂੰ। ਇਹਨੂੰ ਕਹਿੰਦੇ ਆ ਕਿ ਆਪਣੇ ਪ੍ਰੋਫੈਸ਼ਨ ਦੇ ਵਿੱਚ ਓਨੈਸਟੀ। ਹੁਣ ਉਹਨਾਂ ਸਟੱਡੀਜ਼ ਦੇ ਉੱਤੇ ਹੋਰ ਪਤਾ ਨਹੀਂ ਕਿੰਨੀਆਂ PhDs ਹੋਈਆਂ ਹੋਣੀਆਂ, ਹੋਰ ਪਤਾ ਨਹੀਂ ਕਿੰਨੀ ਗਾਂਹ ਰੀਸਰਚ ਹੋਈ ਹੋਣੀਆਂ, ਜਿਹੜੀਆਂ ਕਿ ਪੋਲਿਸੀਜ਼ ਬਣ ਚੁੱਕੀਆਂ ਹੋਣੀਆਂ ਕਿਸੇ ਨਾ ਕਿਸੇ ਥਾਂ ਤੇ ਜਾ ਕੇ। ਔਰ ਕਾਫੀ ਲੋਕ ਆ ਵੀ ਰਹੇ ਨੇ, ਉਹ ਐਡਮਿਟ ਕਰ ਰਹੇ ਨੇ ਕਿ ਉਹਨਾਂ ਨੇ ਇਹ ਗਲਤੀਆਂ ਕੀਤੀਆਂ ਹੈ, ਔਰ ਸਾਡਾ ਰਜਿਸਟਰ ਤੇ ਨਾਂ ਲਾ ਦੋ। ਉਹ ਫਿਰ ਸਟ੍ਰਾਈਕ ਆਫ ਕਰ ਦਿੰਦੇ ਨੇ, ਉਹ ਦੇਖਦੇ ਨੇ ਹੋਰ ਗਾਂਹ ਕਿੰਨ ਕਿੰਨ ਕੀਤੇ, ਉਹਨਾਂ ਨੂੰ ਵੀ ਦੱਸਦੇ ਨੇ। ਇਹ ਹੈਗਾ ਓਨੈਸਟੀ ਆਫ ਦਾ ਟ੍ਰੇਡ। ਪਰ ਕਈ ਲੋਕ ਕੀ ਹੈ, ਉਹਨਾਂ ਨੇ ਜੋ ਆਪਣੇ, ਇਹਦਾ ਆਪਾਂ ਐਜੂਕੇਸ਼ਨ ਸੈਕਟਰ ਦੀ ਗੱਲ ਕਰਦੇ ਹਾਂ, ਅਸੀਂ ਵੀ ਏਦਾਂ ਹੁੰਦੇ ਯਾਰ ਕਈ ਵਾਰੀ, ਮੈਂ ਉਦੋਂ ਯਾਰ ਕੰਮ ਕੀਤਾ ਸੀ ਤੇ ਮੈਨੂੰ ਨਾ ਮੈਨੂੰ ਲੱਗਦਾ ਮੈਂ ਗਲਤ ਸੀ। ਕਈ ਵਾਰੀ ਅਸੀਂ ਐਕਸ਼ਨ ਲੈ ਲਈਦਾ ਪਰ ਉਹਦੇ ਸਾਰੇ ਪਾਸੇ ਨਹੀਂ ਵਿਚਾਰੀਦੇ, ਬਾਅਦ ਚੋਂ ਸਾਨੂੰ ਮਹਿਸੂਸ ਹੁੰਦਾ ਤੇ ਫਿਰ ਕੀ ਕਰਦੇ ਹਾਂ ਅਸੀਂ। ਸਾਡੇ ਕੋਲ ਦੋ ਰਸਤੇ ਹੁੰਦੇ ਆ, ਇੱਕ ਤਾਂ ਜੋ ਤੁਸੀਂ ਕੀਤਾ ਉਹਨੂੰ ਜਸਟੀਫਾਈ ਕਰੀ ਜਾਓ, ਹਾਂ ਮੈਂ ਠੀਕ ਸੀਗਾ, ਮੈਂ ਜੋ ਕੀਤਾ ਠੀਕ ਕੀਤਾ, ਬਿਲਕੁਲ ਹੀ ਠੀਕ ਕੀਤਾ, ਮੇਰੀ ਕੋਈ ਗਲਤੀ ਨਹੀਂ ਸੀ, ਉਹੀ ਗਲਤ ਸੀ। ਦੂਜਾ ਹੁੰਦਾ ਆ ਕਿ ਪਸ਼ਚਾਤਾਪ। ਸਾਡੇ ਕੋਲ ਬਹੁਤ ਇੱਕ ਸੋਹਣਾ ਸ਼ਬਦ ਹੈ ਪਸ਼ਚਾਤਾਪ, ਪਛਤਾਵਾ ਕਰਨਾ, ਕਿ ਜਾ ਕੇ ਉਸ ਬੰਦੇ ਨੂੰ ਕਹੋ ਜਾ ਕੇ ਵੀ ਵੀਰ ਮੇਤੇ ਨਾ ਉਸ ਵੇਲੇ ਮੈਨੂੰ ਸਾਰੇ ਫੈਕਟਰ ਨਹੀਂ ਸੀ ਪਤਾ, ਪਰ ਮੈਨੂੰ ਲੱਗਿਆ ਤੂੰ ਗਲਤ ਸੀ ਜਾਂ ਇਹ ਸਿਚੁਏਸ਼ਨ ਗਲਤ ਸੀ, ਤੇ ਪਰ ਹੁਣ ਮੈਨੂੰ ਸਮਝ ਆਈ ਕਿ ਤੂੰ ਠੀਕ ਸੀਗਾ, ਹੋ ਵੀ ਸਕਦਾ, ਮਤਲਬ ਮੈਂ ਗਲਤ ਹੋ ਸਕਦਾ, ਇੰਨੀ ਕਹਿਣ ਦੀ ਲੋੜ ਹੁੰਦੀ ਆ, ਤੇ ਇਹ ਵੀ ਪੁੱਛਣ ਦੀ ਲੋੜ ਹੁੰਦੀ ਵੀ ਮੈਂ ਹੁਣ ਕੀ ਕਰ ਸਕਦਾ ਇਹਨੂੰ ਠੀਕ ਕਰਨ ਦੇ ਲਈ। ਇਹ ਨਜ਼ਰੀਏ ਨੇ ਆਪਣੇ ਆਪਣੇ, ਸਾਨੂੰ ਇਹਨਾਂ ਤੇ ਕੰਮ ਕਰਨਾ ਚਾਹੀਦਾ। ਜਿੱਦਣ ਅਸੀਂ ਆਪਣੇ ਆਪ ਨਾਲ ਓਨੈਸਟ ਹੋ ਗਏ ਕਿ ਜਿਹੜੇ ਅਸੀਂ ਐਕਸ਼ਨ ਕੀਤੇ ਆ ਉਹਨਾਂ ਦੇ ਵਿੱਚ ਉਹ ਗਲਤ ਸੀਗੇ, ਤੇ ਫਿਰ ਇਹ ਬਹੁਤ ਵੱਡੀ ਗੱਲ ਹੈ, 70-80% ਇੱਥੇ ਸੋਲਵ ਹੋ ਜਾਂਦੀ ਹੈ ਤੁਹਾਡੀ ਮਨ ਦੀ ਸੰਤੁਸ਼ਟੀ ਦੇ ਲਈ। ਪਰ ਉਸ ਤੋਂ ਵੀ ਵੱਡੀ ਗੱਲ ਉਸ ਇਸ ਪਛਤਾਵੇ ਨੂੰ ਸਹੀ ਪਾਸੇ ਵਰਤ ਕੇ ਆਪਣੀ ਚੜ੍ਹਦੀ ਕਲਾ ਵਿੱਚ ਲੈ ਕੇ ਆਉਣਾ, ਉਹਦਾ ਨੁਕਤਾ ਇਹ ਹੈ ਕਿ ਜਿੱਥੇ ਗਲਤੀ ਹੋਈ ਹੈ, ਜਿਹੜਾ ਪ੍ਰਭਾਵ ਸੀ ਉਹਨੂੰ ਜਾ ਕੇ ਅਕਨੋਲੇਜ ਕਰਨਾ, ਹਾਂ ਵੀ ਉਹਨੂੰ ਦੱਸਣਾ ਵੀ ਮੇਰੇ ਗਲਤੀ ਹੋਈ ਸੀ ਜਾਂ ਮੇਰੇ ਏਦਾਂ ਹੋ ਗਿਆ, ਮੇਰੇ ਗਲਤ ਸਟੈਂਡ ਲੈ ਹੋ ਗਿਆ ਉਦੋਂ, ਆਈ ਐਮ ਸੋਰੀ। ਔਰ ਇਹਦੇ ਨਾਲ ਆਪ ਨੂੰ ਸੈਟਿਸਫੈਕਸ਼ਨ ਹੋਏਗੀ, ਜਿਹੜਾ ਪ੍ਰਭਾਵਿਤ ਬੰਦਾ ਆ ਉਹਦੇ ਦਿਲ ਦੇ ਵਿੱਚ ਦਇਆ ਆ ਕੇ ਮਾਫ਼ੀਨਾਮਾ ਵੀ ਹੋਏਗਾ। ਸੋ ਇਹ ਸੀ ਅੱਜ ਦਾ ਵਿਚਾਰ, ਤੇ ਇਹੀ ਜਿਹੜਾ ਕੁਦਰਤ ਹੈ, ਕੁਦਰਤ ਨੂੰ ਆਪਾਂ ਦੇਖਦੇ ਹਾਂ ਹਰ ਐਂਗਲ ਤੋਂ ਵਿਚਾਰਦੇ ਹਾਂ, ਸਾਨੂੰ ਸਾਡੇ ਦਾਨੇਸ਼ਵਰਾਂ ਨੂੰ, ਸਾਡੇ ਪੜ੍ਹਾਈ ਲਿਖਾਈ ਵਾਲੇ ਬੰਦਿਆਂ ਨੂੰ, ਸਾਡੇ ਚਿੰਤਕਾਂ ਨੂੰ, ਇਹ ਤਾਂ ਪਤਾ ਵੀ ਕੁਦਰਤ ਹੈਗੀ ਆ। ਕਈ ਲੋਕ ਨਹੀਂ ਮੰਨਣਾ ਚਾਹੁੰਦੇ ਵੀ ਰੱਬ ਹੈਗਾ ਜਾਂ ਨਹੀਂ ਹੈਗਾ, ਉਹਨੂੰ ਵੱਖਰੇ ਵੱਖਰੇ ਐਂਗਲ ਤੋਂ ਦੇਖਦੇ ਨੇ ਕੁਦਰਤ ਨੂੰ, ਪਰ ਕੁਦਰਤ ਹੈਗੀ ਆ, ਕੁਦਰਤ ਪਹਿਲਾਂ ਹੀ ਸੀ, ਕੁਦਰਤ ਬੰਦੇ ਤੋਂ ਪਹਿਲਾਂ ਬਣੀ ਹੋਈ ਸੀ, ਫੇਰ ਹੀ ਬੰਦਾ ਉਹਦੇ ਵਿੱਚ ਪਾਇਆ, ਧਰਤ ਕਾਇਆ ਸਾਧ ਕੇ ਵਿੱਚ ਦਹੇ ਕਰਤਾ ਵੀ ਉਹ, ਇਹ ਸਾਰਾ ਕੁਛ ਪਹਿਲਾਂ ਧਰਤੀ ਬਣਾਈ ਸੀ, ਸਾਰਾ ਮਟੀਰੀਅਲ ਬਣਾਇਆ, ਫੇਰ ਉਹਦੇ ਵਿੱਚ ਜੀਵ ਆਇਆ ਪਾਇਆ ਗਿਆ। ਸੋ ਇਹ ਬੰਦੇ ਨੇ ਨਹੀਂ ਬਣਾਈ, ਸੋ ਜੇ ਬੰਦੇ ਨੇ ਨਹੀਂ ਬਣਾਈ ਤਾਂ ਕਿਨ ਬਣਾਈ, ਇਹ ਵੀ ਨੁਕਤੇ ਨੇ, ਸਾਡੇ ਵੱਖਰੇ ਵੱਖਰੇ ਐਂਗਲ ਨੇ। ਕੁਦਰਤ ਕਾਦਰ ਨੂੰ ਜਿਹੜਾ ਕਰਤਾ ਆ ਨਾ, ਉਹਨੂੰ ਦੇਖਣ ਦਾ ਇੱਕ ਨਜ਼ਰੀਆ ਆ, ਉਹਦੇ ਵਿੱਚ ਤੁਸੀਂ ਅਨੁਭਵ ਕਰ ਸਕਦੇ ਆ ਛੋਟੇ ਲੈਵਲ ਤੇ। ਤੇ ਇਹਦੀ ਸਾਂਭ ਸੰਭਾਲ ਜਿਹੜੀ ਸਾਨੂੰ ਕਰਨੀ ਚਾਹੀਦੀ ਆ, ਸਾਨੂੰ ਅਨੁਕੂਲ ਲੈਣਾ ਚਾਹੀਦਾ। ਸਾਨੂੰ ਲੁੱਟ ਘਸੁੱਟ ਦਾ, ਗਰੀਡ ਦਾ ਜਿਹੜਾ ਮਾਹੌਲ ਹੈ ਆਪਣੇ ਦਿਮਾਗ ਦੇ ਵਿੱਚ, ਆਹ ਵੀ ਮੈਂ ਵੱਢ ਲਾਂ, ਆਹ ਵੀ ਵੱਢ ਲਾਂ, ਉਹ ਵੀ ਕਰਦਾ, ਆਹ ਵੀ ਕਰਦਾ, ਪਾਣੀ ਵੀ ਚੱਕਦਾ, ਇਹ ਨਹੀਂ ਕਰਨਾ ਚਾਹੀਦਾ। ਆਓ ਇੱਕ ਕੁਦਰਤ ਦੇ ਨਾਲ ਜੁੜਿਆ ਹੋਇਆ ਗੀਤ ਸੁਣਦੇ ਹਾਂ, ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ। ਕੁਦਰਤ 2016 ਚ ਆਇਆ ਸੀ। ਮੁੱਖ ਤੋਂ ਮਿੱਠਾ ਬੋਲ ਤੂੰ, ਇਹ ਵੀ ਕੁਦਰਤ ਦੀ ਨਿਸ਼ਾਨੀ ਹੈ, ਇਹ ਵੀ ਕੁਦਰਤ ਦੇ ਨਾਲ ਜੁੜਨ ਵਾਲਿਆਂ ਦੇ ਇੱਕ ਗੁਣ ਨੇ। ਅਕਸਰ ਨੋਟ ਕੀਤਾ ਹੈ ਕਿ ਜਿਹੜੇ ਵਿਰੋਧਾਭਾਸ ਦੇ ਵਿੱਚ ਰਹਿੰਦੇ ਨੇ, ਮਨੌਤ ਨਹੀਂ ਕਰਦੇ, ਕੁਦਰਤ ਨੂੰ ਨਹੀਂ ਜਾਣਦੇ, ਉਸਦੇ ਕਰਤੇ ਨੂੰ ਨਹੀਂ ਜਾਣਦੇ, ਉਹ ਰੁੱਖਾ ਤੇ ਤਿੱਖਾ ਬੋਲਦੇ ਨੇ। ਪਰ ਜਿਹੜੇ ਗੁਰਬਾਣੀ ਨਾਲ ਜੁੜਦੇ ਨੇ, ਕੁਦਰਤ ਨਾਲ ਜੁੜਦੇ ਨੇ, ਕਾਦਰ ਦੀ ਮਿਹਰ ਹੁੰਦੀ ਹੈ। ਮੈਂ ਖੁਦ ਦੇਖਿਆ ਕਿ 1-2 ਸਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਬਦਲ ਜਾਂਦਾ ਆ, ਉਹਨਾਂ ਚ ਸਹਿਜ ਆ ਜਾਂਦਾ। ਤੇ ਆਪ ਉਹ ਕਹਿੰਦੇ ਨੇ ਕਿ ਮੈਨੂੰ 2-3 ਸੱਜਣਾਂ ਨੇ ਇਹ ਗੱਲ ਕਹੀ ਆ, ਕਹਿੰਦੇ ਬਾਈ ਜੀ ਜਦੋਂ ਦੇ ਗੁਰਬਾਣੀ ਦੇ ਲੜ ਲੱਗੇ ਆ ਨਾ, ਜਦੋਂ ਦੇ ਇੱਧਰ ਨੂੰ ਸੋਚ ਕੀਤੀ ਆ, ਆਹ ਸਾਰਾ ਹੀ ਮੈਨੂੰ ਏਦਾਂ ਲੱਗਦਾ ਵੀ ਮਤਲਬ ਗਲਤ ਸੀਗਾ ਜੋ ਅਸੀਂ ਕਰ ਰਹੇ ਸੀਗੇ। ਇਹੀ ਗੱਲ ਆਪਾਂ ਵਿਚਾਰ ਦੇ ਵਿੱਚ ਆਪਾਂ ਕੀਤੀ ਆ ਕਿ ਇਸ ਚੀਜ਼ ਨੂੰ ਐਡਮਿਟ ਕਰ ਲੈਣਾ ਕਿ ਉਸ ਵੇਲੇ ਅਸੀਂ ਰੋਂਗ ਸੀਗੇ ਤੇ ਹੁਣ ਸਹੀ ਆ, ਸਹਿਜ ਆ ਗਿਆ। ਹੁਣ ਅਸੀਂ ਰਿਐਕਟ ਨਹੀਂ ਕਰਦੇ, ਹੁਣ ਸਾਨੂੰ ਇੰਨੀ ਅਛੋਤਾਈ ਨਹੀਂ ਲੱਗਦੀ ਅੰਦਰ, ਹੁਣ ਸਾਨੂੰ ਮਤਲਬ ਐਗਜ਼ਾਇਟੀ ਨਹੀਂ ਹੁੰਦੀ। ਇਹ ਗੁਣ ਆ ਜਾਂਦੇ ਨੇ ਜਦੋਂ ਅਸੀਂ ਕੁਦਰਤ ਦੇ ਨਾਲ ਪਿਆਰ ਕਰਦੇ ਹਾਂ, ਕੁਦਰਤ ਨੂੰ ਬਣਾਉਣ ਵਾਲੇ ਦੇ ਨਾਲ ਪਿਆਰ ਕਰਦੇ ਹਾਂ, ਉਸ ਨੂੰ ਕੁਦਰਤ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਦੀਦਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਵੱਡੀਆਂ ਸੋਚਾਂ ਨੇ, ਇਹ ਚ ਕੋਈ ਸਾਇੰਸ ਦਾ ਕੋਈ ਲੈਣ ਦੇਣ ਨਹੀਂ ਹੈਗਾ। ਇਹ ਅਨੁਭਵ ਦੀਆਂ ਚੀਜ਼ਾਂ ਨੇ, ਫੀਲਿੰਗ ਦੀਆਂ ਚੀਜ਼ਾਂ ਨੇ। ਖੈਰ ਗੀਤ ਆਪਾਂ ਹੋਰ ਵੀ ਲਾਣੇ ਆ, ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ। ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ। ਆਸਟ੍ਰੇਲੀਆ ਦੇ ਵੱਖ ਵੱਖ ਇਲਾਕਿਆਂ ਤੋਂ ਕੇਨਸ ਦੇ ਵਿੱਚ 30 ਡਿਗਰੀ ਅੱਜ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿੱਚ 28 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ। ਕੌਫ ਸਰਵਰ ਦੇ ਵਿੱਚ ਹਵਾ ਚੱਲ ਰਹੀ ਹੈ, ਸੋਹਣੀ ਹਵਾ ਚੱਲ ਰਹੀ ਹੈ, 27 ਡਿਗਰੀ ਤੱਕ ਤਾਪਮਾਨ ਰਹੇਗਾ। ਸਿਡਨੀ ਚ ਬੱਦਲ ਹੋ ਸਕਦੇ ਨੇ, 27 ਡਿਗਰੀ, ਔਰ ਕੈਨਬਰਾ ਮੀਂਹ ਦੱਸਿਆ ਗਿਆ 17 ਡਿਗਰੀ, ਠੰਡਾ ਹੈ। ਤੇ ਠੰਡਾ ਹੀ ਮੈਲਬਨ ਦੇ ਵਿੱਚ, ਨਾਲੇ ਮੀਂਹ ਦੱਸਿਆ ਜਾ ਰਿਹਾ 18 ਡਿਗਰੀ। 20 ਡਿਗਰੀ ਐਡਲੇਡ ਦੇ ਵਿੱਚ, ਔਰ ਪਰਥ ਦੇ ਵਿੱਚ 25 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ। ਡਾਰਵਿਨ ਦੇ ਵਿੱਚ 35 ਡਿਗਰੀ ਗਰਮ, ਹਲਕੇ ਬੱਦਲ, ਔਰ ਐਲਿਸ ਸਪ੍ਰਿੰਗ ਦੇ ਵਿੱਚ ਬਿਲਕੁਲ ਮੌਸਮ ਸਾਫ਼ ਰਹੇਗਾ, 32 ਡਿਗਰੀ ਤਾਪਮਾਨ ਰਹੇਗਾ। ਤੇ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 23 ਡਿਗਰੀ ਤਾਪਮਾਨ ਇਸ ਵੇਲੇ ਦੱਸਿਆ ਜਾ ਰਿਹਾ, ਹਲਕੇ ਬੱਦਲ ਨੇ, ਔਰ ਦਿਨਾਂ ਨੂੰ ਗਰਜ ਨਾਲ ਛਿੱਟਾ ਪੈਣ ਦੀ ਅੱਜ ਸੰਭਾਵਨਾ ਹੈ, 32 ਡਿਗਰੀ ਤਾਪਮਾਨ। ਇਸ ਤੋਂ ਬਾਅਦ ਆਪਾਂ ਸੁਨੇਹੇ ਲੈਂਦੇ ਹਾਂ, ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਤੇ ਹਾਂਜੀ, ਸੁਖਜੀਤ ਸਿੰਘ ਢਿੱਲੋਂ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੈਲਬਨ ਚੜ੍ਹਦੀ ਕਲਾ। ਰਣਜੀਤ ਸਿੰਘ ਸੇਖੋ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਆਓ ਜੀ। ਗੌਰਵ ਸ਼ਰਮਾ ਜੀ, ਤੁਹਾਡਾ ਵੀ ਸਵਾਗਤ ਹੈ। ਤਾਇਆ ਜੀ ਬੜੀ ਛੇਤੀ ਆਉਂਦੇ ਹੋਣੇ ਆ, ਤੇ ਗੱਲਾਂ ਬਾਤਾਂ ਕਰਾਂਗੇ। ਦਲਜੀਤ ਸਿੰਘ ਢਿੱਲੋਂ ਬਾਈ ਸਾਡੇ ਨਾਲ ਜੁੜੇ ਨੇ, ਸਵੇਰ ਦੇ ਪ੍ਰੋਗਰਾਮ ਸੰਚਾਲਨ ਕਰਦੇ ਨੇ ਗੁਰਬਾਣੀ ਵਿਚਾਰ। ਤੇ ਉਹਨਾਂ ਨੇ ਵਿਚਾਰ ਸਾਂਝਾ ਕੀਤਾ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਬਹੁਤ ਸੋਹਣੀਆਂ ਪੰਕਤੀਆਂ ਸਾਡੇ ਨਾਲ ਸ਼ੇਅਰ ਕੀਤੀਆਂ, ਬੜਾ ਤਹਿ ਦਿਲੋਂ ਧੰਨਵਾਦ। ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਜੁੜੇ ਨੇ, ਔਰ ਕਿਆ ਬਾਤ ਹੈ, ਇਟਸ ਅ ਬੈਕ ਵਿਊ ਆਫ ਮਾਈ ਹੋਮ ਐਵਰੀ ਡੇ। ਗਾਈਆਂ ਚੱਲ ਰਹੀਆਂ ਨੇ, ਪਹਾੜ ਨੇ, ਮੈਦਾਨ ਨੇ, ਮੈਂ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ। ਤੇ ਕੱਲ ਦਾ ਕੱਪ ਵੀ ਮੈਂ ਹਜੇ ਸ਼ੇਅਰ ਕਰਨਾ ਹਰਮਨ ਰੇਡੀਓ ਵਾਲਾ। ਤੇ ਇੱਧਰ ਜੀ ਐਸ ਚਾਹਲ ਹੁਣਾਂ ਨੇ ਕੁਛ ਖ਼ਬਰਾਂ ਭੇਜੀਆਂ ਨੇ, ਕਹਿੰਦੇ ਨੇ ਕਿ ਸਕੂਲ ਕਲੋਜ਼ਡ, 43 ਸਟੇਟ ਐਂਡ ਡੀ ਸੀ ਹੈਵ ਆਰਡਰਡ ਔਨ ਰਿਕਮੈਂਡਡ ਸਕੂਲ ਡੋਂਟ ਓਪਨ ਦਿਸ ਅਕੈਡਮਿਕ ਈਅਰ, CNN। ਇਹ ਮੈਨੂੰ ਲੱਗਦਾ ਅਮਰੀਕਾ ਦੀ ਖ਼ਬਰ ਹੈ। ਆਸਟ੍ਰੇਲੀਆ ਦੇ ਸਕੂਲਾਂ ਦੀ ਵੀ ਗੱਲ ਕਰਾਂਗੇ। ਇੱਥੇ ਵੀ ਜਿਹੜੀਆਂ ਲੇਬਰ ਸਟੇਟਸ ਨੇ ਉਹ ਕਹਿੰਦੇ ਨਹੀਂ ਖੋਲ੍ਹਣੀਆਂ, ਤੇ ਜਿਹੜੇ ਲਿਬਰਲ ਸਟੇਟਸ ਨੇ ਉੱਥੇ ਸਕੂਲ ਖੁੱਲ੍ਹ ਰਹੇ ਨੇ, ਚੱਲ ਰਹੇ ਨੇ। ਪਰ ਇਸ ਦਾ ਪ੍ਰੈਸ਼ਰ ਜਿਹੜਾ ਆ ਉਹ ਝੱਲਣਾ ਪਏਗਾ, ਕਿਉਂਕਿ ਪੇਰੈਂਟਸ ਜਿਹੜੇ ਨੇ ਚਾਹੁੰਦੇ ਨੇ, ਬੱਚੇ ਵੀ ਚਾਹੁੰਦੇ ਨੇ ਸਕੂਲ, ਔਰ ਜਿਹੜੇ ਟੀਚਰਸ ਯੂਨੀਅਨਸ ਨੇ, ਕੱਲ ਵੀ ਆਪਾਂ ਗੱਲ ਕੀਤੀ ਸੀ, ਉਹ ਆਪਣੀਆਂ ਬਸ ਮੰਗਾਂ ਮਨਾਉਣ ਦੇ ਲਈ ਹੁਣ ਦੁੱਖ ਦੀ ਘੜੀ ਦੇ ਵਿੱਚ, ਮਾੜੀ ਘੜੀ ਦੇ ਵਿੱਚ ਆਪਣੇ ਜੋ ਵੀ ਪੋਲੀਟਿਕਸ ਉਹਨਾਂ ਨੇ ਕਰਨੀ ਆ ਕਰ ਰਹੀਆਂ ਨੇ। ਜਗਵੀਰ ਸੇਖੋ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਕਹਿੰਦੇ ਸੋਹਣਾ ਵਿਚਾਰ ਸੀ ਜੀ, ਧੰਨਵਾਦ, ਸ਼ੁਕਰਾਨਾ। ਤੇ ਗੁਰਸ਼ਰਨ ਕੰਦੋਲਾ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਕਿ ਲਿਸਨਿੰਗ ਦਿਲ ਵਾਲੀ ਗੱਲ, ਵਾਈਲ ਓਨ ਸ਼ੋਰਟ ਮਾਰਨਿੰਗ ਵਾਕ ਅਲੋਂਗ ਦ ਕ੍ਰੀਕ ਬੈਕ ਆਫ ਮਾਈ ਹਾਊਸ। ਹਾਂਜੀ, ਮੈਨੂੰ ਲੱਗਦਾ ਇਹਨਾਂ ਨੇ ਤਸਵੀਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ, ਜਿਹੜੀ ਮੈਂ ਥੋੜੀ ਦੇਰ ਬਾਅਦ ਕਰਦਾ ਸਾਂਝੀਆਂ ਜੀ। ਤੇ ਸੁਖਵਿੰਦਰ ਸੰਧ ਭਾਜੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋਏ ਸੀ, ਜਸਜੋਤ ਸਿੰਘ ਹੁਣੀ, ਜਸ਼ੋਰ ਸਿੰਘ ਸਿੱਧੂ, ਜੈਜ ਪੌਲੀ ਤੋਂ ਵੀ ਸਾਡੇ ਨਾਲ ਸ਼ਾਮਿਲ ਹੋਏ ਸੀ ਪ੍ਰੋਗਰਾਮ ਚ, ਉਹਨਾਂ ਦਾ ਵੀ ਸਵਾਗਤ। ਮਨਿੰਦਰਜੀਤ ਸਿੱਧੂ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਰਵਿੰਦਰ ਸਿੰਘ ਮੈਲਬਨ ਤੋਂ, ਉਹ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ। ਗੁਰਚਰਨ ਚਾਹਲ ਹੁਣੀ ਵੀ ਆ ਗਏ ਸੀ ਪ੍ਰੋਗਰਾਮ ਚ, ਹਾਂਜੀ, ਬ੍ਰਿਸਬਨ ਵਾਲੇ ਜੀ ਆਇਆਂ ਨੂੰ। ਔਰ ਅੱਜ ਗਿਆਨੀ ਸੰਤੋਖ ਸਿੰਘ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ, ਪਰ ਮੈਂ ਪਹਿਲਾਂ ਥੋੜੀਆਂ ਖ਼ਬਰਾਂ ਵੀ ਸਾਂਝੀਆਂ ਕਰ ਲਈਆਂ, ਕਿਉਂਕਿ ਜਦੋਂ ਗਿਆਨੀ ਜੀ ਨੇ ਆਉਣਾ ਤਾਂ ਫਿਰ ਆਪਾਂ ਬੜੇ ਅੱਜ ਡੂੰਘੇ ਮਸਲੇ ਕਰਨੇ ਨੇ, ਗੱਲਾਂ ਬਾਤਾਂ ਕਰਨੀਆਂ, ਪੰਥਕ ਗੱਲਾਂ ਵੀ ਕਰਨੀਆਂ, ਕੌਮ ਦੀਆਂ ਕਰਨੀਆਂ, ਹਾਸਾ ਮਜ਼ਾਕ ਵੀ ਕਰਨਾ, ਸੀਰੀਅਸ ਵੀ ਕਰਨੀ ਗੱਲ। ਤੇ 2 ਲੱਖ ਮੌਤਾਂ ਹੋ ਚੁੱਕੀਆਂ ਨੇ ਹੁਣ ਤੱਕ ਕੋਰੋਨਾ ਵਾਇਰਸ ਨਾਲ ਦੁਨੀਆਂ ਦੇ ਵਿੱਚ ਜਿਹੜੀਆਂ ਰਜਿਸਟਰ ਹੋਈਆਂ ਨੇ। ਤੇ ਆਸਟ੍ਰੇਲੀਆ ਦੇ ਵਿੱਚ 3 ਘੰਟੇ ਦੀ ਢਿੱਲ ਦਿੱਤੀ ਗਈ ਸੀ, ਤੇ ਪਰ ਫੋਟੋਆਂ ਆ ਰਹੀਆਂ ਨੇ ਕਿ ਲੋਕ ਬੀਚਾਂ ਤੇ ਜਾ ਵੜੇ, ਫਿਰ ਉਹੀ ਕੰਮ ਕੀਤਾ ਜੋ ਲੋਕਾਂ ਨੇ ਕਰਨਾ ਸੀ। ਅਸੀਂ ਕਹਿੰਦੇ ਹਾਂ ਕਿ ਇਹ ਪੜ੍ਹੇ ਲਿਖੇ ਦੇਸ਼ ਨੇ, ਸਾਡੇ ਅਨਪੜ੍ਹ ਜਨਤਾ ਆ, ਜਨਤਾ ਜਨਤਾ ਹੀ ਹੁੰਦੀ ਹੈ, ਤੇ ਚਾਹੇ ਪੜ੍ਹਿਆ ਹੋਵੇ ਚਾਹੇ ਨਾ ਪੜ੍ਹਿਆ ਹੋਵੇ, ਜਦੋਂ ਫਿਰ ਉਹ ਆਈ ਤੇ ਆਉਂਦੇ ਨੇ ਨੈਚੁਰਲ ਕੁਦਰਤੀ ਤੌਰ ਤੇ, ਫਿਰ ਉਹ ਆਈ ਜਾਂਦੇ ਨੇ। ਇਹ ਐਥਿਕਸ ਮੰਨਣਾ ਜਾਂ ਨਾ ਮੰਨਣਾ ਪੜ੍ਹਾਈ ਦੇ ਕੋਈ ਬਹੁਤਾ ਜ਼ਿਆਦਾ ਨੇੜੇ ਤੇੜੇ ਨਹੀਂ ਹੁੰਦਾ, ਜੇਤਾ ਪੜ੍ਹਿਆ ਤੇਤਾ ਕੜਿਆ। ਸੋ ਸਾਡੇ ਜਿਹੜੇ ਪ੍ਰਸ਼ਾਸਨ ਨੇ, ਸਰਕਾਰ ਫਿਰ ਅਪਸੈਟ ਹੈ ਕਿ ਇਸ ਦਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਤੇ ਇੱਧਰ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਨੇ ਝਾੜ ਪਾਈ ਆ ਟੀਚਰ ਯੂਨੀਅਨਸ ਨੂੰ ਕਿ ਉਹ ਕੰਮ ਤੇ ਨਹੀਂ ਜਾਣਾ ਚਾਹੁੰਦੇ, ਕਿਉਂ ਨਹੀਂ ਜਾਣਾ ਚਾਹੁੰਦੇ, ਸਕੂਲ ਖੁੱਲ੍ਹਣਾ ਚਾਹੁੰਦੇ ਨੇ, ਸਰਕਾਰਾਂ ਖੋਲ੍ਹਣੀਆਂ ਚਾਹੁੰਦੀਆਂ ਨੇ, ਤੇ ਬੱਚੇ ਜਾਣਾ ਚਾਹੁੰਦੇ ਨੇ, ਪੇਰੈਂਟਸ ਜਾਣਾ ਚਾਹੁੰਦੇ ਨੇ, ਤਾਂ ਕਹਿੰਦੇ ਕਿ ਤੁਹਾਡੇ ਵਿੱਚ ਕੀ ਫਰਕ ਹੈ, ਵੁਲਵਰਥ ਵਾਲੇ ਜੋਬਾਂ ਕਰਦੇ ਨੇ, ਟਰੱਕਾਂ ਵਾਲੇ ਟਰੱਕ ਚਲਾ ਰਹੇ ਨੇ, ਅਸੈਂਸ਼ੀਅਲ ਜੋਬਸ ਕਰ ਰਹੇ ਨੇ, ਪੁਲਿਸ ਆਪਣੇ ਕੰਮ ਕਰ ਰਹੀ ਹੈ, ਤੇ ਟੀਚਰਸ ਕਿਉਂ ਡਿਫਰੈਂਟ ਨੇ? ਇਹ ਸਵਾਲ ਹੈ, ਕਿਉਂਕਿ ਇੱਥੇ ਸਿੰਘ ਜਿਹੜੇ ਅੜੇ ਹੋਏ ਨੇ ਯੂਨੀਅਨਸ ਦੇ ਨਾਲ ਅੜੇ ਹੋਏ ਨੇ, ਹੋਰ ਕੋਈ ਗੱਲ ਨਹੀਂ ਹੈਗੀ। ਸੋ ਉਸ ਸਕੌਟ ਮਾਰੀਸਨ ਨੇ ਵੀ ਇਹ ਤਾਕੀਦ ਕੀਤੀ ਹੈ ਕਿ ਆਪਣੀ ਆਪਣੀ ਜਿਹੜੀ ਸੂਬਾ ਸਰਕਾਰਾਂ ਆ ਉਹ ਇਸ ਵੱਲ ਤਵੱਜੋ ਦੇਣ ਤੇ ਟੀਚਰ ਯੂਨੀਅਨ ਨੂੰ ਆਪਣਾ ਸਟੈਂਡ ਜਿਹੜਾ ਆ ਉਹ ਮੁੜ ਵਿਚਾਰਨਾ ਚਾਹੀਦਾ। ਤੇ ਸਭ ਤੋਂ ਵੱਧ ਕੋਰੋਨਾ ਵਾਇਰਸ ਨਾਲ ਜਿਹੜੇ ਪ੍ਰਭਾਵਿਤ ਦੇਸ਼ ਹੋ ਰਹੇ ਨੇ ਉਹਨਾਂ ਵਿੱਚ ਅਮਰੀਕਾ ਨੰਬਰ 1 ਤੇ ਆ, ਇਟਲੀ, ਯੂਕੇ ਤੇ ਚਾਈਨਾ ਜਿਹੜਾ ਹੁਣ ਸਟੇਬਲ ਹੈ। ਤਾਂ ਸਿੰਗਾਪੁਰ ਵੱਧ ਰਿਹਾ, ਜਪਾਨ ਵੱਧ ਰਿਹਾ ਆ, ਤੇ ਤਾਇਵਾਨ, ਆਸਟ੍ਰੇਲੀਆ, ਸਾਊਥ ਕੋਰੀਆ ਤੇ ਇੰਡੀਆ ਸਟੇਬਲ ਕੰਟਰੀਜ਼ ਦੇ ਵਿੱਚ ਸ਼ਾਮਲ ਨੇ ਲਿਸਟ ਦੇ ਉੱਤੇ। ਔਰ ਹੋਰ ਖਬਰਾਂ ਜਿਹੜੀਆਂ ਨੇ ਉਸ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਪਿੱਛੇ 4 ਮੌਤਾਂ ਹੋਈਆਂ ਨੇ ਵਿਕਟੋਰੀਆ ਦੇ ਵਿੱਚ, 4 ਪੁਲਿਸ ਆਫਿਸਰ। ਤੇ ਜਿਹੜੇ ਬੰਦੇ ਦੀ ਪੋਰਸ਼ ਸੀਗੀ, ਅਮੀਰ ਬੰਦਾ ਸੀ, ਉਹਨੇ ਵੀਡੀਓ ਬਣਾਈ ਸੀ, ਤੁਸੀਂ ਦੇਖੋ, ਬੜਾ ਹੈਰਾਨੀਜਨਕ ਉਹ ਐਪੀਸੋਡ ਹੈ। ਤੇ ਬਾਅਦ ਦੇ ਵਿੱਚ ਉਹ ਫੇਸਬੁੱਕ ਤੇ ਵੀ ਪੋਸਟ ਕੀਤਾ ਤੇ ਸੋ ਐਰੋਗੈਂਟ, ਮਤਲਬ ਇੰਨਾ ਕੁ ਉਹ, ਮਤਲਬ ਕਹਿ ਨਹੀਂ ਸਕਦੇ, ਮੇਰੇ ਕੋਲ ਅੱਖਰ ਹੈ ਨਹੀਂ ਉਹ। ਤਾਂ ਬੜੀ ਮਾੜੀ ਗੱਲ ਹੈ ਕਿ ਇਸ ਤਰ੍ਹਾਂ ਬਿਹੇਵੀਅਰ ਕੀਤਾ। ਤੇ ਲੋਕਾਂ ਦਾ ਜਿਹੜਾ ਹੁਣ ਗੁੱਸਾ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ। ਔਰ ਉਹਦੇ ਘਰ ਦੇ ਜਿਹੜਾ ਤਕਰੀਬਨ 2-3 ਮਿਲੀਅਨ ਦਾ ਸੁਣੀ ਦਾ ਘਰ ਉਹਦਾ, ਉੱਥੇ ਜਾ ਕੇ ਉਹਦੇ ਘਰ ਨੂੰ ਭੰਨਤੋੜ ਕੀਤੀ ਹੈ। 3 ਮਿਲੀਅਨ ਦਾ ਘਰ ਹੈ ਜੀ, ਤੇ ਭੰਨਤੋੜ ਕੀਤੀ ਹੈ, ਉਹਦੇ ਘਰ ਦੀ ਗਰਾਜ ਡੋਰਾਂ ਭੰਨੀਆਂ ਨੇ। ਖੈਰ ਪੁਲਿਸ ਆਪਣਾ ਕੰਮ ਜਿਹੜਾ ਆ ਉਹ ਕਰਦੀ ਰਹੇਗੀ, ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬੜੇ ਖੁਲਾਸੇ ਹੋਣਗੇ। ਖਾਸ ਕਰਕੇ ਕੱਲ੍ਹ ਆਪਾਂ ਪ੍ਰੋਗਰਾਮ ਕੀਤਾ ਸੀ ਆਪਣੇ ਟਰੱਕ ਡਰਾਈਵਰ ਭਾਈਚਾਰੇ ਨੂੰ, ਜਾਂ ਕੋਈ ਵੀ ਡਰਾਈਵਰ, ਕੋਰੀਅਰ ਡਰਾਈਵਰ ਹੋਵੇ ਕਿਤੇ ਵੀ, ਕਿ ਥੋੜ੍ਹਾ ਜਿਹਾ ਬਚ ਕੇ ਸਾਰੇ ਜਣੇ ਖਿਆਲ ਰੱਖੋ, ਆਪਣਾ ਖਿਆਲ ਰੱਖੋ, ਆਪਣੇ ਕੰਮ ਪ੍ਰਤੀ ਸਮਰਪਿਤ ਹੋਵੋ ਜੀ। ਗੁਰਿੰਦਰ ਸਿੰਘ ਜੀ ਅਮਰੀਕਾ ਵਾਲੇ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਬਸ ਜੀ ਗੱਲਾਂ ਬਾਤਾਂ ਕਰਦੇ ਵਿਚਾਰ ਕਰਿਆ ਕਰੋ, ਨਾ ਕਿ ਚਿੰਤਾ, ਕਿਉਂਕਿ ਤੁਸੀਂ ਚਿੰਤਾ ਚਿਖਾ ਸਮਾਨ ਹੁੰਦੀ ਹੈ ਜੀ। ਬਹੁਤ ਵਧੀਆ ਵਿਚਾਰ ਹੈ ਜੀ, ਅਮਰੀਕਾ ਨੂੰ ਕੋਈ ਹਰਾ ਨਹੀਂ ਸਕਦਾ, ਆਲਵੇਜ਼ ਔਨ ਟੋਪ, ਕੋਰੋਨਾ ਵਾਇਰਸ ਦੇ ਵੀ ਟੋਪ ਤੇ, ਨਹੀਂ ਜੀ ਇਹ ਕੋਈ ਜਿੱਤ ਨਹੀਂ ਹੈਗੀ। ਤੇ ਸਾਡੇ ਨਾਲ ਹਰਨੇਕ ਸਿੰਘ ਵੀ ਜੁੜੇ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਕਹਿੰਦੇ ਵਿੱਚ ਕਮਿਊਨਿਟੀਜ਼ ਮੋਰ ਸਟਰੋਂਗ ਇਨ ਆਸਟ੍ਰੇਲੀਆ, ਇੰਡੀਅਨ ਐਂਡ ਇਟਲੀ ਵਿਦ ਵਨ ਮਨੀ ਪੋਲੀਟੀਕਲ ਐਂਡ ਮੋਰ, ਇਹਦੇ ਬਾਰੇ ਗੱਲ ਕਰਿਓ ਜੀ, ਕਰਾਂਗੇ। ਤੇ ਹਰਜਿੰਦਰ ਸਿੰਘ ਹੁਣੀ ਪ੍ਰੋਗਰਾਮ ਜੁੜੇ ਨੇ, ਹਰਜਿੰਦਰ ਗਰੇਵਾਲ ਜੀ ਆਇਆਂ ਨੂੰ ਜੀ। ਤੇ ਰਿਗਾਰਡਿੰਗ ਕੋਰੋਨਾ ਵਾਇਰਸ, ਚੀਨ ਵਾਲਿਆਂ ਨੂੰ ਤਾਂ ਬਦਦੁਆ ਵੀ ਨਹੀਂ ਦੇ ਸਕਦੇ ਕਿ ਤੁਹਾਡੇ ਮੂੰਹ ਵਿੱਚ ਕੀੜੇ ਪੈਣਾ, ਅਗਲਿਆਂ ਨੇ ਤਾਂ ਡਿਨਰ ਹੋ ਜਾਣਾ। ਠੀਕ ਹੈ ਵੀ ਚੁਟਕਲਾ ਲਓ ਜੀ, ਹੁਣ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ। ਇਹ ਫਰਮਾਇਸ਼ ਆਇਆ ਸੀ ਚਾਲ ਜੀ, ਇਸ ਚਾਲ ਉਹਨਾਂ ਨੇ ਪਿਛਲੀ ਵਾਰੀ ਕੀਤਾ ਸੀ, ਮੇਰੇ ਕੋਲ ਹੈ ਨਹੀਂ ਸੀ ਇਹ ਗੀਤ, ਪਰ ਹੁਣ ਮੈਨੂੰ ਲੱਭਿਆ ਆ। ਤੇ ਇਸ ਗੀਤ ਦੇ ਦੂਸਰੇ ਪਾਰ ਫਿਰ ਆਪਾਂ ਗਿਆਨੀ ਜੀ ਨੂੰ ਪ੍ਰੋਗਰਾਮ ਚ ਸ਼ਾਮਿਲ ਕਰਨਾ, ਗੱਲਾਂ ਬਾਤਾਂ ਆਪਾਂ ਕਰਾਂਗੇ ਘੰਟਾ। ਫਿਰ ਗੱਜਣ ਵਾਲਾ ਬਾਈ ਜੀ ਵੀ ਪ੍ਰੋਗਰਾਮ ਚ ਆ ਰਹੇ ਨੇ, ਸੋ ਜੁੜੇ ਰਹੋ ਅੱਜ ਦਿਨ ਐਤਵਾਰ ਵਾਲੇ ਦਿਨ। ਤੇ ਗੀਤ ਤੁਹਾਨੂੰ ਸੁਣਾਉਣੇ ਆ ਹਰਭਜਨ ਮਾਨ ਦਾ,
ਮੈਂ ਹੀ ਜਾਣਾ
I can't believe that it's real. I can't believe that it's happening.
Are you interested in becoming a presenter? Would you like to join Homerun Radio? If so, contact Homerun Radio on homerunradio.com. Thank you.
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜ ਇਨਸਾਨ ਯਾਰੋ। ਅੱਜ ਤੈਨੇ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ ਜੀ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਸੁਨੇਹੇ ਭੇਜ ਰਹੇ ਨੇ। ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਸਾਨੂੰ ਸੁਣਦੇ ਹੋ, ਸਾਡੇ ਨਾਲ ਜੁੜਦੇ ਹੋ, ਸਾਡੇ ਨਾਲ ਸਾਂਝਾ ਪਾਉਂਦੇ ਹੋ ਦਿਲ ਵਾਲੀਆਂ ਗੱਲਾਂ ਦੀਆਂ। ਤੇ ਪ੍ਰੋਗਰਾਮ ਸਾਡਾ ਜਿਹੜਾ ਅਕਸਰ ਅਨਪ੍ਰਪੇਅਰਡ ਹੁੰਦਾ ਆ, ਕਹਿਣ ਦਾ ਮਤਲਬ ਫ੍ਰੀ ਸਟਾਈਲ ਚੱਲਦਾ, ਕਿਉਂਕਿ ਦਿਲ ਵਾਲੀ ਗੱਲ ਜਿਹੜੀ ਆ, ਮੂਡ ਕਿੱਧਰ ਨੂੰ ਜਾਣਾ, ਕਿੱਦਾਂ ਜਾਣਾ, ਇਹ ਦਿਲ ਵਾਲੀਆਂ ਗੱਲਾਂ ਦਿਮਾਗ ਨਾਲ ਨਹੀਂ ਕੀਤੀਆਂ ਜਾਂਦੀਆਂ। ਤੇ ਇਹੋ ਜਿਹੀ ਸਾਡੇ ਤਾਏ ਨੇ, ਇਹੋ ਜਿਹੇ ਸਾਡੇ ਭਤੀਜੇ ਨੇ, ਇਹੋ ਜਿਹੇ ਸਾਡੇ ਦੋਸਤ ਨੇ, ਸਾਡੀਆਂ ਦਿਲਾਂ ਦੀਆਂ ਸਾਂਝਾਂ ਉਹਨਾਂ ਦੇ ਨਾਲ ਬਹੁਤ ਦੇਰ ਤੋਂ ਆ, ਏਦਾਂ ਹੀ ਚੱਲੀਆਂ ਰਹਿਣ, ਅਰਦਾਸ ਇਹੀ ਕਰਦੇ ਹਾਂ। ਸੋ ਮੈਂ ਸਵਾਗਤ ਕਰਦਾ ਸਾਡੇ ਸਤਿਕਾਰਯੋਗ ਤਾਇਆ ਜੀ, ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ। ਤਾਇਆ ਜੀ ਸਤਿ ਸ੍ਰੀ ਅਕਾਲ।
ਜੀ ਸਤਿ ਸ੍ਰੀ ਅਕਾਲ ਭਤੀਜੇ, ਤੁਹਾਡੇ ਰਾਹੀਂ ਸਾਰੇ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।
ਜੀ ਸਤਿ ਸ੍ਰੀ ਅਕਾਲ, ਤੁਸੀਂ ਤੰਦਰੁਸਤ ਹੋ, ਠੀਕ ਠਾਕ ਹੋ, ਸਿਹਤ ਤੁਹਾਡੀ ਵਧੀਆ
ਹੈ? ਮਹਾਰਾਜ ਦੀ ਕਿਰਪਾ, ਉਹੀ ਚੱਲ ਬਟੰਗੀ ਜੋ ਪਹਿਲੇ ਸੀ ਉਹ ਆਪੀ ਹੈ, ਕੋਈ ਫਰਕ ਨੀ, ਖਾਸ ਗੁਰੂ ਦੀ ਕਿਰਪਾ ਨਾਲ ਉਵੇਂ ਚੱਲ ਰਿਹਾ। ਜੇ ਸਵੇਰੇ ਉੱਠ ਕੇ ਪਿੰਡਾਂ ਗੱਲਾਂ ਕਰ ਲਈਏ, ਚਾਹ ਦਾ ਕੱਪ ਬਣਾ ਕੇ ਪੀ ਲਈਏ ਤੇ ਸਭ ਕੁਝ ਸਮਝ ਲਓ ਵੀ ਸਭ ਕੁਝ ਰੱਬ ਨੇ ਦੇ ਤਾ। ਹੁਣ ਹੋਰ ਕਿੰਨਾ ਕੇ ਇੱਕ ਬੰਦੇ ਨੂੰ ਦੇਈ ਜਾਵੇ, ਜੇ ਉਹਦੇ ਕਿੰਨੇ ਜੀਆ ਜੰਤ ਨੇ, ਉਹਨੇ ਬਾਕੀਆਂ ਨੂੰ ਵੀ ਦਾਤਾਂ ਮੰਨ ਜਾਣੀਆਂ ਹੀ ਆ ਨਾ।
ਬਿਲਕੁਲ ਬਿਲਕੁਲ,
ਮੇਰੇ ਜੋਗੀ ਮੈਨੂੰ ਭੇਜ ਦਿੰਦਾ।
ਹਾਂਜੀ ਹਾਂਜੀ ਤਾਇਆ ਜੀ, ਏਦਾਂ ਆ ਵੀ ਮੈਨੂੰ ਬੜਾ ਡਰ ਰਹਿੰਦਾ ਆ। ਇੱਕ ਵਾਰੀ ਮੈਂ ਕਹਿ ਬੈਠਾ ਸੀ ਨਾ ਪਰਥ ਦੇ ਵਿੱਚ ਵੀ ਜੇ ਤਾਇਆ ਸਿਆਲ ਕੱਟ ਗਿਆ ਤਾਂ ਅਗਲੇ ਸਾਲ ਮਿਲਾਂਗੇ, ਤਾਂ ਹੁਣ ਏਦਾਂ ਆ ਵੀ ਮੈਂ ਫੇਰ ਕਹਿੰਦਾ ਵੀ ਤੁਸੀਂ ਘਰੇ ਰਹੋ ਤਾਇਆ ਜੀ, ਬਾਹਰ ਨਾ ਜਾਇਓ, ਕਿਉਂਕਿ 70 ਸਾਲ ਤੋਂ ਉੱਪਰ ਵਾਲਿਆਂ ਨੂੰ ਇਹ ਬਹੁਤ ਛੇਤੀ ਪੈਂਦੀ ਆ ਜਿਹੜੀ ਆ ਨਾ ਚੱਲੀ।
ਉਹ ਗੱਲ ਤਾਂ ਠੀਕ ਹੈ, ਪਰ ਅਮਨਦੀਪ ਜੀ ਜ਼ਿੰਦਗੀ ਚੀਰੀ ਦਰਗਾਹ ਪਾਰਟੀ ਕਿੰਨਾ ਮਰਨਾ ਭਾਈ, ਤੇ ਇਹ ਤਾਂ ਆਪਾਂ ਜੋ ਮਰਜ਼ੀ ਕਰ ਲਈਏ ਤੇ ਉਹ ਸਮਾਂ ਨਹੀਂ ਕੋਈ ਟਾਲ ਸਕਦਾ, ਨਾ ਪਹਿਲਾਂ ਆਉਣਾ ਨਾ ਬਾਅਦ ਚ ਆਉਣਾ। ਤੇ ਚਲੋ ਗੁਰੂ ਕਿਰਪਾ ਕਰੇ, ਉਹਨੇ ਦਾਤੇ ਦਾਤ ਰੱਖੀ ਆ ਤੇ ਆਪਣੇ ਜਿਸ ਭਾਵ ਹੈ ਤਿਸ ਦੇ ਹੀ, ਉਹਦੇ ਇਹ ਜੰਮਣ ਮਰਨਾ ਹੁਕਮ ਤਿਸੇ ਕਾ, ਉਹਦੇ ਨਾਲ ਹੀ ਚੱਲਣਾ ਸਾਰਿਆਂ ਨੂੰ। ਬਾਕੀ ਉਹ ਤੇ ਬੜੀ ਢੁਕਵੀਂ ਗੱਲ ਤੁਸੀਂ ਕੀਤੀ ਨੀ, ਜਦੋਂ ਕਿਹਾ ਵੀ ਅਗਲੀਆਂ ਅਨਾਊਂਸ ਹੋਇਆ ਸਟੇਜ ਤੋਂ ਅਗਲੀਆਂ ਗੇਮਾਂ ਬੁਲਬੁਲ ਕੇ ਹੋਣਗੀਆਂ, ਤੇ ਮੇਰੇ ਮੂੰਹੋਂ ਨਿਕਲ ਗਿਆ ਮੈਂ ਵੀ ਤੁਸੀਂ ਕੋਲ ਖਲੋਤੇ ਸੀ, ਕਹਿੰਦੇ ਜੇ ਸਿਆਲ ਕੱਢ ਗਿਆ ਤਾਇਆ ਤਾਂ ਹੀ ਆਵੇਗਾ ਨਾ।
ਹਾਂਜੀ ਚਲੋ, ਕਈ ਵਾਰੀ ਏਦਾਂ ਉਹ ਗੱਲ ਯਾਦਗਾਰੀ ਬਣ ਜਾਂਦੀ ਹੈ। ਤਾਂ ਜੀ ਗੱਲ ਚੱਲੀ ਸੀ ਜੰਮਣ ਮਰਨ ਦੀ, ਆਵਣ ਜਾਣ ਦੀ ਦੁਨੀਆਂ ਦੇ ਵਿੱਚ ਦਾਤਾਂ ਦੀ, ਤੇ ਮੈਂ ਇੱਥੇ ਆਪਣੇ ਸਾਰੇ ਸਰੋਤਿਆਂ ਨੂੰ ਵੀ ਤੁਹਾਨੂੰ ਵੀ ਦੱਸਦਾ ਕਿ ਕੱਲ ਦਿਲ ਥੋੜਾ ਜਿਹਾ ਉਦਾਸ ਹੋਇਆ, ਪਰ ਫਿਰ ਮੈਨੂੰ ਧਰਵਾਸਾ ਮਿਲਿਆ ਕਿ ਚਲੋ ਉਹ ਕੱਲ ਸਾਡੇ ਬੜੇ ਸਤਿਕਾਰਯੋਗ ਪਿਆਰੇ ਡਾਕਟਰ ਅਮਰਜੀਤ ਸਿੰਘ ਮੋਰ ਦੁਨੀਆਂ ਨੂੰ ਅਲਵਿਦਾ ਕਹਿ ਗਏ ਦੁਪਹਿਰੇ 1 ਵਜੇ।
ਹਾਂਜੀ
ਹਾਂਜੀ, ਤੇ ਪਿਛਲੇ ਤਕਰੀਬਨ
ਡੇਢ
ਦੋ ਸਾਲ ਤੋਂ ਉਹ ਕੈਂਸਰ ਤੋਂ ਪ੍ਰਭਾਵਿਤ ਸੀ, ਉਹ ਖੁਦ ਡਾਕਟਰ ਸੀ, ਸਾਰੀ ਉਮਰ ਉਹਨਾਂ ਨੇ ਮਤਲਬ ਇਸ ਪ੍ਰੋਫੈਸ਼ਨ ਦੇ ਵਿੱਚ ਬਿਤਾਈ ਆ, ਤੇ ਉਹਨਾਂ ਨੂੰ ਵੀ ਅਚਾਨਕ ਹੀ ਪਤਾ ਲੱਗਾ ਜਦੋਂ ਦੇਖੋ ਤਾਇਆ ਜੀ ਵੀ ਗੱਲ ਕਿਸ ਤਰ੍ਹਾਂ ਵਾਪਰੀ ਕਿ ਇੱਕ ਨਵੀਂ ਟੈਕਨੀਕ ਆਈ ਸੀ ਕੈਂਸਰ ਡਿਟੈਕਟ ਕਰਨ ਦੀ, ਨਵੀਆਂ ਕਿੱਟਾਂ ਨਹੀਂ ਹੁੰਦੀਆਂ, ਤੇ ਉਹ ਜਿਹੜੀ ਬੀਬੀ ਸੀਗੀ ਨਾ ਜਿਹੜੀ ਉਹ ਉਹਨਾਂ ਦੀ ਸੇਲਸ ਵੁਮੈਨ ਸੀਗੀ ਜਿਹੜੀ ਉਹ ਦੱਸਣ ਆਈ ਸੀ, ਐਜੂਕੇਟ ਕਰਨ ਆਈ ਸੀ ਡਾਕਟਰ ਸਾਹਿਬ, ਸਾਰੇ ਜੀਪੀਆਂ ਜਾਂਦੇ ਸੀ ਵੀ ਆਹ ਦੇਖੋ ਇਹ ਇੰਨੀ ਛੇਤੀ ਕਰਦਾ। ਉਹ ਕਹਿੰਦੇ ਚਲ ਪਹਿਲਾਂ ਤੁਸੀਂ ਕਰਕੇ ਦੇਖ ਲਓ ਆਪਣੇ ਤੇ ਮੈਨੂੰ ਕਿਦਾਂ ਕੁਛ ਵੀ ਨੀ ਹੈਗਾ ਮੈਨੂੰ ਤਾਂ ਤੇ ਉਹ ਜਦੋਂ ਟੈਸਟ ਕਰਾਏ ਵੱਡੇ ਹੋਸਪਿਟਲਾਂ ਜਾ ਕੇ ਤਾਂ ਉਹ ਵਾਕਈ ਉਹ ਗੱਲ ਸਹੀ ਨਿਕਲੀ ਤੇ ਉਸ ਤੋਂ ਬਾਅਦ ਫਿਰ ਚਲੋ ਤੁਸੀਂ ਵੀ ਜਾਣੂ ਹੋ ਕਿ ਉਹ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਚੱਲ ਰਿਹਾ ਸੀ ਫਸਟ ਸਿੱਖ ਟੈਂਪਲ ਦਾ ਬੜਾ ਵੱਡਾ ਯੋਗਦਾਨ ਹੈ ਉਹਨਾਂ ਚ ਹਨਾ ਬੜੀ ਘਾਲ ਨਾ ਘਾਲੀ ਉਹਨਾਂ ਨੇ ਤੇ ਉਹ ਤੋਂ ਬਾਅਦ ਚਲੋ ਹਾਂਜੀ ਫਿਰ ਉਹ ਦੇਖੋ ਸਾਰੀਆਂ ਢਾਲਾਂ ਢੂਲਾਂ ਇਕੱਠੀਆਂ ਕੀਤੀਆਂ ਜਾਣਾ ਟਾਈਮ ਕੱਢਣਾ ਹਨਾ ਤੇ ਬੜਾ ਐਪਰੀਸ਼ੀਏਟ ਕਰ ਰਹੇ ਹਾਂ ਅਸੀਂ ਤੇ ਉਸ ਤੋਂ ਬਾਅਦ ਫਿਰ ਮਤਲਬ ਏਦਾਂ ਵੀ ਗੁਰਦੁਆਰਾ ਸਾਹਿਬ ਦੀ ਓਪਨਿੰਗ ਵੀ ਹੋਈ ਬੜਾ ਮਤਲਬ ਉਹ ਐਂਡ ਦੇ ਮਿੰਟ ਤੱਕ ਡੋਲੇ ਨੀ ਮੇਰੇ ਨਾਲ ਗੱਲਬਾਤ ਹੁੰਦੀ ਰਹੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਉਂਦਾ ਰਿਹਾ ਗੁਰਦੁਆਰਾ ਸਾਹਿਬ ਵੀ ਹੁੰਦੇ ਸੀ ਘਰੇ ਵੀ ਤੇ ਹੁਣ ਪਿੱਛੇ ਜੇ ਹਫ਼ਤਾ ਕੁ ਹੋ ਗਿਆ ਵੀ ਉਹ ਉਹਨਾਂ ਦੇ ਜ਼ਿਆਦਾ ਹੋ ਗਿਆ ਕੰਮ ਤੇ ਘਰੇ ਆ ਗਏ ਤੇ ਪਰਿਵਾਰ ਨੇ ਉਹਨਾਂ ਦੀ ਬੜੀ ਦੇਖਭਾਲ ਕੀਤੀ ਬੱਚੇ ਉਹਨਾਂ ਦੇ ਘਰ ਲਿਆ ਪਰਿਵਾਰ ਬਹੁਤ ਵੱਡਾ ਆ ਤੇ ਘਰੇ ਉਹਨਾਂ ਨੇ ਦੇਖਭਾਲ ਕੀਤੀ ਮੈਂ ਫੋਨ ਤੇ ਵੀ ਬੇਟੇ ਨਾਲ ਕਈ ਵਾਰੀ ਗੱਲ ਕੀਤੀ ਤੇ ਉਹ ਕਹਿੰਦੇ ਅਸੀਂ ਦੇਖਭਾਲ ਕਰ ਰਹੇ ਹਾਂ ਵੀ ਅਸੀਂ ਉਹਨਾਂ ਨੂੰ ਹੁਣ ਸ਼ਾਂਤੀ ਦੇਣਾ ਚਾਹੁੰਦੇ ਹਾਂ ਡਾਕਟਰ ਨੇ ਜਵਾਬ ਦਿੱਤਾ ਤੇ ਕੱਲ ਮੈਨੂੰ ਫੇਰ ਨਿਰਮਲ ਸਿੰਘ ਕੰਦੋਲਾ ਹੁਣਾਂ ਦਾ ਫੋਨ ਆਇਆ ਜਿਹੜੇ ਕਿ ਹੈਡ ਪ੍ਰੀਸਟ ਨੇ ਕਹਿੰਦੇ ਵੀ ਡਾਕਟਰ ਸਾਹਿਬ ਅਲਵਿੰਦ ਕਹਿ ਗਏ ਨੇ ਸੋ ਪਹਿਲਾਂ ਮੈਨੂੰ ਬੜਾ ਦੁੱਖ ਲੱਗਿਆ ਪਰ ਫਿਰ ਮੈਂ ਸੋਚਿਆ ਕਿ ਦੇਖੋ ਉਹਨਾਂ ਦੀ ਜਿਹੜੀ ਲਾਈਫ ਹੈ ਨਾ ਉਹਨਾਂ ਨੇ ਬਹੁਤ ਵਧੀਆ ਪਰਮਾਤਮਾ ਨੇ ਉਹਨਾਂ ਦਾ ਸਾਥ ਦਿੱਤਾ ਤਾਇਆ ਜੀ ਮੈਨੂੰ ਯਾਦ ਹੈ ਕਿ 1998-99 ਦੇ ਵਿੱਚ ਸਾਡੇ ਫਸਟ ਸਿੱਖ ਟੈਂਪਲ ਦੇ ਵਿੱਚ ਨਾ ਕੀਰਤਨ ਨਹੀਂ ਸੀ ਹੁੰਦਾ ਤੇ ਪਹਿਲਾਂ ਉਹ ਤੋਂ ਪਹਿਲਾਂ ਸਰਦਾਰ ਕੁਲਵੀਰ ਸਿੰਘ ਅਟਵਾਲ ਹੁੰਦੇ ਸੀ ਉਹ ਲੈਕਚਰ ਦਿੰਦੇ ਹੁੰਦੇ ਸੀ ਤਾਂ ਉਹਨਾਂ ਨੇ ਸੋਚਿਆ ਵੀ ਕੀਰਤਨ ਹੋਣਾ ਚਾਹੀਦਾ ਤਾਂ ਇੰਡੀਆ ਜਾ ਕੇ ਸਿੱਖ ਕੇ ਆਏ 6 ਮਹੀਨੇ ਕੀਰਤਨ ਤੇ ਉਹਨਾਂ ਨੇ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਹਾਂ ਗੁਰਦੁਆਰਾ ਸਾਹਿਬ ਚ ਸ਼ੁਰੂ ਕੀਤਾ ਤੇ ਮੈਨੂੰ ਨਾਲ ਲਾਇਆ ਮੈਂ ਤਬਲਾ ਮੈਨੂੰ ਮੈਂ ਸਿੱਖਿਆ ਮੈਂ ਤਬਲਾ ਵਜਾਉਣਾ ਵਜਾ ਲੈਂਦਾ ਹਨਾ ਤੇ ਨਾਲ ਹੀ ਫਿਰ ਡਾਕਟਰ ਸਾਹਿਬ ਆ ਗਏ 5-7 ਹੋਰ ਵੀ ਆ ਗਏ ਤੇ ਡਾਕਟਰ ਸਾਹਿਬ ਸਾਤੇ ਉਨੀ ਕਮਿਟਮੈਂਟ ਨਹੀਂ ਹੋ ਪਾਈ ਜਿੰਨੀ ਡਾਕਟਰ ਸਾਹਿਬ ਨੇ ਕੀਤੀ ਹੈ 10-12 ਸਾਲ ਉਹ ਹੁਣ ਵੀ ਕਰਦੇ ਸੀ ਕੀਰਤਨ ਉਹਨਾਂ ਨੇ ਕੀਰਤਨ ਕਰਕੇ ਮਤਲਬ ਇੰਨੇ ਕੁ ਨਾਲ ਮੁੰਡੇ ਕੁੜੀਆਂ ਲਾਏ ਹੋਰਨਾਂ ਨੂੰ ਵੀ ਕੀਰਤਨ ਹਨਾ ਬੜਾ ਬੜਾ ਸ਼ੌਂਕ ਦੇ ਨਾਲ ਘਰੇ ਵੀ ਪ੍ਰੈਕਟਿਸ ਕਰਨੀ ਉਹਨਾਂ ਨੇ ਸ਼ਬਦ ਕਰਨੇ ਚਿੰਤਨ ਕਰਨਾ ਕਿਤਾਬਾਂ ਪੜ੍ਹਨੀਆਂ ਤੇ ਮੈਨੂੰ ਲੱਗਦਾ ਕਿ ਇਸ ਦੁੱਖ ਦੀ ਘੜੀ ਵਿੱਚ ਆਉਣਾ ਹੀ ਤਾਂ ਹੈਗੀ ਹੈ ਸਾਰੀ ਦੁੱਖ ਤੇ ਮਤਲਬ ਇਹ ਦੁੱਖ ਤੇ ਸੁੱਖ ਇਹ ਤਾਂ ਚੱਲਿਆ ਪਰ ਉਹਦੇ ਵਿੱਚ ਆਪਣੇ ਆਪ ਨੂੰ ਹੈਂਡਲ ਕਰ ਲੈਣਾ ਹਨਾ ਉਹ ਮੈਨੂੰ ਲੱਗਦਾ ਜੋ ਉਹਨਾਂ ਨੂੰ ਦਾਤ ਮਿਲੀ ਗੁਰਬਾਣੀ ਨਾਲ ਜੁੜੇ ਉਹਨਾਂ ਵਧੀਆ ਤਰੀਕੇ ਨਾਲ ਡੋਲੇ ਨੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਐਂਡ ਤੱਕ ਉਹ ਡੋਲੇ ਨੀ ਹੈਗੇ ਤਾਂ ਜੀ
ਬਿਲਕੁਲ ਇਹ ਤੁਸੀਂ ਇੱਕ ਮਤਲਬ ਕੀ ਬਹੁਤ ਦੁਨੀਆਂ ਚ ਬਹੁਤ ਬਹੁਤ ਚੰਗੇ ਚੰਗੇ ਬੰਦੇ ਤੁਰ ਕੇ ਹੋਣਗੇ ਪਰ ਤੀਜਾ ਤੁਸੀਂ ਪਹਿਲਾ ਦੋ ਭਾਈ ਨਿਰਮਲ ਸਿੰਘ ਖਾਲਸਾ ਆਪਣੀ ਲਾਈਨ ਦੇ ਟੋਪ ਦੇ ਮਾਸਟਰ ਤੇ ਦੂਜੇ ਸੀਗੇ ਤੇ ਮੇਰੇ ਨਿੱਜੀ ਮਿੱਤਰ ਦੂਜੇ ਗੁਰਦੁਆਰਾ ਸਾਊਥ ਹਾਲ ਸਿੰਘ ਸਭਾ ਜੋ ਕਿ ਹਿੰਦੁਸਤਾਨ ਤੋਂ ਬਾਹਰ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਆ ਉਸ ਦੇ ਹੈਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਜੀ ਤੇ ਉਹ ਮੇਰੇ ਪਰਮ ਮਿੱਤਰ ਸਨ ਤੇ ਕੰਪੈਰੀਟਿਵਲੀ ਉਮਰ ਵੀ ਬੜੀ ਛੋਟੀ ਸੀ ਅਜੇ ਤੇ ਆਪਣੇ ਗੁਣ ਵਿਦਿਆ ਤੋਂ ਇਲਾਵਾ ਉਹ ਬਹੁਤ ਨੇਕ ਹੈਲਪਫੁਲ ਤੇ ਨਿਮਰਤਾ ਵਾਲੇ ਮਨੁੱਖ ਵੀ ਸਨ ਉਹ ਵੀ ਤੁਰ ਗਏ ਤੇ ਅੱਜ ਡਾਕਟਰ ਸਾਹਿਬ ਦਾ ਤੁਸੀਂ ਇਹ ਮਾੜੀ ਗੱਲ ਸੁਣਾ ਤੀ ਵਾਹਿਗੁਰੂ ਮੇਹਰ ਕਰੇ ਪਤਾ ਨੀ ਕਿਹੜੇ ਕਿਹੜੇ ਸੱਜਣ ਨੇ ਪਰ ਠੀਕ ਹੈ ਉਹਦੇ ਭਾਣੇ ਨੂੰ ਮੰਨ ਕੇ ਉਤਨਾ ਹੀ ਅੱਛਾ ਹੈ ਜਿਤਨਾ ਕੋਈ ਸਾਥ ਨਿਭਾ ਗਿਆ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਤੇ ਮਾਨਸ ਬਪਰਾ ਮੂਸਾ ਕੀ ਨੋ ਮੀਚ ਬਲਈਆ ਖਈ ਹੈਰੇ ਬਾਰੇ ਬੁੱਢੇ ਤਰਣੇ ਭਈਆ ਸਭ ਹੂੰ ਜਮ ਲੈ ਜਾਈ ਹੈਰੇ ਤੇ ਉਹ ਭਾਈ ਉਹ ਨਾ ਉਮਰ ਵਹਿੰਦਾ ਆ ਨਾ ਪਦਵੀ ਵਹਿੰਦਾ ਆ ਨਾ ਵਿਦਿਆ ਵਹਿੰਦਾ ਆ ਜਦੋਂ ਸਮਾਂ ਆਉਂਦਾ ਉਹ ਆਪਣੇ ਨਾਲ ਲੈ ਜਾਂਦਾ ਜੀਆਂ ਨੂੰ ਤੋ ਅਸੀਂ ਹੁਕਮ ਮੰਨਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਸਿਵਾਏ
ਅਕਾਲ ਚਲਾਣਾ ਕਰ ਗਏ ਉਹ ਪਾਕਿਸਤਾਨ ਤੋਂ ਸੀਗੀ ਤੇ ਉਹ ਹਾਂ ਕਹਿੰਦੇ ਮੈਂ ਵੀ ਥੋੜੀ ਅਪਸੈਟ ਹੈ ਤੇ ਉਹ ਵੀ ਕੈਂਸਰ ਦੇ ਨਾਲ ਸਟਰਗਲ ਕਰ ਰਹੀ ਸੀ ਤੇ ਦੇਖੋ ਇਹ ਨਾਮਰਾਦ ਬਿਮਾਰੀ ਹੈ ਤੇ ਅਸੀਂ ਇਹੀ ਕਹਿੰਦੇ ਹਾਂ ਕਿ ਤੁਸੀਂ ਥੋੜਾ ਸਟੇ ਪੋਜ਼ਿਟਿਵ ਆਪਣੇ ਆਪ ਨੂੰ ਸਾਂਭ ਕੇ ਮਤਲਬ ਪਰਿਵਾਰ ਨੂੰ ਥੋੜੀ ਸਪੋਰਟ ਦਿਓ ਉਹਨਾਂ ਦੇ ਆਲੇ ਦੁਆਲੇ ਨੂੰ ਸਪੋਰਟ ਦਿਓ ਇਹ ਇੱਕ ਦੋਸਤ ਤੁਹਾਡੀ ਸੀ ਉਹ ਤੇ ਤੁਹਾਡਾ ਫਰਜ਼ ਬਣਦਾ ਕਿ ਜਿਹੜਾ ਲਾਸ ਹੈ ਉਹ ਤਾਂ ਹੈਗਾ ਹੀ ਹੈਗਾ ਨਾ, ਉਹਨੂੰ ਤਾਂ ਆਪਾਂ ਕੁਛ ਨਹੀਂ ਕਰ ਸਕਦੇ। ਖੈਰ ਤਾਂ ਜੇ ਆਪਾਂ ਨਾਲ ਹੋਰ ਸੁਨੇਹੇ ਵੀ ਲੈ ਲੈਂਦੇ ਹਾਂ, ਸਾਰਿਆਂ ਨੂੰ ਜੋੜ ਲੈਂਦੇ ਹਾਂ, ਅੱਜ ਨਾ ਬੜੇ ਚਿੰਤਨ ਕਰਦੇ ਨੇ ਦੋ ਤਿੰਨ ਮਸਲਿਆਂ ਦੇ ਉੱਤੇ। ਇੱਕ ਤਾਂ ਪਹਿਲਾਂ ਮੈਸੇਜ ਲੈਂਦੇ ਹਾਂ, ਗੁਰਿੰਦਰ ਸਿੰਘ ਅਮਰੀਕਾ ਵਾਲੇ ਉਹ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਵੀਰ ਸਿੰਘ ਸੰਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਐਡਮਿੰਟਨ ਤੋਂ, ਤੇ ਕਹਿੰਦੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਗੌਰਵ ਸ਼ਰਮਾ ਵਿਨੀਪੈਗ ਤੋਂ ਤੁਹਾਨੂੰ ਮੱਥਾ ਟੇਕਦੇ ਨੇ ਜੀ, ਤੇ ਨਰਿੰਦਰ ਰਾਠੌਰ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਗੁਰਸ਼ਰਨ ਸਿੰਘ ਚਾਹਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ, ਤੇ ਫੋਟੋਆਂ ਵੀ ਕੁਛ ਭੇਜ ਰਹੇ ਨੇ। ਚਾਹ ਦੇ ਤਿੰਨ ਕੱਪ ਹੈ ਮੇਰੇ ਖਿਆਲ, ਦੋ ਸਾਡੇ ਲਈ ਹੋਣੇ ਤੇ ਇੱਕ ਉਹਨਾਂ ਨੇ ਆਪਣਾ ਵੀ ਨਾਲ ਹੀ ਰੱਖਿਆ ਹੋਇਆ। ਤਾਂ ਪ੍ਰਗਟ ਸਿੰਘ ਬੈਥਸ ਤੋਂ ਜੁੜੇ ਨੇ ਜੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਨਦੀਪ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਬਾਬਾ ਜੀ ਕਹਿ ਰਹੇ ਨੇ ਤੇ ਸ਼ਾਇਦ ਤੁਸੀਂ ਪਛਾਣ ਲਓ।
ਹਾਂਜੀ ਬਿਲਕੁਲ,
ਬਾਬਾ ਜੀ ਨਹੀਂ ਹੈਗੇ ਤਾਇਆ ਜੀ,
ਉਹ ਬਾਬਾ ਜੀ ਸਤਿਕਾਰ ਵਜੋਂ ਕਹਿੰਦੇ ਹੋਣੇ ਆ ਨਾ, ਉਹ ਨਫ਼ਰਤ ਵਜੋਂ ਹਕਾਰਤ ਵਜੋਂ ਨਹੀਂ ਕਹਿੰਦੇ।
ਨਹੀਂ ਨਹੀਂ, ਉਹ ਤਾਂ ਮੈਨੂੰ ਠੀਕ ਪਤਾ ਹੈ ਵੀ ਹਜੇ ਤਾਇਆ ਆ, ਹਜੇ ਬਾਬਾ ਤਾਂ ਬਣਿਆ ਹੀ ਨਹੀਂ, ਹੀਜ਼ ਤਾਇਆ।
ਬਾਬੇ
ਆ ਜਗਤ ਦੇ ਤਾਂ ਤਾਈ ਆ ਤੁਸੀਂ, ਹੈ ਨਾ, ਤੇ ਹਾਂ ਇਸ ਕਰਕੇ
ਉਹਦੇ ਤੁਸੀਂ ਬਣਾਇਆ ਹੋਇਆ, ਕੀ ਪਤਾ ਹੋਰ ਕੋਈ ਮੰਨਦਾ ਕਿ ਨਹੀਂ।
ਨਹੀਂ ਨਹੀਂ, ਸਾਰੇ ਕਹਿੰਦੇ ਆ। ਦੇਖੋ ਅੰਕਲ ਨਾਲੋਂ ਤਾਂ ਤਾਇਆ ਵਧੀਆ, ਮੈਂ ਤੁਹਾਨੂੰ ਦੱਸਾਂ, ਅੰਕਲ ਫਿਰ ਵੀ ਵਿਦੇਸ਼ੀ ਜਿਹਾ ਲੱਗਦਾ ਰਹਿੰਦਾ, ਜਦੋਂ ਅੰਕਲ ਕਹਿ ਦੀ ਤਾਂ ਏਦਾਂ ਲੱਗਦਾ ਵੀ ਤਾਏ ਨੇ ਬੜੇ ਜੀ ਕੋਟ ਪੈਂਟ ਪਾਏ ਹੋਣੇ ਆ, ਟਾਈ ਲਾਈ ਹੋਣੀ ਆ, ਤੇ ਮਗਰੋਂ ਜਾਂ ਸਾਹਮਣੇ ਆਵੇ ਤਾਇਆ ਕੁਛ ਵੀ ਨਾ ਨਿਕਲੇ, ਹਨਾ, ਇਹ ਚੀਜ਼ਾਂ ਨਿਕਲਣਾ ਫਿਰ ਚੰਗਾ ਲੱਗਦਾ ਏਦਾਂ।
ਤਾਏ ਦੀ ਖਿਲਰੀ ਦਾੜੀ ਢਿੱਲੀ ਜੀ ਪੱਗ, ਖੁੱਲਾ ਜਾ ਝੱਗਾ ਪਜਾਮਾ ਪਾਇਆ ਹੋਇਆ ਹੈ ਜੀ, ਉਹ ਤਾਇਆ ਆ ਗਿਆ।
ਆਹੋ, ਤੇ ਅੰਕਲ ਕਹੀ ਜਾਈਏ
ਤੇ ਨਿੱਕੇ ਹੁੰਦੇ ਕਹਿੰਦੇ ਹੁੰਦੇ
ਹਰਪ੍ਰੀਤ ਤੇ ਰਾਜਵਿੰਦਰ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਆਈ ਥਿੰਕ ਐਲਬਰੀ ਤੋਂ, ਤੇ ਉਹਨਾਂ ਦਾ ਸੁਨੇਹਾ ਆਂਦਾ ਹੀ ਹੋਵੇਗਾ। ਤਾਇਆ ਜੀ, ਗੱਲ ਹੁਣ ਆਪਾਂ ਕਰਦੇ ਆ, ਆਪਾਂ ਮੇਰੇ ਖਿਆਲ ਉਹ ਕੀਤੀ ਨੀ ਨਿਹੰਗ ਵਾਲੇ ਐਪੀਸੋਡ ਦੀ ਜਿਹੜੀ ਵਾਪਰੀ ਸੀ ਪਟਿਆਲੇ ਦੇ ਵਿਚ, ਤੇ ਉਸ ਤੋਂ ਹਾਂ ਉਹ ਗੱਲ ਆਪਾਂ ਥੋੜੀ ਕਰਨੀ ਆ ਨਿਹੰਗਾਂ ਦੇ ਬਾਰੇ ਥੋੜੀ ਜੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਾ ਨਿਹੰਗਾਂ ਦੇ ਕਲਚਰ ਬਾਰੇ ਪਤਾ ਨੀ, ਤੁਸੀਂ ਕਾਫੀ ਨੇੜੇ ਤੋਂ ਵਿਚ ਰਹੇ ਹੋ। ਹੁਣ ਆਪਾਂ ਕਰਨੀ ਆ, ਦੇਖੋ ਹਰ ਹਰ ਪੇਸ਼ ਦੇ ਵਿਚ ਹਰ ਪ੍ਰੋਫੈਸ਼ਨ ਦੇ ਵਿਚ ਡੁਪਲੀਕੇਟ ਵੀ ਹੁੰਦੇ, ਪਰ ਆਪਾਂ ਅਸਲੀ, ਮੈਂ ਅਸਲੀ ਦੇਖਿਓ, ਹਰੀਆਂ ਵੇਲਾਂ ਵਾਲੇ ਸਿੰਘ ਅਸਲੀ ਦੇਖਿਓ, ਨਿਹੰਗ ਅਸਲੀ ਦੇਖਿਓ, ਤੁਸੀਂ ਵੀ ਦੇਖੇ ਹੋਣੇ ਆ ਜਿਹੜੀਆਂ ਪਰੰਪਰਾਵਾਂ ਨੇ। ਜਿੱਦਾਂ ਕਈ ਲੋਕਾਂ ਨੇ ਇਹ ਮੁੱਦਾ ਉਠਾਇਆ ਸੀਗਾ ਵੀ ਇਹਨਾਂ ਨੂੰ ਜੀ ਕਾਨੂੰਨ ਪਾਲਣ ਕਰਨਾ ਚਾਹੀਦਾ, ਇਹਨਾਂ ਨੂੰ ਕਾਨੂੰਨ ਚ ਰਹਿਣਾ ਚਾਹੀਦਾ, ਇਹ ਮੈਂ ਉਹਨਾਂ ਨੂੰ ਇਹ ਕਹਿਣਾ, ਮੇਰੀ ਆਪਣੀ ਸੋਚ ਹੈ ਵੀ ਉਹ ਤਾਂ ਦਸਵੇਂ ਪਾਤਸ਼ਾਹ ਦੇ ਵੇਲੇ ਦੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ, ਤੇ ਜੇ ਕਾਨੂੰਨ ਚ ਰਹਿਣਾ ਹੁੰਦਾ ਤਾਂ ਫਿਰ ਔਰੰਗਜ਼ੇਬ ਦੇ ਕਾਨੂੰਨ ਚ ਵੀ ਰਹਿ ਲੈਂਦੇ।
ਬਿਲਕੁਲ ਸਹੀ ਗੱਲ ਹੈ,
ਹਨਾ, ਤੇ ਇਸ ਕਰਕੇ ਇਹ ਜਿਹੜੀ ਫੌਜ ਹੈ, ਇਹ ਅਕਾਲ ਪੁਰਖ ਦੀ ਫੌਜ ਹੈ, ਇਹ ਲੋਕਾਂ ਦੀ ਫੌਜ ਹੈ, ਜਿਹੜੀ ਕਿ ਵਰਤੀਧਾਰੀਆਂ ਨੂੰ ਇੱਕ ਇਹ ਡਰ ਹੁੰਦਾ ਹੈ ਕਿ ਖੜੇ ਨੇ ਲੋਕ, ਖੜੇ ਨੇ ਲੋਕਾਂ ਦੀ ਫੌਜ ਹੈ, ਇਹਨਾਂ ਇਹ ਵੀ ਹਥਿਆਰਬੰਦ ਨੇ, ਠੀਕ ਹੈ ਨਾ, ਤੇ ਹੁਣ ਉਹ ਧੱਕਾ ਕਰਦੇ ਨੇ, ਗਾਲ ਮਗਾਲੀ ਹੁੰਦੇ ਨੇ ਪੁਲਿਸ ਵਾਲੇ, ਪ੍ਰਸ਼ਾਸਨ ਵਾਲੇ, ਸਾਰੇ ਨੀ, 20% ਹੈਗੇ ਨੇ ਖਰਾਬ ਜਿਹੜੇ, ਉਹ ਕੁੱਟਮਾਰ ਕਰਦੇ ਨੇ, ਪੈਸੇ ਲੈਂਦੇ ਨੇ ਲੋਕਾਂ ਨੂੰ, ਜਾ ਕੇ ਹਫ਼ਤਾ ਕਰਾਉਂਦੇ ਨੇ, ਉਹ ਸਾਰਾ ਕੁਛ ਸਾਰਿਆਂ ਨੂੰ ਪਤਾ ਆ। ਹੁਣ ਜਦ ਉਹਨਾਂ ਨੂੰ ਪਤਾ ਆ ਵੀ ਮੂਹਰੇ ਲੋਕ ਜਿਹੜੇ ਪੜ੍ਹੇ ਲਿਖੇ ਨੇ ਜਾਂ ਉਹਨਾਂ ਨੂੰ ਪਤਾ ਆ ਕਾਨੂੰਨ ਦਾ, ਉਹ ਫਿਰ ਉਹ ਸਰ ਵੀ ਕਹਿੰਦੇ ਨੇ। ਹੁਣ ਏਦਾਂ ਹੀ ਜਿਹੜੇ ਹਥਿਆਰ, ਜੇ ਸਾਡੀ ਕੌਮ ਜਿਹੜੀ ਹਿਸਟਰੀ ਹੈ ਉਹ ਦੇਖਿਆ ਜਾਵੇ, ਸਾਨੂੰ ਤਾਂ ਹਥਿਆਰਬੰਦ ਸਾਡੇ ਗੁਰੂ ਸਾਹਿਬ ਨੇ ਕੀਤਾ ਹੋਇਆ, ਤੁਹਾਡਾ ਇਹਦੇ ਬਾਰੇ ਕੀ ਕੀ ਕਹਿਣਾ ਹੈ?
ਦੇਖੋ ਜੀ, ਇਹ ਨਿਹੰਗ ਸਿੰਘ 18ਵੀਂ ਸਦੀ ਵਿਚ ਜਿਵੇਂ ਸਿੰਘ ਵਿਚਰਦੇ ਹੁੰਦੇ ਸੀ ਨਾ ਹਕੂਮਤ ਦੇ ਬਾਗੀ ਹੋ ਕੇ, ਇਹਨਾਂ ਦਾ ਰਹਿਣ ਸਹਿਣ, ਵੇਸ਼ ਭੂਸ਼ਾ, ਬੋਲ ਬਾਣੀ, ਤਹਿਜੀਬ, ਸੱਭਿਆਚਾਰ 18ਵੀਂ ਸਦੀ ਦਾ ਚੱਲਿਆ ਆਉਂਦਾ, ਔਰ ਇਹਨਾਂ ਦੇ ਵਿਚ ਬੜੇ ਬੜੇ ਵਿਦਵਾਨ ਨਿਹੰਗ ਸਿੰਘ ਹੋਏ ਨੇ, ਅੱਜ ਵੀ ਹੈਗੇ ਨੇ, ਔਰ ਬੜੇ ਬੜੇ ਸੇਵਾਦਾਰ ਤੇ ਕੁਰਬਾਨੀ ਵਾਲੇ ਸਿੰਘ ਵੀ ਨੇ, ਪਰ ਹਰ ਚੰਗੀ ਸ਼ਹਿਜ ਦੇ ਵਿਚ ਜਿਵੇਂ ਮਿਲਾਵਟ ਵੀ ਹੋ ਜਾਂਦੀ ਹੈ, ਹੋ ਸਕਦਾ ਉਹਨਾਂ ਦੇ ਵਿੱਚ ਵੀ ਕੋਈ ਡਾਕੂ ਬਿਰਤੀ ਵਾਲੇ, ਚੋਰ ਬਿਰਤੀ ਵਾਲੇ, ਅਮਲੀ ਬਿਰਤੀ ਵਾਲੇ ਬੰਦੇ ਹੋਣ, ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਇਹ ਜੋ ਪਟਿਆਲੇ ਵਾਲੀ ਘਟਨਾ ਵਾਪਰੀ ਹੈ, ਇਹ ਆਪਾਂ ਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਨਾ, ਆਪਾਂ ਉੱਥੇ ਤੋਂ ਨਹੀਂ ਹੈਗੇ। ਜੋ ਆਪਾਂ ਕਲਿੱਪ ਵੇਖੇ ਆ ਵੀਡੀਓ ਦੇ, ਤੇ ਜੋ ਆਪਾਂ ਅਖਬਾਰਾਂ ਵਿੱਚੋਂ ਪੜ੍ਹਿਆ ਆ, ਤੇ ਉਹ ਇੱਥੇ ਤੇ ਸਿੱਧਾ ਆ ਕੇ ਭਾਈ ਇਹ ਅਗਲਿਆਂ ਨੂੰ ਪਤਾ ਸੀ ਕਿ ਇਹ ਤਿੰਨ ਜਾਂ ਚਾਰ ਨਿਹੰਗ ਚਾਰ ਨਿਹੰਗ ਸਿੰਘ ਸਬਜ਼ੀ ਖਰੀਦਣ ਜਾ ਰਹੇ ਆ, ਜਿਹੜੇ ਕੋਈ ਰੋਜ਼ ਜਾਂਦੇ ਸੀ, ਤੇ ਪੁਲਿਸ ਨੇ ਉਹਨਾਂ ਰੋਕਿਆ। ਕਹਿ ਲਓ ਵੀ ਉਹਨਾਂ ਨੇ ਪੁਲਿਸ ਦਾ ਜਿਹੜਾ ਸੀ ਉਹਨਾਂ ਅੰਦਰ ਚਲੇ ਗਏ, ਪਰ ਮੁੜ ਕੇ ਪੁਲਿਸ ਵਾਲੇ ਤਿਆਰ ਹੋ ਕੇ, ਹਥਿਆਰਬੰਦ ਹੋ ਕੇ, ਮੈਂਟਲੀ ਪ੍ਰਪੇਅਰ ਹੋ ਕੇ ਉਹਨਾਂ ਨੂੰ ਮੁੜਦਿਆਂ ਨੂੰ ਘੇਰ ਕੇ ਸਬਕ ਸਿਖਾਉਣ ਲਈ ਰੁਕੇ ਹੋਏ ਸਨ। ਤੇ ਉਹਨਾਂ ਨੇ ਜਦੋਂ ਭੱਜ ਕੇ ਜਾ ਕੇ ਉਹਨਾਂ ਦੀ ਕਾਰ ਦੇ ਉੱਤੇ ਡਾਂਗਾਂ ਮਾਰੀਆਂ, ਗਾਲਾਂ ਕੱਢੀਆਂ, ਧੂਣ ਦਾ ਯਤਨ ਕੀਤਾ, ਤੇ ਉਹ ਇੱਕ ਨੇ ਵਿੱਚੋਂ ਨਿਕਲ ਕੇ ਕਿਰਪਾਨ ਫੜ ਕੇ ਘੁਮਾਈ ਹੈ। ਤੇ ਉਹ ਇੱਕ ਵਿਚਾਰੇ ਕਹਿੰਦੇ ਸ਼ਰੀਫ ਬੰਦਾ ਸੀਗਾ, ਉਹ ਥਾਣੇਦਾਰ ਦਾ ਗੁੱਟ ਵੱਢਿਆ ਗਿਆ, ਗੁੱਟ ਪਾਸੇ ਡਿੱਗ ਪਿਆ, ਥਾਣੇਦਾਰ ਪਾਸੇ ਡਿੱਗ ਪਿਆ, ਤੜਫੜੇ ਨੂੰ ਛੱਡ ਕੇ ਉਹਦੇ ਸਾਥੀ ਜਿਹੜੇ ਤਿਆਰ ਹੋ ਕੇ ਨਿਹੰਗਾਂ ਨੂੰ ਕੁੱਟਣ ਤੇ ਲੁੱਟਣ ਲਈ ਆਏ ਸੀਗੇ, ਉਹ ਭੱਜ ਗਏ। ਔਰ ਆਮ ਲੋਕਾਂ ਦੇ ਵਿੱਚੋਂ ਫੜ ਕੇ ਉਹਨੂੰ ਜ਼ਖਮੀ ਨੂੰ ਵਿਚਾਰੇ ਨੂੰ ਹਸਪਤਾਲ ਪਹੁੰਚਾਇਆ, ਤੇ ਮੁੜ ਕੇ ਮਰੇ ਨੂੰ ਮਾਰੇ ਸ਼ਾਹ ਬਾਜ਼ਾਰ ਤੇ ਰੋਕਣ ਦੀ ਕੋਈ ਲੋੜ ਨਹੀਂ ਸੀ, ਉਹਨਾਂ ਕਾਨੂੰਨ ਦੀ ਉਲੰਘਣਾ ਕੀਤੀ ਹੈ, ਪਤਾ ਹੀ ਉਹ ਡੇਰਾ ਗੁਰਦੁਆਰਾ। ਬਾਅਦ ਦੇ ਵਿੱਚ ਵੀ ਆਈ ਜੀ ਦੀ ਅਗਵਾਈ ਹੇਠਾਂ ਜਾ ਕੇ ਘੇਰਾ ਪਾ ਕੇ ਉਹਨਾਂ ਨੂੰ ਫੜਿਆ ਹੈ ਨਾ, ਤੇ ਉਹ ਉਹ ਇਸ ਤਰ੍ਹਾਂ ਹੀ ਉਹ ਕੁੱਟਮਾਰ ਵਾਲੇ ਮੌਕੇ ਤੋਂ ਬਦਾਂ ਵੀ ਉਹਨਾਂ ਨੂੰ ਫੜਿਆ ਜਾ ਸਕਦਾ ਸੀ। ਤੇ ਫਿਰ ਜੇ ਕਸੂਰ ਮੰਨ ਲਈਏ, ਜੇ ਘਟਨਾ ਹੋਈ ਹੈ ਤੇ ਚਾਰ ਨਿਹੰਗਾਂ ਨਾਲ ਹੋਈ ਹੈ, ਤੇ ਸੱਤਾਂ ਦਾ ਕੀ ਕਸੂਰ? ਅਖੰਡ ਪਾਠ ਨੂੰ ਕਹਿੰਦੇ ਨੇ ਵੀ ਪਾਠ ਤੋਂ ਧੂ ਕੇ ਲੈ ਗਏ ਨੇ ਜਿਹੜੀ ਉਸ ਗੁਰਦੁਆਰੇ ਦੇ ਮੁਖੀ ਬਾਬੇ ਬਲਵਿੰਦਰ ਸਿੰਘ ਬਜ਼ੁਰਗ ਦੀ ਨੂੰਹ ਸੀ। ਫਿਰ ਉਹਨਾਂ ਮਾਵਾਂ ਧੀਆਂ ਦਾ ਕੀ ਕਸੂਰ ਜੋ ਬਜ਼ੁਰਗ ਦੀ ਧੀ ਤੇ ਪਤਨੀ ਸੀਗੇ, ਪਿੰਡਾਂ ਤੋਂ ਸੈਂਕੜੇ ਮੀਲਾਂ ਤੋਂ ਜਾ ਕੇ ਪੁਲਿਸ ਵਾਲੇ ਫੜ ਲਿਆਏ, ਤੇ ਕੇਸ ਉਹਨਾਂ ਨੇ 11 ਤੇ ਦਰਜ ਕੀਤਾ ਹੈ, ਜਦੋਂ ਕਿ ਘਟਨਾ ਵਾਲੀ ਥਾਂ ਤੇ ਚਾਰ ਬੰਦੇ ਸੀਗੇ। ਸੋ ਇਹ ਪੁਲਿਸ ਨੇ ਕਿਹੜੇ ਕਾਨੂੰਨ ਅਨੁਸਾਰ ਕੰਮ ਕੀਤਾ, ਇਹਨੇ ਹੁਣ ਉੱਥੋਂ ਦੇ ਸਿੱਖ ਆਗੂਆਂ ਨੂੰ ਵੇਖਣਾ ਚਾਹੀਦਾ ਨਾ। ਤੇ ਮਤਲਬ ਅਫਸੋਸ ਵਾਲੀ ਇਹ ਗੱਲ ਆ, ਹਰ ਨਿਹੰਗ ਜਥੇਬੰਦੀ ਦੇ ਆਗੂਆਂ ਨੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਪਤਾ ਨੀ ਕਿਹੜੀ ਮਜਬੂਰੀ ਦੇ ਵਿੱਚ ਨਿਹੰਗ ਸਿੰਘਾਂ ਦੇ ਖਿਲਾਫ਼ ਬਿਆਨ ਦੇ ਦਿੱਤੇ, ਸਚਾਈ ਜਾਣਿਆ ਤੋਂ ਬਿਨਾਂ ਹੀ।
ਤਾਂ ਜੀ ਮੈਨੂੰ ਯਾਦ ਹੈ ਕਿ ਅਸੀਂ ਅਕਾਲਗੜ੍ਹ ਮੋਲਾ ਜਿਹੜਾ ਗੜਸ਼ੰਕਰ ਦੇ ਕੋਲ ਹੈ, ਉਹ ਉੱਥੇ ਹਰੀਆਂ ਵੇਲਾਂ ਵਾਲੇ ਸਿੰਘ ਆਉਂਦੇ ਹੁੰਦੇ ਸੀ, ਨਵਾਂ ਸ਼ਹਿਰ ਮੰਜੀ ਸਾਹਿਬ ਵੀ ਆਉਂਦੇ ਹੁੰਦੇ ਸੀ, ਉਹਨਾਂ ਦਾ ਪੈਟਰਨ ਹੈ, ਇਹਨਾਂ ਦਾ ਇਲਾਕਾ ਆ ਉੱਥੇ ਨਾ। ਮੇਰੇ ਫਾਦਰ ਸਾਡੇ ਡੈਡੀ ਉਹਨਾਂ ਦੀ ਫਾਦਰ ਸਾਹਿਬ ਦੀ ਭੂਆ ਦਾ ਪਿੰਡ ਹੈ, ਤੇ ਸਾਡਾ ਕਾਫੀ ਆਉਣਾ ਜਾਣਾ ਉੱਥੇ, ਬੜਾ ਭਾਰਾ ਮੇਲਾ ਲੱਗਦਾ, ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਆ। ਉੱਥੇ ਉਸ ਥਾਂ ਦੇ ਉੱਤੇ ਨਾ ਛੇਵੇਂ ਪਾਤਸ਼ਾਹ ਦੇ ਵੇਲੇ ਮੁਗਲਾਂ ਤੋਂ ਕੁੜੀਆਂ ਛਡਵਾਈਆਂ ਸੀਗੀਆਂ, ਠੀਕ ਹੈ ਨਾ, ਜਿਹੜੇ ਧੱਕੇ ਨਾਲ ਡੋਲੀ ਖੋਲ ਲੈਂਦੇ ਸੀ। ਤੇ ਖੈਰ ਸਾਹਿਬਜ਼ਾਦਾ ਅਜੀਤ ਸਿੰਘ ਦੀ ਮਾਫ਼ੀ ਚਾਹੁੰਦਾ। ਤੇ ਹੁਣ ਉੱਥੇ ਨਿਹੰਗ ਆਉਂਦੇ ਨੇ, ਸਾਲ ਦੇ ਵਿੱਚ 3-4 ਵਾਰੀ ਉਹ ਡੇਰਾ ਪਾਉਂਦੇ ਨੇ, ਤੇ ਪਿੰਡ ਵਾਲੇ ਜਿਹੜੇ ਨੇ ਉਹਨਾਂ ਦਾ ਪੂਰਾ ਖਿਆਲ ਰੱਖਦੇ ਨੇ, ਉਹਨਾਂ ਦੇ ਲਈ 2-4 ਖੇਤ ਜਿਹੜੇ ਨੇ ਉਹ ਸਾਂਝੇ ਤੌਰ ਤੇ ਉਹਨਾਂ ਨੇ ਪੱਠਿਆਂ ਦੇ ਚਟਾਲੇ ਦੇ ਰੱਖੇ ਹੁੰਦੇ, ਉਹਨਾਂ ਨੇ ਇੱਕ ਨਿਹੰਗਾਂ ਵਾਸਤੇ ਤੂੜੀ ਦਾ ਕੁੱਪ ਵੀ ਲਾਉਂਦੇ ਨੇ, ਜਦੋਂ ਤੂੜੀ ਕੱਢਦੇ ਨੇ ਨਾ ਕਣਕ ਕੁਤਰਦੇ ਨੇ ਤਾਂ ਉਹ ਇੱਕ ਇੱਕ ਜਿਹੜਾ ਇੱਕ ਇੱਕ ਤੰਗੜ ਜਿਹੜਾ ਸਾਰਿਆਂ ਨੂੰ ਹੁੰਦਾ ਵੀ ਤੁਸੀਂ ਇਹ ਕੁੱਪ ਲਾਉਣਾ ਸਾਂਝਾ ਉੱਥੇ ਗੁਰਦੁਆਰੇ ਦੇ ਕੋਲ, ਤੇ ਉਹਨਾਂ ਦੇ ਘੋੜਿਆਂ ਵਾਸਤੇ ਨੇ। ਸੋ ਪੱਠੇ ਬੀਜ ਕੇ ਰੱਖਦੇ ਨੇ, ਉਹਨਾਂ ਨੂੰ ਪਤਾ ਵੀ 19 ਤਰੀਕ ਨੂੰ ਨਹੀਂ ਆਉਣਾ ਤਾਂ ਉਹਨੇ ਪਹਿਲਾਂ ਹੀ ਚਰੀ ਚਟਾਲਾ ਜਿਹੜਾ ਵੀ ਸੀਜ਼ਨ ਹੋਵੇ ਉਹ ਬੀਜਿਆ ਹੁੰਦਾ, ਠੀਕ ਹੈ। ਔਰ ਉਹ ਬੜਾ ਲਾਡ ਪਿਆਰ ਕਰਦੇ ਨੇ, ਘੇ ਜੋੜ ਕੇ ਰੱਖਿਆ ਹੁੰਦਾ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਹੋਰ ਜਿਹੜੇ ਬਸਤਰ ਹੈ ਜਾਂ ਸਾਰਾ ਕੁਛ ਉਹਨਾਂ ਨੇ ਕੀਤਾ ਹੁੰਦਾ, ਇੰਨੇ ਮਤਲਬ ਪਿਆਰ ਸਤਿਕਾਰ ਦੇ ਨਾਲ ਉਹ ਇੱਕ ਦੂਜੇ ਨਾਲ ਕੋਪਰੇਟ ਕਰਦੇ ਨੇ, ਕੋਈ ਐਡੀ ਗੱਲ ਨਹੀਂ ਹੈਗੀ, ਹੈਨਾ, ਬਹੁਤ ਵਧੀਆ। ਤੇ ਫਿਰ
ਉਹ ਨਹੀਂ ਉਹ ਕਾਨੂੰਨ ਨਹੀਂ ਨਿਹੰਗ ਸਿੰਘ ਤੋੜਦੇ, ਕਾਨੂੰਨ ਦੇ ਮੁਤਾਬਕ ਚੱਲਦੇ ਆ, ਪਰ ਉਹਨਾਂ ਦੀਆਂ ਆਪਣੀਆਂ ਰਸਮਾਂ, ਆਪਣਾ ਸੱਭਿਆਚਾਰ ਹੈਗਾ ਆ। ਹੁਣ ਦੇਖੋ ਆਪਣਾ ਜਿਹੜੇ ਗੁਰਦੁਆਰੇ ਗੁਰੂ ਧਾਮ ਨੇ, ਉਹਨਾਂ ਦੇ ਮਤਲਬ ਉਹਨਾਂ ਨੂੰ ਅਸੀਂ ਗੁਰਦੁਆਰੇ ਕਹਿੰਦੇ ਆ, ਪਰ ਜਿੱਥੇ ਨਿਹੰਗ ਸਿੰਘ ਰਹਿੰਦੇ ਆ ਉਹ ਉਹਨਾਂ ਨੂੰ ਛਾਉਣੀ ਕਹਿੰਦੇ ਆ, ਗੁਰਦੁਆਰਾ ਨਹੀਂ ਕਹਿੰਦੇ। ਔਰ ਉੱਥੇ ਬੱਕਰਾ ਚਟਕਾ ਕੇ ਤੇ ਮਹਾਂਪ੍ਰਸ਼ਾਦ ਬਣਦਾ, ਲੰਗਰ ਦੇ ਵਿੱਚ ਵਰਦਾ, ਬਾਕੀ ਗੁਰਦੁਆਰਾ ਸਾਹਿਬਾਨ ਵਿੱਚ ਨਹੀਂ ਵਰਦਾ, ਇਹ ਉਹਨਾਂ ਦੀ ਮਰਿਆਦਾ ਚੱਲੀ ਆ ਰਹੀ ਹੈ, ਤੇ ਉਹ ਮਰਿਆਦਾ ਦੇ ਅਨੁਸਾਰ ਵਿਚਰਦੇ ਨੇ, ਤੇ ਦੇਸ਼ ਦਾ ਕਾਨੂੰਨ ਨਹੀਂ ਤੋੜਦੇ। ਜੇ ਉਹ ਚੋਰੀ ਕਰਨ, ਸੀਨਾ ਚੋਰੀ ਕਰਨ, ਉਹ ਕਿਸੇ ਦਾ ਹੱਕ ਮਾਰਨ, ਕਿਸੇ ਨੂੰ ਕਤਲ ਕਰਨ, ਤਾਂ ਹੀ ਕਾਨੂੰਨ ਦੀ ਉਲੰਘਣਾ ਹੋਈ ਨਾ। ਉਹ ਤੇ ਕਾਨੂੰਨ ਦੇ ਅੰਦਰ ਰਹਿੰਦੇ ਆ। ਉਹ ਬਹੁਤ ਸਾਲ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੇ ਜੱਜ ਨੇ ਇਹ ਦਿੱਤਾ ਸੀ ਰਿਮਾਰਕ ਪੁਲਿਸ ਨੂੰ, ਉਹਨੇ ਕਿਹਾ ਵੀ ਇਹ ਕਾਨੂੰਨ ਤੋੜੂ ਦਾਲਿਆ।
ਤੇ
ਕਾਨੂੰਨ ਤਾਂ ਭਾਈ ਪੁਲਿਸ ਤੋੜਦੀ ਆਪਣੇ ਹਥਿਆਰਾਂ ਤੇ ਆਪਣੇ ਵਰਦੀ ਦੇ ਰੋਹਬ ਦੇ ਨਾਲ। ਹੁਣ ਇਸ ਮਸਲੇ ਤੇ ਨਿਹੰਗਾਂ ਨੇ ਪੁਲਿਸ ਦੇ ਰੋਕੇ ਤੇ ਰੋਕੇ ਨਹੀਂ, ਉਹਨਾਂ ਨੇ ਕਿਸੇ ਨੂੰ ਮਾਰਿਆ ਨਹੀਂ, ਗਾਲ ਨਹੀਂ ਕੱਢੀ, ਕੋਈ ਸੱਚ ਨਹੀਂ ਲਾਈ, ਕੋਈ ਚੋਰੀ ਨਹੀਂ ਕੀਤੀ। ਉਹਨਾਂ ਨੂੰ ਜਾ ਕੇ ਗੁਰਦੁਆਰੇ ਨੂੰ ਘੇਰਾ ਪਾ ਕੇ ਉੱਥੋਂ ਫੜਿਆ ਜਾ ਸਕਦਾ ਸੀ।
ਤਾਏ ਜੀ ਮੈਨੂੰ ਯਾਦ ਹੈ ਕਿ ਇੱਥੇ ਜਿਹੜੀ ਸੜਕ ਜਾਂਦੀ ਹੈ ਨਾ ਗੜਸ਼ੰਕਰ ਤੋਂ ਪਠਾਨਕੋਟ ਵਾਇਆ ਸੋਰੀ ਬਲਾਚੌਰ ਤੋਂ ਇੱਧਰ ਚੰਡੀਗੜ੍ਹ ਤੋਂ ਆਉਂਦੀ ਹੈ ਨਾ, ਇਹ ਜਰਨੈਲੀ ਸੜਕ ਹੈ, ਇਹ ਮਿਲਟਰੀ ਦੀ ਆਰਮੀ ਦੀ ਸੜਕ ਹੈ। ਤੇ ਇੱਥੇ ਅਕਸਰ ਤੁਸੀਂ ਸ਼ਾਇਦ ਇਸ ਏਰੀਏ ਚ ਨਹੀਂ ਰਹੇ, ਪਰ ਜਿੰਨੀ ਵੀ ਕਸ਼ਮੀਰ ਨੂੰ ਜਾਂਦੀ ਹੈ ਫੌਜ ਇਸ ਰਸਤੇ ਜਾਂਦੀ ਹੈ, ਉਹ ਸੜਕ ਵੀ ਉਹੀ ਮੇਨਟੇਨ ਕਰਦੇ ਨੇ ਮਿਲਟਰੀ ਵਾਲੇ, ਤਾਂ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ। ਤੇ ਇੱਥੇ ਨਾ ਇੱਕ ਮੈਨੂੰ ਯਾਦ ਹੈ ਸੀ ਛੋਟੇ ਛੋਟੇ ਹੁੰਦੇ ਸੀ ਤੇ ਨਿਹੰਗਾਂ ਨੇ ਨਾ ਡੇਰਾ ਪਾ ਲਿਆ ਮੇਰੇ ਨਾਨਕਿਆਂ ਦੇ ਕੋਲ, ਉਹ ਵੀ ਸੜਕ ਦੇ ਲੱਗ ਗਈ ਹੈ ਪਿੰਡ, ਤੇ ਉਹ ਆਪਣੀ ਉੱਥੇ ਮੱਛਕਾਂ ਕਰ ਰਹੇ ਸੀ। ਤੇ ਹੋਇਆ ਕਿ ਇਤਫਾਕ ਦੇ ਨਾਲ ਸੜਕ ਦੇ ਦੂਜੇ ਪਾਸੇ ਆਰਮੀ ਵਾਲੇ ਰੁਕ ਗਏ ਥੋੜੀ ਦੇਰ ਵਾਸਤੇ, ਠੀਕ ਹੈ ਨਾ। ਤੇ ਜਦੋਂ ਇੱਕ ਪਾਸੇ 150-200 ਨਿਹੰਗ ਉਹ ਆਪਣੀ ਮੱਛਕ ਕਰ ਰਹੇ ਸੀਗੇ, ਕਿਉਂਕਿ ਉੱਥੇ ਥੋੜਾ ਜਿਹਾ ਰੇਤਾ ਸੀ, ਟੋਏ ਟਿੱਬੇ ਸੀ, ਤੇ ਉਹ ਆਪਣੇ ਕਰ ਰਹੇ ਤੇ ਦੂਜੇ ਪਾਸੇ ਆਰਮੀ ਵਾਲੇ ਆਪਣੇ ਟਰੱਕ ਰੋਕ ਲਏ ਉਹਨਾਂ ਨੇ, ਵੈਸੇ ਰਾਹ ਜਾਂਦੇ ਜਾਂਦੇ ਸਾਈਡ ਤੇ ਲਿਜਾ ਕੇ। ਤੇ ਜਦੋਂ ਸਿੰਘਾਂ ਨੂੰ ਪਤਾ ਲੱਗਿਆ ਵੀ ਨਿਹੰਗਾਂ ਨੂੰ ਵੀ ਆਰਮੀ ਆ ਗਈ ਹੈ, ਤੇ ਉਹ ਆਪਣੇ ਘੋੜੇ ਲੈ ਕੇ ਉਹਨਾਂ ਨੂੰ ਚਲ ਗਏ। ਦੇਖੋ ਤੁਸੀਂ ਤਕਰਾਰ ਦੇਖੋ ਕਿ ਦੋ ਆਰਮੀਆਂ ਦਾ ਤਕਰਾਰ ਹੋ ਰਿਹਾ ਆਪਸ ਦੇ ਵਿੱਚ, ਖਿੱਚ ਤੂੰ ਮਤਲਬ ਅੱਖਾਂ ਚ ਅੱਖਾਂ ਪਾ ਰਹੇ ਨੇ। ਅਸੀਂ ਉਹ ਇਹ ਗੱਲ ਬੜੀ ਪ੍ਰਚਲਿਤ ਹੋਈ ਸੀ ਉਹ ਉੱਤੇ, ਤੇ ਉਹ ਆਰਮੀ ਵਾਲੇ ਇੱਧਰ ਨਹੀਂ ਆਏ ਵੀ ਨਿਹੰਗ ਆ ਗਏ, ਤੇ ਇਹ ਕਹਿੰਦੇ ਵੀ ਇਹ ਚਲੇ ਗਏ ਉੱਧਰ ਸਾਰੇ 150-200 ਬੰਦਾ, ਤੇ ਉੱਥੇ ਜਾ ਕੇ ਉਹਨਾਂ ਦੇ ਵਿੱਚ ਜਾ ਕੇ ਆਪਣੀਆਂ ਮੱਛਕਾਂ ਕਰਨ ਲੱਗ ਗਏ, ਹਥਿਆਰ ਘੁਮਾਉਣ ਲੱਗੇ, ਜੋ ਵੀ ਉਹਨੇ ਕਰ ਲਿਆ।
ਹਾਂ,
ਫੌਜੀਆਂ ਦੇ ਵਿੱਚ ਉਹਨਾਂ ਦੇ ਜਿੱਥੇ ਖੜੇ ਸੀ ਨਾ, ਤੇ ਉਹ ਫੌਜੀ ਥੜੇ ਤਾਂਤਰੂ ਹੋਏ ਕੁਛ ਜਿਹੜੇ ਜੂਨੀਅਰ ਆਫਿਸਰ ਸੀ, ਤੇ ਜਿਹੜਾ ਉਹਨਾਂ ਦੇ ਵਿੱਚ ਫਿਰ ਮੇਜਰ ਸੀ ਨਾ, ਹਨਾ, ਉਹਨੇ ਦੇਖਿਆ ਤੇ ਉਹਨੇ ਨਿਹੰਗ ਸਿੰਘ ਨੂੰ ਫਤਿਹ ਬੁਲਾਈ, ਸਤਿ ਸ੍ਰੀ ਅਕਾਲ ਬੁਲਾਈ, ਤੇ ਉਹ ਕਹਿੰਦੇ ਕੋਈ ਨੀ ਤੁਸੀਂ ਆਪਣੀ ਮੱਛਕਾਂ ਜਾਰੀ ਰੱਖੋ, ਅਸੀਂ ਤਾਂ ਥੋੜਾ ਜਿਹਾ ਪੜਾਅ ਪਾਇਆ ਅਸੀਂ ਚਲੇ ਜਾਣਾ। ਤੇ ਚਲੋ ਉਹਨੇ ਜਾਰੀ ਰੱਖੀਆਂ, ਤੇ ਉਹ ਥੱਲੇ ਵਾਲੇ ਇਹਨਾਂ ਨੂੰ ਐਂ ਕਹਿੰਦਾ ਸਾਨੂੰ ਚੈਲੰਜ ਕਰਦੇ, ਸਾਨੂੰ ਇਹਨੂੰ ਐਂ ਕਰਨਾ ਚਾਹੀਦਾ। ਉਹਨਾਂ ਕਹਿੰਦੇ ਬੜੇ ਠਰੰਮੇ ਦੇ ਨਾਲ ਆਪਣੇ ਜਿਹੜੇ ਆਫਿਸਰ ਆ ਉਹਨਾਂ ਨੂੰ ਕਿਹਾ, ਕਹਿੰਦੇ ਅਸੀਂ ਤਾਂ ਕਹਿੰਦੇ 1947 ਤੋਂ ਬਾਅਦ ਸਾਡੀ ਫੌਜ ਬਣੀ ਆ, ਜਾਂ ਕਹਿ ਲਓ ਕੋਈ ਗੋਰਿਆਂ ਨੇ ਆ ਕੇ ਬਣਾਈ ਆ, ਇਹ ਸਾਡੇ ਗੁਰੂ ਦੀਆਂ ਫੌਜਾਂ ਨੇ, ਇਹ ਸਭ ਤੋਂ ਉੱਤੋਂ ਦੀ ਨੇ, ਆਪਾਂ ਇਸ ਅਸੀਂ ਇਹ ਇਕੱਠਿਆਂ ਨੇ ਕੰਮ ਕਰਨਾ, ਅਸੀਂ ਇੱਕ ਦੂਜੇ ਨਾਲ ਲੜਨਾ ਨਹੀਂ ਹੈਗਾ। ਤੇ ਉਹ
ਅੱਛਾ ਮੇਜਰ ਨੇ ਕਿਹਾ,
ਹਾਂ ਉਹਨੇ ਮੇਜਰ ਨੇ ਆਪਣੀ ਫੌਜ ਨੂੰ ਇਹ ਕਿਹਾ, ਔਰ ਇਹ ਕਹਿ ਕੇ ਸਾਰਿਆਂ ਨੂੰ ਠੰਡੇ ਕਰਕੇ ਬੜੇ ਆਰਾਮ ਨਾਲ ਚਲੇ ਗਏ, ਸਿੰਘ ਵੀ ਖੁਸ਼। ਤੇ ਦੇਖੋ ਇਹ ਹੁੰਦਾ ਰਿਲੇਸ਼ਨ ਬਣਾਉਣਾ ਆਪਸ ਦੇ ਵਿੱਚ, ਠੀਕ ਹੈ।
ਮੈਂ ਹੈਰਾਨੀ ਇਸ ਗੱਲ ਦੀ ਆ ਵੀ ਉਹ ਫੌਜੀ ਅਫਸਰ ਹੋ ਕੇ ਵੀ ਇੰਨੀ ਅਕਲ ਵਾਲਾ, ਇੰਨੀ ਅਕਲ ਦਾ ਮਾਲਕ ਸੀ, ਬੜੀ ਸਿਆਣੀ ਗੱਲ।
ਨਹੀਂ ਸਿਆਣੀ, ਮੈਂ ਇਹੀ ਤਾਂ ਕਹਿੰਦਾ ਹਾਂ ਵੀ ਜਿਹੜਾ ਵਾਰੀਅਰ ਹੈ ਨਾ, ਜਿਹੜਾ ਯੋਧਾ ਆ, ਉਹਨੂੰ ਯੋਧਾ ਹੀ ਸਮਝ ਸਕਦਾ ਹੈ। ਜੇ ਹੁਣ ਅਸੀਂ ਕਹੀਏ, ਮੈਂ ਇੱਥੇ ਟਿੱਪਣੀ ਕਰੀ ਜਾਵਾਂ ਵੀ ਦੇਖੋ ਜੀ ਉਹ ਚੰਦ ਤੇ ਰਾਕਟ ਜਦ ਉੱਤਰਨਾ ਤਾਂ ਉੱਥੇ ਹੈ, ਉਹ ਮੈਨੂੰ ਪਤਾ ਵੀ ਨਹੀਂ, ਮੇਤੇ ਤਾਂ ਪੌੜੀ ਨਹੀਂ ਚੜ੍ਹ ਹੁੰਦਾ, ਮੈਂ ਰਾਕਟ ਚੜ੍ਹਾਉਣ ਦੀਆਂ ਗੱਲਾਂ ਕਰੀ ਜਾਂਦਾ। ਇਸ ਕਰਕੇ ਜਿਹੜੇ ਸਿੰਘਾਂ ਦੀਆਂ ਮੱਛਕਾਂ, ਸਿੰਘਾਂ ਦਾ ਲਾਈਫ ਸਟਾਈਲ, ਬੱਕਰੇ ਝਟਕਣੇ, ਉਹਨਾਂ ਨੇ ਜੋ ਵੀ ਕਰਨਾ ਆ, ਉਹ ਉਹਨਾਂ ਦੇ ਵਿੱਚ ਜਿਹੜੇ ਰਹਿੰਦੇ ਨੇ, ਜਿਹੜੇ ਯੋਧੇ, ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਨੇ। ਜੋ ਮਿਲਟਰੀ ਕਰਦੀ ਆ ਉਹ ਆਪਣੀ ਟ੍ਰੇਨਿੰਗ ਕਰਦੀ, ਉਹ ਮਿਲਟਰੀ ਵਾਲਿਆਂ ਨੂੰ ਇੱਕ ਦੂਜੇ ਨੂੰ ਪਤਾ ਹੁੰਦਾ ਵੀ ਇਹ ਕਿੰਨਾ ਕੁ ਔਖਾ ਤੇ ਕਿੰਨਾ ਕੁ ਸੌਖਾ। ਸਾਡੇ ਵਰਗੇ ਬਾਹਰੋਂ ਬੈਠੇ ਟਿੱਪਣੀਆਂ ਕਰਨੇ ਸਾਈਡ ਲਾਈਨ ਦੇ ਉੱਤੇ, ਉਹ ਬੜੀਆਂ ਸੌਖੀਆਂ ਨੇ। ਸੋ ਇਸ ਕਰਕੇ ਜਦੋਂ ਤੱਕ ਅਸੀਂ ਵਿੱਚ ਨਹੀਂ, ਵਿੱਚ ਤਾਂ ਹੀ ਮੈਂ ਤੁਹਾਡੇ ਨਾਲ ਅੱਜ ਗੱਲ ਕਰ ਰਿਹਾ ਹਾਂ ਕਿ ਆਪਾਂ ਇੰਨਾ ਕੁ ਨਿਖੇਧ ਕਰਦੇ
ਹਾਂ। ਅਮਨਦੀਪ ਜੀ ਦੇਖੋ, ਉਹ ਜੇ ਮੇਜਰ ਇੰਨਾ ਸਿਆਣਾ ਨਾ ਹੁੰਦਾ
ਜੀ,
ਤੇ ਕਿੰਨੀ ਭਿਆਨਕ ਦੁਰਘਟਨਾ ਵਾਪਰ ਸਕਦੀ ਸੀ ਉੱਥੇ।
ਮੈਂ
ਇੱਕ ਪਾਸੇ ਕਿਰਪਾਨਾ ਬਰਸ਼ੇ ਤੇ ਦੂਜੇ ਪਾਸੇ
ਮਸ਼ੀਨ ਗੰਨਾ
ਗ੍ਰਨੇਡ, ਹਾਂਜੀ, ਕਿੰਨੀ ਭਿਆਨਕ ਦੁਰਘਟਨਾ ਹੋ ਸਕਦੀ ਸੀ।
ਮੈਂ ਇਹੀ ਕਹਿਣਾ ਕਿ ਹਿੰਦੁਸਤਾਨ ਨੂੰ ਉਹਨਾਂ ਸਿਆਣੇ ਮੇਜਰਾਂ ਦੀ ਲੋੜ ਹੈ, ਨਾ ਕਿ ਮੂਰਖ ਮੀਡੀਏ ਦੀ ਲੋੜ ਹੈ। ਮੂਰਖ ਪੜ੍ਹੇ ਲਿਖਿਆਂ ਦੀ ਲੋੜ ਨਹੀਂ ਹੈਗੀ, ਉਹ ਸਿਆਣੇ ਬੰਦਿਆਂ ਦੀ ਲੋੜ ਹੈ ਜਿਹੜੇ ਸਮਝਣ, ਹਿਸਟਰੀ ਦਾ ਪਤਾ ਹੋਵੇ ਉਹਨਾਂ ਨੂੰ ਕਿ ਨਿਹੰਗ ਕਿੱਧਰੋਂ ਆਏ, ਉਹਨਾਂ ਦਾ ਲਾਈਫ ਸਟਾਈਲ ਕੀ ਹੈ। ਜੇ ਅਸੀਂ ਕਹੀਏ ਵੀ ਸਾਰੇ ਸਾਡੇ ਵਰਗੇ ਹੋ ਜਾਣ ਜੀ, ਚਿੱਟੇ ਕੱਪੜੇ ਪਾ ਕੇ ਨਿਹੰਗ ਘੁੰਮਣ, ਹਾਂ ਏਦਾਂ ਨਿਮਰਤਾ ਦੇ ਨਾਲ ਲਿਟਣ ਸਾਰੇ, ਉਹ ਦੇ ਆਰ ਨਾਟ ਟ੍ਰੇਨ ਟੂ ਡੂ ਦੈਟ। ਉਹਨਾਂ ਦੀ ਇਹ ਹੁਕਮ ਨੀ ਹੈਗਾ ਉਹਨਾਂ ਨੂੰ, ਉਹਨਾਂ ਨੂੰ ਗੁਰੂ ਸਾਹਿਬ ਨੇ ਹੁਕਮ ਏਦਾਂ ਹੀ ਲਾਇਆ ਹੋਇਆ ਤੇ ਉਹ ਕਰਦੇ ਨੇ ਆਪਣੇ ਖੜੇ ਨੇ, ਚਾਹੇ ਕਿੰਨਾ ਸਮਾਂ ਬੀਤ ਗਿਆ ਪਰ ਉਹ ਆਪਣੀਆਂ ਪਰੰਪਰਾਵਾਂ ਨੂੰ ਕੰਟੀਨਿਊ ਰੱਖਦਾ ਜੀ। ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਨਾ, ਹਰਮਨ ਰੇਡੀਓ ਦਾ ਜਿਹੜਾ ਮੇਨ ਸਟੂਡੀਓ ਰਿਹਾ ਨਾ, ਹੁਣ ਆਪਾਂ ਚੇਂਜ ਕਰ ਲਿਆ, ਉਹ ਬੁੱਢਾ ਦਲ ਕੰਪਲੈਕਸ ਦੇ ਵਿੱਚ ਰਿਹਾ, ਬੁੱਢਾ ਦਲ ਜਿਹੜਾ ਨਿਹੰਗਾਂ ਦਾ। ਹਾਂ, ਤੇ ਉੱਥੇ ਨਾ ਜਿਹੜੇ ਉਹਨਾਂ ਦੇ ਮੁਖੀ ਸੀ, ਚਲੋ ਉੱਥੇ ਗੋਲੀ ਚੱਲਦੀ ਹੀ ਰਹਿੰਦੀ ਆ, ਅਸੀਂ ਯੂਜ ਟੂ ਆ ਉੱਥੇ, ਕੋਈ ਨਾ ਕੋਈ ਗੋਲੀ ਜਾਂ ਕਤਲ ਕੁਤਲ ਹੁੰਦੇ ਰਹਿੰਦੇ ਨੇ, ਕੋਈ ਨਥਿੰਗ ਨਿਊ ਹੈ ਨਾ। ਮੈਂ ਹੈਰਾਨ ਰਹਿ ਗਿਆ ਕਿ ਉਹਨਾਂ ਦੇ ਜਿਹੜੇ ਮੈਨੇਜਰ ਸੀ ਨਾ, ਉਹ ਸਾਡੇ ਪਿੰਡ ਗਰਚਿਆਂ ਦੇ ਸੀਗੇ, ਸਾਡੇ ਲਾਗੇ ਹੈ ਨਾ, ਤੇ ਉਹਨਾਂ ਨਾਲ ਗੱਲਬਾਤ ਹੋਈ, ਦੱਸਿਆ ਮਿਲਿਆ, ਤੇ ਤੁਸੀਂ ਦੇਖੋ ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲ ਕੀਤੀ ਕਿ ਉਹਨਾਂ ਨੇ ਨਾ ਜਦ ਸਵੇਰੇ ਬਹਿਣਾ ਉਹਨਾਂ ਦੇ ਮੁਖੀ ਨੇ, ਤਾਂ ਉਹਨਾਂ ਦੇ ਕੋਲ ਜਿੰਨੀਆਂ ਵੀ ਅਖਬਾਰਾਂ ਨੇ ਛਪੀਆਂ ਉਹ ਸਾਰੀਆਂ ਆਣੀਆਂ, ਤੇ ਇੱਕ ਘੰਟਾ ਉਹਨਾਂ ਦੇ ਰੀਡਰ ਆਉਣਾ, ਉਹ ਵੀ ਸਿੰਘ, ਇੰਗਲਿਸ਼ ਦੀਆਂ ਵੀ ਅਖਬਾਰਾਂ ਪੜ੍ਹ ਕੇ ਉਹਦੀ ਸਮਰੀ ਕਰਨੀ, ਪੰਜਾਬੀ ਦੀਆਂ ਵੀ, ਉਰਦੂ ਦੀਆਂ ਵੀ, ਹਿੰਦੀ ਦੀਆਂ ਵੀ, ਚਾਰ ਭਾਸ਼ਾ ਦੇ ਵਿੱਚ ਸਮਰੀ ਕਰਕੇ ਮੁਖੀ ਨੂੰ ਦੱਸਣਾ ਵੀ ਆਹ ਕੁਛ ਵਾਪਰ ਰਿਹਾ ਹੈ। ਫਿਰ ਜਿਹੜਾ ਉਹਨਾਂ ਦਾ ਸ਼ਾਮ ਨੂੰ ਰੋਜ਼ ਨਾਮ ਚਾ, ਜਾਣੀ ਕਿ ਡੇਲੀ ਡਾਇਰੀ ਜਿਹੜੀ ਲਿਖ ਹੁੰਦੀ ਸੀ, ਤੁਹਾਨੂੰ ਪਤਾ ਕਿੰਨੀਆਂ ਭਾਸ਼ਾ ਚ ਲਿਖ ਹੁੰਦੀ ਹੈ ਬੁੱਢਾ ਦਲ ਕੰਪਲੈਕਸ ਦੇ ਵਿੱਚ ਹਜੇ ਤੱਕ ਵੀ, ਪੰਜਾਬੀ ਚ, ਗੁਰਮੁਖੀ ਚ, ਹਿੰਦੀ ਚ, ਉਰਦੂ ਚ, ਫਰੈਂਚ ਚ, ਫਰੈਂਚ ਵਿਚ ਵੀ ਲਿਖ ਹੁੰਦਾ ਉਹਨਾਂ ਦਾ ਰੋਜ਼ ਨਾਮ ਚਾ, ਠੀਕ ਹੈ, ਕਿਉਂਕਿ ਉਹ ਫਰੈਂਚ ਜਨਰਲ ਤੱਕ ਤਾਂ ਹੀ ਪਹੁੰਚੂਗੀ ਨਾ ਡੈਰੀ, ਉਹ ਤਾਂ ਹੀ ਸਮਝ ਆਊਗੀ ਜੇ ਉਹਦੀ ਭਾਸ਼ਾ ਚ ਲਿਖੀ ਹੋਊਗੀ। ਸੋ ਇਸ ਕਰਕੇ ਹੁਣ ਅਸੀਂ ਉਹਨਾਂ ਨੂੰ ਕਹੀਏ ਅਨਪੜ੍ਹ ਹੈ, ਇਹ ਪਤਾ ਹੀ ਨੀ ਜੀ, ਉਹ ਤਾਂ ਬੁੱਝੜ ਹੈ, ਤਾਂ ਉਹ ਹੈ, ਮੈਨੂੰ ਇਹ ਸਮਝ ਵੀ ਕਿਹਨੂੰ ਕਹਿਣਾ ਆਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਰੈਂਚ ਚ ਕਹਿਣੀ ਆਉਂਦੀ ਕਿਸੇ ਨੂੰ, ਬੋਨਜੋਰ ਕਹਿੰਦੇ ਆ ਉਹਨੂੰ, ਠੀਕ ਹੈ, ਬੋਨਜੋਰ
ਕੀ ਕਹਿੰਦੇ ਆ,
ਬੋਨਜੋਰ, ਹੁਣ ਮਤਲਬ ਦੇਖੋ ਨਿਹੰਗਾਂ ਨੂੰ ਆਉਂਦੀ ਹੈ, ਨਿਹੰਗ ਆਪਣੇ ਰੋਜ਼ ਨਾਮ ਚ ਲਿਖਦੇ, ਅਸੀਂ ਉਹਨਾਂ ਨੂੰ ਲੇਬਲ ਲਾ ਰਹੇ ਹਾਂ ਵੀ ਦੇ ਆਰ ਨਥਿੰਗ, ਹਨਾ, ਇਹ ਤਾਂ ਐਵੇਂ ਹੀ ਆ, ਇਹ ਤਾਂ ਬੁੱਝੜਾ, ਇਹਨਾਂ ਦਾ ਕੋਈ ਪਰਪਸ ਨੀ ਹੈਗਾ। ਉਹ ਤੁਸੀਂ ਉਹਨਾਂ ਦੇ ਮੈਕੇਨਿਜ਼ਮ ਅੰਦਰ ਜਾ ਕੇ ਦੇਖੋ ਕੀ ਆ,
ਸਕੂਲ ਚਲਾਉਂਦੇ ਆ, ਮੈਗਜ਼ੀਨ ਚਲਾਉਂਦੇ ਆ, ਪ੍ਰੈਸ ਆਪਣੀ ਅਨੰਦਪੁਰ ਸਾਹਿਬ ਪ੍ਰੈਸ ਲਾ ਕੇ 70ਵਿਆਂ ਦੇ ਵਿੱਚ, ਬਾਬੇ ਸੰਤਾ ਸਿੰਘ ਨੇ ਜਿਹੜਾ ਹੋਣ ਵਾਲੇ ਬਲਬੀਰ ਸਿੰਘ ਤੋਂ ਪਹਿਲਾਂ ਆਗੂ ਸੀ, ਬਾਬੇ ਸੰਤਾ ਸਿੰਘ ਨੇ ਲੋਕ ਇੱਕ ਗ੍ਰੰਥ ਲਾਉਣ, ਮੈਨੂੰ ਨਾਂ ਨੀ ਚੇਤੇ ਹੋਣਾ, ਗੁਰੂ ਕਲਗੀਧਰ ਪਾਤਸ਼ਾਹ ਦਾ ਦੱਸਿਆ ਜਾਂਦਾ, ਬੜਾ ਪੁਰਾਣਾ ਲੋਕ ਹੋਇਆ, ਹਾਂ ਸਰਬਲੋ, ਹਾਂ ਸਰਬਲੋ, ਉਹ ਸਰਬਲੋ ਉਹਨਾਂ ਨੇ ਪ੍ਰਕਾਸ਼ਿਤ ਕਰਕੇ ਤੇ ਮੁਫ਼ਤ ਵੰਡਿਆ, ਭਾਈ ਆਪਣਾ ਗਿਆਨੀ ਆਪਣਾ ਕੀ ਭਾਈ ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਛਪਾ ਕੇ, ਤੇ ਆਪਣਾ ਜਿਹੜੀ ਬਾਬਾ ਸੰਤਾ ਸਿੰਘ ਕਥਾ ਕਰਦੇ ਹੁੰਦੇ ਸੀ ਉਹਦੀ, ਉਹ ਨਾਲ ਕਥਾ ਵਿਆਖਿਆ ਟੀਕਾ ਉਹਨਾਂ ਨੇ ਛਾਪ ਕੇ ਮੁਫ਼ਤ ਵੰਡਦੇ ਆ, ਬਹੁਤ ਬਹੁਤ ਪ੍ਰਚਾਰ ਕਰਦੇ ਆ। ਬਾਕੀ ਚੰਗੇ ਮਾੜੇ ਬੰਦੇ ਹਥਿਆਰਤਾ ਹੀ ਹੁੰਦੇ ਆ, ਪੁਲਿਸ ਵਿੱਚ ਵੀ ਆ, ਪੋਲੀਟਿਕਸ ਵਿੱਚ ਵੀ ਆ, ਵਪਾਰ ਵਿੱਚ ਵੀ ਆ, ਵਿਦਿਆ ਵਿੱਚ ਵੀ ਆ, ਭਾਈਚਾਰੇ ਵਿੱਚ ਵੀ ਆ,
ਪੁਰਾਣੇ ਸਮੇਂ ਵਿੱਚ ਜਿਹੜੇ ਬਦਮਾਸ਼ 10 ਨੰਬਰੀਏ ਸੀ ਨਾ, ਉਹ ਲੁਕਣ ਵਾਸਤੇ ਸਾਧਾਂ ਦਾ ਭੇਸ ਧਾਰ ਕੇ ਵਿਚਰਨ ਲੱਗ ਜਾਂਦੇ ਸੀ ਕਈ ਵਾਰੀ, ਤੇ ਆਜ਼ਾਦ ਪੰਜਾਬ ਦੇ ਵਿੱਚ ਸਮਗਲਰ ਤੇ ਸਾਧ ਬਣੇ ਬਦਮਾਸ਼ ਕਹਿੰਦੇ, ਉਹ ਹੁਣ ਨਿਹੰਗ ਬਣ ਕੇ ਵੀ ਲੁਕਣ ਲੱਗ ਪਏ ਆ ਕਈ, ਜਿਸ ਤਰ੍ਹਾਂ ਪੂਲੇ ਵਾਲਾ ਨਿਹੰਗ ਆਪਾਂ ਦੇਖਿਆ ਹੀ ਆ ਵੀ ਉਹਨੇ ਕੀ ਕਰਤੂਤਾਂ ਕੀਤੀਆਂ, ਪੁਲਿਸ ਨੇ ਉਹਨੂੰ ਬੜਾ ਇੰਸਟਾਲ ਕੀਤਾ ਜੀ, ਯਾਰ ਮਤਲਬ ਉਹਨੂੰ ਬੜੀ ਸਪੋਰਟ ਕਰ ਰਹੇ ਸੀਗੇ, ਤੇ ਕਹਿੰਦੇ ਹੁਣ ਵੀ ਜਿਹੜੇ ਬਹੁਤ ਸਾਰੇ ਜਿਹੜੇ ਵਿਦਵਾਨ ਹੈ ਨਾ ਆਪਣੇ ਆਪ ਨੂੰ ਸਮਝਦੇ ਆ, ਉਹ ਕਹਿੰਦੇ ਨਾਮ ਜਪਣ ਨੂੰ ਨਾ ਤੋਤਾ ਰਟਣ ਕਹਿ ਕੇ ਨਿੰਦਣ ਲੱਗ ਜਾਂਦੇ ਨੇ, ਕਿਉਂਕਿ ਉਹਨਾਂ ਨੇ ਆਪ ਤਾਂ ਜਪਿਆ ਨਹੀਂ ਹੁੰਦਾ, ਆਪ ਤਾਂ ਕਿਤਾਬੇ ਪੜ੍ਹੀ ਹੁੰਦੀ, ਜਿਹੜੇ ਜਪ ਰਹੇ ਹੁੰਦੇ ਉਹਨਾਂ ਨੂੰ ਇਹ ਤਾਂ ਤੋਤਾ ਰਟਣ ਕਰ ਰਹੇ। ਸੋ ਇਸ ਕਰਕੇ ਵਿਦਵਾਨਾਂ ਦੇ ਵਿੱਚ ਜਿਹੜੇ ਨਾਮ ਦੇ ਰਸੀਏ ਆ ਉਹ ਹੁਣ ਮਤਲਬ ਘੱਟ ਨੇ ਤੇ ਟੈਂਪਰੇਰੀ ਜ਼ਿਆਦਾ ਨੇ। ਇੱਕ ਨਾ ਤੁਹਾਨੂੰ ਜੀ
ਇਹ ਚੁੰਚ ਗਿਆਨ ਤਾਂ ਇਹਨੂੰ ਕਹਿੰਦੇ ਨੇ ਚੁੰਚ ਗਿਆਨੀ, ਚੁੰਚ ਗਿਆਨ ਤਾਂ ਦਾ ਵਾਧਾ ਬਹੁਤਾ ਹੋ ਗਿਆ।
ਹਾਂਜੀ ਹਾਂਜੀ,
ਇਹ ਸ਼ਰਧਾ ਭਾਵਨਾ ਸੇਵਾ ਪ੍ਰੇਮ ਭਰੋਸਾ ਇਤਫਾਕ ਵਿਸਾ ਸਤਿਕਾਰ ਸਨਮਾਨ, ਜਿਵੇਂ ਜਿਵੇਂ ਇਹ ਚੁੰਚ ਗਿਆਨ ਤਾਂ ਵੱਧਦੀ ਜਾਂਦੀ ਆ, ਇਵੇਂ ਤਿਵੇਂ ਇਹ ਪਿਛੋਕੜ ਵਿੱਚ ਜਾਏ ਜਾ ਰਹੇ ਨੇ। ਇਹਨਾਂ ਤੋਂ ਮੌਜੂਦਾ ਚੁੰਚ ਗਿਆਨੀ ਵਿਦਵਾਨ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਸਮਝਦੇ ਹੀ ਨੀ, ਉਹ ਇਹਨਾਂ ਨੂੰ ਤੋਤਾ ਰਟਨ ਕਹਿੰਦੇ ਨੇ, ਉਹ ਇਹਨਾਂ ਨੂੰ ਮੂਰਖਤਾ ਕਹਿੰਦੇ ਨੇ, ਉਹ ਇਹਨਾਂ ਨੂੰ ਅਗਿਆਨਤਾ ਕਹਿੰਦੇ ਨੇ, ਉਹ ਇਹਨਾਂ ਨੂੰ ਅਨਪੜ੍ਹਤਾ ਕਹਿੰਦੇ ਨੇ, ਉਹ ਇਹਨਾਂ ਨੂੰ ਜਹਾਲਤ ਕਹਿੰਦੇ ਨੇ, ਤੇ ਆਪਣੇ ਆਪ ਨੂੰ ਉਹ ਬਹੁਤ ਵੱਡਾ ਸਿਰਫ ਚਾਰ ਅੱਖਰ ਪੜ੍ਹਨ ਜਾਂ ਡਾਕਦਾਰੀ ਦੀ ਪੂਛ ਲਾ ਲੈਣ ਵਾਲੀ ਸਮਝਦੇ ਆ ਤੇ ਬਸ ਅਸੀਂ ਹੀ ਹਮ ਹੀ ਹੈ।
ਤਾਇਆ ਜੀ, ਇਸ ਟੋਪਿਕ ਦੇ ਉੱਤੇ ਨਾ ਆਖਰੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹੈ। ਅੱਜ ਆਪਾਂ ਨਾ ਥੋੜੀ ਜਿਹੀ ਪੋਜ਼ਿਟਿਵ ਗੱਲਾਂ ਕਰਨੀਆਂ, ਆਪਣੇ ਜਿਹੜੀ ਨਿਹੰਗ ਪਰੰਪਰਾ ਉਹਦੇ ਬਾਰੇ ਕੀਤੀਆਂ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਉਹ ਕਹਾਣੀ ਹੈ ਨੀ ਜੋ ਸਾਨੂੰ ਮੀਡੀਆ ਦੱਸੀ ਜਾ ਰਿਹਾ, ਜੋ ਸਾਨੂੰ ਕੁਛ ਵਿਦਵਾਨ ਦੱਸੀ ਜਾ ਰਹੇ ਨੇ। ਕਹਾਣੀ ਤੁਹਾਨੂੰ ਇੱਕ ਹੋਰ ਦੱਸਦਾ, ਡੇਢ ਸਾਲ ਪਹਿਲਾਂ ਦੀ ਗੱਲ ਹੈ। ਸਾਡੇ ਬੜੇ ਪਿਆਰੇ ਬੜੇ ਮਤਲਬ ਏਜਡ ਸੀਗੇ ਤੇ ਸਾਨੂੰ ਬੜਾ ਸੁਣਦੇ ਸੀਗੇ, ਤਾਂ ਮੈਲਬਨ ਤੋਂ ਉਹ ਵੀ ਬਿਮਾਰ ਹੋ ਗਏ ਤੇ ਉਹ ਇੰਡੀਆ ਚਲੇ ਗਏ ਘੁੰਮਣ। ਉਹਨਾਂ ਦੇ ਮਿਸਿਜ਼ ਸ਼ਾਇਦ ਪ੍ਰੋਗਰਾਮ ਸੁਣ ਵੀ ਰਹੇ ਹੋਣ ਤੇ ਮੈਨੂੰ ਯਾਦ ਆ ਜਾਂਦੀ ਆ ਉਹ ਗੱਲ। ਮੈਨੂੰ ਰਾਤ ਨੂੰ 10 ਵਜੇ ਫੋਨ ਆਇਆ ਉਹਨਾਂ ਦੇ ਉੱਥੋਂ ਇੰਡੀਆ, ਮਤਲਬ ਉਹਨਾਂ ਦਾ ਫੋਨ ਆਇਆ ਉਹਨਾਂ ਦੇ ਨੰਬਰ ਤੋਂ, ਸ਼ਾਇਦ ਉਹ ਨੰਬਰ। ਮੈਂ ਕਿਹਾ ਹਾਂਜੀ ਸਤਿ ਸ਼੍ਰੀ ਅਕਾਲ। ਕਹਿੰਦੇ ਮੈਂ ਬੋਲਦੀ ਹਾਂ ਵੀ ਉਹ ਮੈਨੂੰ ਨਾ ਗਰੇਵਾਲ ਬ੍ਰਦਰਸ ਦਾ ਨਾਲ ਸਾਡੀ ਗੱਲਬਾਤ ਕਰਾਓ। ਮੈਂ ਕਿਹਾ ਗੱਲਬਾਤ ਤੁਸੀਂ ਦੱਸੋ ਕਰਨਾ ਕੀ ਆ, ਮੈਨੂੰ ਹੁਕਮ ਕਰੋ, ਮੈਂ ਆਪਾਂ ਕਰ ਲੈਂਦੇ ਹਾਂ। ਕਹਿੰਦੇ ਸਾਨੂੰ ਨਾ ਕਿੰਨੇ ਕੁਆਂਟਲ ਬਦਾਮ ਚਾਹੀਦੇ ਨੇ, ਮਤਲਬ ਕਾਫੀ ਦੱਸਿਆ, ਮਤਲਬ ਉਹ ਅੱਧਾ ਮੇਰਾ ਖਿਆਲ ਉਹ ਇੱਕ ਅੱਧਾ ਕੰਟੇਨਰ ਬਣ ਜਾਂਦਾ ਹੋਣਾ ਵੀ ਇੰਨੇ ਕੁਆਂਟਲ ਚਾਹੀਦੇ ਨੇ। ਮੈਂ ਕਿਹਾ ਤੁਸੀਂ ਕੀ ਕਰਨੇ ਨੇ ਇੰਨੇ ਬਦਾਮ ਵੀ ਮੈਲਬਨ ਦੇ ਵਿੱਚ? ਕਹਿੰਦੇ ਨੇ ਅਸੀਂ ਦੇਣੇ ਆ। ਕਹਿੰਦੇ ਨਹੀਂ ਮੈਲਬਨ ਨਹੀਂ ਚਾਹੀਦੇ, ਸਾਨੂੰ ਇੰਡੀਆ ਚਾਹੀਦੇ ਆ। ਮੈਂ ਕਿਹਾ ਤੁਸੀਂ ਮੈਲਬਨ ਰਹਿੰਦੇ ਆ, ਇੰਡੀਆ ਤੁਸੀਂ ਐਕਸਪੋਰਟ ਦਾ ਬਿਜ਼ਨਸ ਕਰਨਾ? ਨਹੀਂ ਨਹੀਂ ਨਹੀਂ, ਕਹਿੰਦੇ ਐਕਸਪੋਰਟ ਦਾ ਉਹਨਾਂ ਨੂੰ ਗੱਲ ਨਹੀਂ ਦੱਸਣੀ, ਕਹਿੰਦੇ ਆ ਤੁਸੀਂ ਉਹਨਾਂ ਨਾਲ ਗੱਲ ਕਰੋ। ਉਹਨਾਂ ਦੇ ਜਵਾਨ ਥਥਲਾ ਰਹੇ ਸੀ ਕਿਉਂਕਿ ਉਹ ਵੀ ਬਿਮਾਰ ਸੀਗੇ ਤੇ ਹੁਣ ਐਕਸਪਾਇਰ ਹੋ ਗਏ। ਉਹ ਕਹਿੰਦੇ ਅਮਨ ਮੈਂ ਨਾ ਇੱਥੇ ਨਿਹੰਗਾਂ ਦੇ ਡੇਰੇ ਤੇ ਆਇਆ ਆ, ਠੀਕ ਹੈ, ਆਪਣੀ ਛਾਉਣੀ ਚ ਆਇਆ ਆ, ਮੈਂ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਆ। ਮੇਰੇ ਮਨ ਚ ਸ਼ੁਰੂ ਤੋਂ ਸੀ ਵੀ ਮੈਂ ਗੁਰੂ ਸਾਹਿਬ ਦੀਆਂ ਫੌਜਾਂ ਦਾ ਕੁਛ ਨਾ ਕੁਛ ਕਰਾਂ, ਮੈਂ ਮਰਨ ਤੋਂ ਪਹਿਲਾਂ ਕਰਨਾ ਚਾਹੁੰਦਾ ਕੁਛ ਨਾ ਕੁਛ, ਮੈਂ ਆਇਆ ਹੋਇਆ ਪਰਿਵਾਰ ਨੂੰ।
ਹਾਂਜੀ,
ਇੰਡੀਆ ਗਏ ਹੋਏ ਸੀ ਨਾ, ਇੰਡੀਆ ਛਾਉਣੀ ਚ ਗਏ ਹੋਏ ਸੀ। ਇੰਡੀਆ ਗਏ ਹੋਏ ਸੀ ਤੇ ਮੈਂ ਕਿਹਾ ਫੇਰ ਤੁਸੀਂ ਇਹਨਾਂ ਨੂੰ, ਮੈਂ ਕਿਹਾ ਜਿਹੜੇ ਬਦਾਮ ਹੈ ਇੱਥੇ ਪੈਸੇ ਦੇ ਦਿਓ, ਭੇ ਇੱਥੋਂ ਬਥੇਰੇ ਮਿਲਦੇ ਆ, ਇੱਧਰੋਂ ਹੁਣ ਐਕਸਪੋਰਟ ਕਰੂਗੇ, ਇਹਨਾਂ ਦੇ ਜਾਂਦੇ ਹੀ ਹੋਣੇ ਇੱਥੇ। ਉਹ ਕਹਿੰਦੇ ਨਹੀਂ ਅਸੀਂ ਪੈਸੇ ਲੈਣੇ ਨੀ, ਕਹਿੰਦੇ ਅਸੀਂ ਪੈਸੇ ਲੈਂਦੇ ਹੀ ਨੀ, ਅਸੀਂ ਕੋਈ ਨੀ ਲੈਂਦੇ। ਹਾਂ, ਤੇ ਤੁਸੀਂ ਜੋ ਸਾਨੂੰ ਆ ਘੋੜਿਆਂ ਲਈ ਸਾਨੂੰ ਚਾਹੀਦੇ ਆ, ਛੋਲੇ ਚਾਹੀਦੇ ਆ, ਆਹ ਚਾਹੀਦਾ ਆ, ਇਹਨਾਂ ਨੂੰ ਖਿਲਾ ਭੇ ਬਦਾਮ ਦੇ ਦਿਓ ਸਾਡੇ ਸਿੰਘਾਂ ਵਾਸਤੇ, ਜੋ ਤੁਸੀਂ ਰਸ਼ਤ ਲਿਆ ਕੇ ਸਾਨੂੰ ਦੇ ਦਿਓ ਕੋਈ ਵੀ, ਠੀਕ ਹੈ, ਅਸੀਂ ਪੈਸੇ ਨੀ ਲੈਂਦੇ, ਭੇ ਸਾਨੂੰ ਲੋੜ ਹੀ ਨੀ ਪੈਸਿਆਂ ਦੀ। ਮਤਲਬ ਹੈਰਾਨੀਆਂ ਦੀਆਂ, ਮਤਲਬ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਜਾ ਰਹੀਆਂ ਓਦਾਂ ਮੈਜੋਰਟੀ ਹੈ ਨੀ। ਮੈਂ ਤੁਹਾਨੂੰ ਰੀਅਲ ਐਕਸਪੀਰੀਅੰਸ ਦੱਸ ਰਿਹਾ ਵੀ ਉਹਨਾਂ ਨੇ ਪੈਸੇ ਲੈਣ ਤੋਂ ਨਾ ਕਰਤੀ। ਤੁਸੀਂ ਅੱਜ ਦੇਖੋ ਬਾਬੇ ਯੂਟਿਊਬ ਤੇ ਪੈਸੇ ਮੰਗੀ ਜਾ ਰਿਹਾ, ਉਹ ਤੁਸੀਂ ਜੀ ਪੈਸੇ ਜਮਾਂ ਕਰਾਓ, ਸਾਡੇ ਖਰਚੇ ਪੂਰੇ ਨੀ ਹੁੰਦੇ, ਸਾਡੇ ਉਹ ਨੀ ਹੁੰਦੇ, ਹੈਂ, ਉਹ ਤੁਸੀਂ ਜੀ ਦਰਬਾਰ ਸਾਹਿਬ ਤੇ ਗੋਲੇ ਗੱਲ ਚ ਕਾਹਦੇ ਪਾਈ ਜਾਂਦੇ ਆ, ਸਾਨੂੰ ਦਿਓ, ਸਾਡੀ ਏਜੰਸੀ ਨੂੰ ਦੇ ਦਿਓ, ਅਸੀਂ ਐਂ ਕਰਾਂਗੇ ਓ ਕਰਾਂਗੇ। ਔਰ ਲੋਕ ਉਹਨਾਂ ਨੂੰ ਜਾ ਕੇ ਦਿੰਦੇ ਆ ਨਿਹੰਗਾਂ ਨੂੰ ਔਰ ਉਹ ਪੈਸੇ ਲੈਂਦੇ ਨੀ। ਮਤਲਬ ਕਿਆ, ਮਤਲਬ ਮੈਂ ਉਹਦਾ ਚਸ਼ਮਦੀਦ ਗਵਾਹ ਆ ਇਸ ਚੀਜ਼ ਦਾ। ਔਰ ਆਸਟ੍ਰੇਲੀਆ ਦੇ ਇੱਕ ਸੱਜਣ ਨਾਲੇ ਗੱਲ ਵਾਪਰੀ, ਮੇਰੇ ਥਰੂ ਵਾਪਰੀ, ਮੈਨੂੰ ਪਤਾ ਸੀ ਇਹਦਾ ਸਾਰਾ ਕੁਛ। ਮਤਲਬ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਉੱਥੋਂ ਡੇਰੇ ਦੇ ਵਿੱਚੋਂ, ਛਾਉਣੀ ਦੇ ਵਿੱਚ। ਸੋ ਇਸ ਕਰਕੇ ਮਤਲਬ ਅੱਜ ਇਹ ਗੱਲਾਂ ਆਪਾਂ ਉਹ ਤਾਂ ਮੂਹਰੇ ਲੈ ਕੇ ਆ ਰਹੇ ਹਾਂ ਕਿ ਜਿਹੜੀ ਆ ਵੱਧ ਫੈਲੀ ਹੋ ਰਹੀ ਹੈ ਨਾ, ਆਪਾਂ ਇਹਨੂੰ ਉਸ ਐਂਗਲ ਨਾਲ ਫਿਲਟਰ ਨਾਲੇ ਦੇਖੀਏ ਵੀ ਨਹੀਂ, ਤੁਸੀਂ ਜਾ ਕੇ ਖੁਦ ਦੇਖੋ। ਮੈਂ ਕਹਿੰਦਾ ਹੋਲੇ ਮਹੱਲੇ ਤੇ ਜਾ ਕੇ ਸਾਰਿਆਂ ਨੂੰ ਇੱਕ ਵਾਰੀ ਦੇਖਣਾ ਚਾਹੀਦਾ ਵੀ ਸਿੰਘਾਂ ਦਾ ਜਾਲੋ ਜਲਾਲ ਨਿਹੰਗਾਂ ਦਾ, ਕਿਆ ਬਾਤ। ਤਾਂ ਜੀ ਤੁਸੀਂ ਤੁਸੀਂ ਦੇਖਿਆ ਹੋਣਾ।
ਹਾਂਜੀ ਹਾਂਜੀ, ਬਚਪਨ ਬੜੇ ਬੇਪੋ ਦੇਂਦੇ ਰਹੇ ਆ, ਹੁਣ ਤਾਂ ਮੈਂ ਵੀ ਚੁੰਚ ਗਿਆਨੀ ਹੋ ਗਿਆ ਨਾ।
ਤਾਂ ਜੀ ਇੱਕ ਹੋਰ ਮਸਲਾ ਆ ਬੜਾ ਡੂੰਘਾ ਆ, ਉਹ ਆਪਾਂ ਕਰਨਾ ਆ। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਨਾ ਫੇਰ ਆਉਂਦੇ ਆ ਫਿਰ।
ਠੀਕ
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਦਾ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਨੇ ਸਿਡਨੀ ਤੋਂ, ਤਾਂ ਜੀ ਗੁਰਨਾਮ ਸਿੰਘ ਭੁੱਲਰ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਲਡੂਰਾ ਤੋਂ, ਤੇ ਹਰਪ੍ਰੀਤ ਸੰਧੂ ਐਲਬਰੀ ਤੋਂ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਰਾਜਵਿੰਦਰ ਸਿੰਘ ਖੱਕ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ, ਤੁਹਾਨੂੰ ਦੋਨਾਂ ਨੂੰ। ਗੁਰਪ੍ਰੀਤ ਸਿੰਘ, ਗੁਰਪ੍ਰੀਤ ਮੋਗਾ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੀ ਐਸ ਚਾਹਲ ਵੀ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਭਾਜੀ ਨਿਹੰਗ ਨੋਟ ਪੇਇੰਗ ਟੋਲ ਔਨ ਟੋਲ ਰੋਡ ਸੋ ਦੇ ਆਰ ਅਬਵ ਦਾ ਲਾਅ ਇਨ ਬਾਬਾ ਬਕਾਲਾ, ਦੇ ਹੈਵ ਸੋ ਮੈਨੀ ਕਾਊਜ਼, ਦੇ ਲੀਵ ਔਨ ਫਾਰਮਸ, ਫੀਲਡ ਡਿਸਟਰੋਏ, ਮੈਨੀ ਗੁੱਡ ਨਿਹੰਗ ਆਲਸੋ, ਸੋ ਗੁੱਡ ਐਂਡ ਬੈਡ ਐਵਰੀਵੇਅਰ। ਹਾਂਜੀ, ਇਹੀ ਦੱਸਣਾ ਚਾਹੁੰਦੇ ਹਾਂ ਕਿ ਆਪਾਂ ਨੈਗੇਟਿਵ ਤਸਵੀਰ ਇਕੱਲੀ ਨਾ ਦੇਖੀਏ। ਅਵਤਾਰ ਸਿੰਘ ਹਿਲਸਟਨ ਤੋਂ ਜੁੜੇ ਨੇ, ਤਾਂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਵਧੀਆ ਕਹਿੰਦੇ ਚੱਲ ਰਿਹਾ ਤੇ ਮੀਂਹ ਪੈ ਰਿਹਾ, ਕਿਆ ਬਾਤ ਹੈ, ਹਿਲਸਟਨ ਗ੍ਰਿਫਤ ਦੇ ਵਿੱਚ ਮੀਂਹ ਪੈ ਰਿਹਾ, ਨਜ਼ਾਰੇ ਆ ਗਏ ਨੇ। ਤੇ ਬਿਊਟੀਫੁਲ ਈਵਨਿੰਗ ਇਨ ਬਲੈਕ ਟਾਊਨ, ਅਮਨ ਧਾਲੀਵਾਲ ਹੁਣਾਂ ਨੇ ਮੈਸੇਜ ਭੇਜਿਆ, ਤਸਵੀਰ ਭੇਜੀ ਕੱਲ ਰਾਤ ਦੀ, ਮੈਂ ਸ਼ੇਅਰ ਕਰਦਾ। ਨਰਿੰਦਰ ਰਾਠੌਰ ਕਹਿੰਦੇ, ਬਾਕੀ ਕਹਿੰਦੇ ਆ ਕਿ ਬਹੁਤ ਹੀ ਨਿਖੇਧੀ ਜੋ ਘਟਨਾ ਹੈ ਜੀ, ਪੁਲਿਸ ਇਜ਼ ਇਕੁਅਲੀ ਐਂਡ ਆਈ ਵੁੱਡ ਸੇ ਪੁਲਿਸ ਸਟੈਂਡ ਇਨ ਫਾਲਟ ਮੋਰ ਦੈਨ 50%, ਤੇ ਬਾਕੀ ਫੋਰਸ ਜਿਹੜੀ ਆ ਅਨਰੀਜ਼ਨਬਲ ਫੋਰਸ ਯੂਜ਼ ਕੀਤੀ ਆ। ਸਾਡੇ ਨਾਲ ਅਰਸ਼ ਮੱਲੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਨੇ ਕਿ ਮੈਂ ਬੁੱਢਾ ਦਲ ਸਕੂਲ ਪਟਿਆਲਾ ਦਾ ਹੀ ਪੜਿਆ ਹੋਇਆ, ਸਹਿਮਤ ਹਾਂ ਜੀ ਕਹਿੰਦੇ ਤੁਹਾਡੀਆਂ ਗੱਲਾਂ ਨਾਲ, ਦੇਖੋ ਕਿਆ ਬਾਤ ਹੈ ਜੀ, ਸ਼ੁਕਰਾਨਾ। ਤੇ ਰਵਿੰਦਰ ਸਿੰਘ ਧਨੀ ਤੁਹਾਨੂੰ ਮੈਲਬਨ ਤੋਂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਤਾਂ ਜੀ। ਸੁਖਦੀਪ ਸਿੰਘ ਮਿੱਠਾਪੁਰੀ ਆ, ਕਿਆ ਬਾਤ ਹੈ ਜੀ, ਆਓ ਜੀ, ਸਤਿ ਸ੍ਰੀ ਅਕਾਲ। ਤੇ ਜਗਤਾਰ ਗਿੱਲ ਭਾਜ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਤੇ ਉਹਨਾਂ ਨੇ ਇੱਕ ਤਸਵੀਰ ਦੇ ਉੱਤੇ ਮੈਸੇਜ ਭੇਜਿਆ ਕਿ ਅਸਲ ਜ਼ਿੰਦਗੀ ਦਾ ਸਿਖਰ ਉਦੋਂ ਹੁੰਦਾ ਜਦੋਂ ਤੁਹਾਡੇ ਦੋਸਤ ਤੁਹਾਨੂੰ ਪਰਿਵਾਰ ਆਪਣਾ ਮੰਨ ਲੈਣ, ਤੇ ਤੁਹਾਡਾ ਪਰਿਵਾਰ ਤੁਹਾਡਾ ਪਰਿਵਾਰ ਤੁਹਾਨੂੰ ਆਪਣਾ ਦੋਸਤ ਮੰਨ ਲਵੇ। ਬਹੁਤ ਬਹੁਤ ਸ਼ੁਕਰਾਨਾ। ਤਾਂ ਜੀ ਹੁਣ ਆਪਾਂ ਗੱਲ ਕਰਦੇ ਹਾਂ ਐਸ ਜੀ ਪੀ ਸੀ ਦੀ। ਪਿਛਲੇ ਇੱਕ ਡੇਢ ਸਾਲ ਦੇ ਵਿੱਚ ਥੋੜ੍ਹਾ ਜਿਹਾ ਅਕਸ਼ ਸੁਧਰਿਆ, ਕਾਫੀ ਕੰਮ ਕੀਤੇ ਨੇ, ਸ਼ਲਾਘਾਯੋਗ ਕੰਮ ਕੀਤੇ, ਮੀਡੀਆ ਨੂੰ ਵੀ ਪਤਾ ਲੱਗਣ ਲੱਗਾ ਆ। ਤੇ ਅਸੀਂ ਅਕਸਰ ਤੁਹਾਨੂੰ ਵੀ ਸਵਾਲ ਪੁੱਛਦੇ, ਤੁਸੀਂ ਕਾਫੀ ਨੇੜੇ ਰਹੇ ਹੋ, ਕਿ ਕਈ ਵਾਰੀ ਪੁੱਛਿਆ ਕਿ ਕਿੰਨੀਆਂ ਇੰਸਟੀਟਿਊਸ਼ਨਸ ਲਾਣੇ, ਕਿਉਂਕਿ ਹਰ ਥਾਂ ਅਟੈਕ ਕੀਤਾ ਜਾਂਦਾ, ਉਹ ਆਪਣੇ ਆਹ ਨਹੀਂ ਕਰਦੇ, ਉਹ ਨਹੀਂ ਕਰਦੇ, ਪੈਸਾ ਜਾਂਦਾ ਕਿੱਥੇ, ਉਹ ਕਹਿੰਦਾ ਗੋਲਕ ਦੇ ਵਿੱਚ ਇੰਨੇ ਕਰੋੜ ਹੋ ਗਿਆ ਜੀ, ਆਹ ਹੋ ਗਿਆ, ਉਹ ਸਾਰਾ ਕਈ ਹੁਣ 1200 ਕਰੋੜ ਦਾ ਬਜਟ ਹੈ, ਉਹ ਲੁਧਿਆਣੇ ਸਿਟੀ ਨਾਲੋਂ ਵੀ ਛੋਟਾ ਆ, ਤੇ ਕਹੀ ਜਾਣਗੇ ਇਹ ਤਾਂ ਅਰਬਾਂ ਖਰਬਾਂ ਦਾ ਆ, ਮੀਡੀਆ ਵਾਲੇ ਵੀ, ਉਹ ਤਾਂ ਆਪਾਂ ਸਪਸ਼ਟੀਕਰਨ ਦੇ ਚੁੱਕੇ ਹਾਂ। ਤੇ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ, ਪਹਿਲਾਂ ਵੀ ਕੀਤੀ ਸੀ, ਕਿ ਤੁਸੀਂ ਜਾਣਕਾਰੀ ਕੱਢ ਕੇ ਲਿਆਇਓ ਕਿ ਅਸਲ ਦੇ ਵਿੱਚ ਜਿਹੜੇ ਗੋਲਕ ਚ ਪੈਸੇ ਪੈਂਦੇ ਨੇ ਸਾਰੇ ਗੁਰਦੁਆਰਿਆਂ ਚ, ਜਿਹੜੇ ਦੇਖ ਰੇਖ ਚ ਨੇ ਐਸ ਜੀ ਪੀ ਸੀ, ਤੇ ਉਹ ਡਿਸਟ੍ਰੀਬਿਊਟ ਕਿੱਦਾਂ ਹੁੰਦੇ ਨੇ, ਮਤਲਬ ਉਹ ਮੁੜ ਕੇ ਕਮਿਊਨਿਟੀ ਨੂੰ ਉਹਦਾ ਕੀ ਫਾਇਦਾ ਹੁੰਦਾ, ਇਹ ਦੱਸੋ ਸਾਨੂੰ।
ਜਿਹੜੀ ਜਾਣਕਾਰੀ ਤੁਹਾਨੂੰ ਦਿਆਂਗਾ ਉਹ ਜਾਣਕਾਰੀ ਜ਼ਿਆਦਾ ਅੱਧੀ ਸਦੀ ਪੁਰਾਣੀ ਆ। ਦੇਖੋ ਜ਼ਿਆਦਾ ਜਿਹੜੀ ਸ਼੍ਰੋਮਣੀ ਕਮੇਟੀ ਦੀ ਮੁੱਖ ਤੌਰ ਤੇ ਇਨਕਮ ਆ, ਉਹ ਤਾਂ ਗੁਰਦੁਆਰੇ ਜੀ ਕਹਿੰਦੇ ਗੁਰੂ ਕੇ ਸਿੱਖ ਸ਼ਰਧਾਲੂ ਮੱਥੇ ਟੇਕਦੇ ਨੇ, ਗੋਲਕ ਵਿੱਚ ਮਾਇਆ ਪਾਉਂਦੇ ਨੇ, ਕੜਾ ਪ੍ਰਸ਼ਾਦ ਖਰੀਦ ਕੇ ਚੜਾਉਂਦੇ ਨੇ, ਮੇਨ ਆਮਦਨ ਸ਼੍ਰੋਮਣੀ ਕਮੇਟੀ ਦੀ ਉਹ ਹੈ, ਜਿਹੜੀ ਕਿ ਹੁਣ ਤੁਹਾਨੂੰ ਲੋਕਡਾਊਨ ਹੋਣ ਕਰਕੇ ਸੰਗਤ ਗੁਰਦੁਆਰੇ ਆਉਣੋਂ ਹਟ ਗਈ ਹੈ ਤੇ ਮਾਇਆ ਵੀ ਆਉਣੋਂ ਹਟ ਗਈ ਆ, ਪਰ ਖਰਚ ਤਾਂ ਸਗੋਂ ਪਹਿਲਾਂ ਨਾਲੋਂ ਵੀ ਵੱਧ ਗਏ ਆ। ਤੇ ਇਹ ਯਾਨੀ ਜਿੰਨੇ ਵੀ ਧਰਮ ਵਿਰੋਧੀ, ਸਿੱਖ ਪੰਥ ਵਿਰੋਧੀ, ਕਾਂਗਰਸੀ ਹੋਣ, ਕਮਿਊਨਿਸਟੀ ਹੋਣ, ਤੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੋਈ ਪੁਰਾਣੇ ਕੱਢੇ ਹੋਏ ਜਾਂ ਨਿਕਲੇ ਹੋਏ ਜਾਂ ਇਗਨੋਰ ਕੀਤੇ ਹੋਏ ਇੰਪਲਾਈ ਜਾਂ ਚੌਧਰੀ ਹੋਣ, ਇਹ ਸਾਰੇ ਰਲ ਕੇ ਇਹਨਾਂ ਝੂਠਾ ਪ੍ਰਾਪੇਗੰਡਾ ਕਰਦੇ ਆ, ਇਹਨੇ ਫੈਕਟਸ ਨੂੰ ਝੂਠ ਦੇ ਵਿੱਚ ਗੁੰਨ ਕੇ ਪੇਸ਼ ਕਰਦੇ ਆ, ਤੇ ਲੋਕਾਂ ਦੇ ਵਿੱਚ ਬੜਾ ਹੀ ਮਾੜਾ ਇਮੇਜ ਆਉਂਦਾ। ਤੇ ਕਸੂਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਵੀ ਆ ਕਿ ਉਹ ਇਸ ਝੂਠੇ ਪ੍ਰਾਪੇਗੰਡੇ ਨੂੰ ਕਾਊਂਟਰ ਨਹੀਂ ਕਰਦੇ, ਆਪਣੇ ਕੰਮ ਦੱਸਦੇ ਨੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 5 ਸਾਲ ਤੇ 500 ਸਿੱਖਾਂ ਦੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਕਰਵਾ ਕੇ, ਬੇਅੰਤ ਨੁਕਸਾਨ, ਡਾਂਗਾਂ, ਤਸੀਹੇ, ਮਾਇਕ ਨੁਕਸਾਨ ਝੱਲ ਕੇ ਸਿੱਖਾਂ ਨੇ ਬਣਾਈ ਹੈ। ਇਹਨੂੰ ਖਤਮ ਕਰਨ ਲਈ ਉਹ ਨਾ ਤਾਂ ਅੰਗਰੇਜ਼ ਸਰਕਾਰ ਬਣਾਉਣਾ ਚਾਹੁੰਦੀ ਸੀ ਤੇ ਨਾ ਮੁੜ ਕੇ ਕਾਂਗਰਸ ਸਰਕਾਰ ਇਹਨੂੰ ਬਣਦਾ ਰਹਿਣਾ ਚਾਹੁੰਦੀ ਆ। ਹਿੰਦੁਸਤਾਨ ਦੀ ਸਰਕਾਰ ਵੀ ਨਹੀਂ ਚਾਹੁੰਦੀ ਹੈ ਕਿ ਸਿੱਖਾਂ ਦੀ ਜਥੇਬੰਦੀ ਕਾਇਮ ਰਹੇ, ਔਰ ਮੇਰੇ ਵਰਗੇ ਮੂਰਖ ਲਾਈ ਲੱਗ ਵੇਖੋ ਵੇਖੀ ਸੁਣੋ ਹੀ ਸੁਣਾਈ ਗੱਲ ਨੂੰ ਉਹ ਵੀ ਪ੍ਰਾਪੇਗੰਡਾ ਕਰੀ ਜਾਂਦੇ ਆ, ਜਿਹਨਾਂ ਦਾ ਕਿ ਅੰਦਰੋਂ ਬੇਈਮਾਨ ਨਹੀਂ ਹੁੰਦੇ ਪਰ ਪ੍ਰਾਪੇਗੰਡੇ ਦਾ ਬੜਾ ਅਸਰ ਹੋ ਜਾਂਦਾ ਹੈ। ਇਸ ਜਥੇਬੰਦੀ ਦਾ ਦੇਖੋ 1925 ਦੇ ਕਾਨੂੰਨ ਮੁਤਾਬਕ ਸ਼੍ਰੋਮਣੀ ਕਮੇਟੀ ਚੱਲਦੀ ਹੈ, ਹਰ ਸਾਲ ਇਹਦਾ ਬਜਟ ਬਣਾਇਆ ਜਾਂਦਾ ਹੈ, ਬਜਟ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਚ ਪਾਸ ਕਰਵਾਇਆ ਜਾਂਦਾ ਹੈ, ਪਾਸ ਕਰਵਾ ਕੇ ਫਿਰ ਸਰਕਾਰ ਨੂੰ ਭੇਜਿਆ ਜਾਂਦਾ ਹੈ ਤੇ ਸਰਕਾਰ ਦੇ ਵੀ ਅਕਾਊਂਟੈਂਟ ਜਿਹੜੇ ਆ ਉਹ ਇਹਨੂੰ ਆਡਿਟ ਕਰਦੇ ਆ, ਫਿਰ ਹਰ ਮਹੀਨੇ ਦਾ ਖਰਚ ਗੁਰਦੁਆਰਾ ਗਜ਼ਟ ਵਿੱਚ ਛਾਪਿਆ ਜਾਂਦਾ ਹੈ ਕਿ ਭਾਈ ਐਸ ਐਸ ਥਾਂ ਤੋਂ ਇੰਨੀ ਇੰਨੀ ਇਨਕਮ ਹੋਈ, ਐਸ ਐਸ ਥਾਂ ਤੇ ਇੰਨਾ ਇੰਨਾ ਖਰਚ ਹੋਇਆ। ਤੇ ਸ਼੍ਰੋਮਣੀ ਕਮੇਟੀ ਦਾ ਦੇਖੋ ਕਿੰਨੇ ਕਿੰਨੇ ਸਕੂਲ, ਕਿੰਨੇ ਹਾਈ ਸਕੂਲ, ਕਿੰਨੇ ਹਾਇਰ ਸੈਕੰਡਰੀ ਸਕੂਲ, ਕਿੰਨੇ ਸੀਨੀਅਰ ਸੈਕੰਡਰੀ ਸਕੂਲ, 2 ਯੂਨੀਵਰਸਿਟੀਆਂ ਤੇ ਕਿੰਨੇ ਆਪਣਾ ਸਮਝ ਲਓ ਵੀ 51 ਕਾਲਜ ਤੇ ਆਪਣਾ ਕੀ ਉਹਨੂੰ ਕਹਿੰਦੇ 13 ਐਜੂਕੇਸ਼ਨ ਟਰੱਸਟ ਤੇ ਕਿੰਨੇ ਹੀ ਹੋਰ ਕੈਂਬਰਿਜ ਯੂਨੀਵਰਸਿਟੀ ਵਿੱਚ PhD ਤੇ MPhil ਕਰਨ ਵਾਲਿਆਂ ਨੂੰ ਵਜ਼ੀਫੇ, ਤੇ ਇੱਥੇ ਨਿਊਜ਼ੀਲੈਂਡ ਦੀ ਟੈਕਨੀਕਲ ਯੂਨੀਵਰਸਿਟੀ ਨਾਲ ਕੋਲੈਬੋਰੇਸ਼ਨ, ਇਹ ਤੇ ਹੋ ਗਈ ਨਾ ਜਿਹੜਾ ਸਰਕਾਰ ਦੇ ਕੰਮ ਨੇ। ਇਹ ਸਾਰੀਆਂ ਵਿਦਿਆ ਦੇ ਮਸਲੇ ਜਿਹੜੀ ਟੈਕਸ ਉਗਰਾਉਂਦੀ ਆ ਸਰਕਾਰ, ਉਹਦੇ ਕੰਮ ਆ। ਪਰ ਸ਼੍ਰੋਮਣੀ ਕਮੇਟੀ ਆਪਣੇ ਗੁਰਦੁਆਰਿਆਂ ਦੇ ਪ੍ਰਬੰਧਾਂ ਤੋਂ, ਲੰਗਰਾਂ ਤੋਂ, ਸਰਾਵਾਂ ਤੋਂ, ਇੰਪਲਾਈਜ਼ ਨੂੰ ਤਨਖਾਹਾਂ ਦੇਣ ਤੋਂ ਬਚਾ ਕੇ ਜਿਹੜਾ ਪੈਸਾ ਹੈ ਉਹ ਐਜੂਕੇਸ਼ਨ ਦੇ ਖਰਚ ਕਰਦੇ ਆ, ਮਤਲਬ ਸਰਕਾਰ ਦਾ ਕੰਮ ਕਰ ਰਹੇ ਆ। ਜਿਵੇਂ ਹੁਣ ਲੋਕਾਂ ਨੂੰ ਰਾਸ਼ਨ ਤੇ ਲੰਗਰ ਪਹੁੰਚਾ ਕੇ ਸ਼੍ਰੋਮਣੀ ਕਮੇਟੀ ਤੇ ਗੁਰਦੁਆਰਿਆਂ ਦੇ ਪ੍ਰਬੰਧਕ ਸਰਕਾਰ ਦਾ ਹੱਥ ਵਟਾ ਰਹੇ ਆ, ਸਰਕਾਰ ਦਾ ਕੰਮ ਆ। ਇੱਕ ਮਿੰਟ ਮੇਰੀ ਗੱਲ ਰਹਿ ਗਈ ਵਿੱਚ, ਫਿਰ ਮੈਨੂੰ ਭੁੱਲ ਜਾਣੀ ਆ। ਇਹ ਤੇ ਹੈਗਾ ਉਹ ਸਰਕਾਰ ਦੇ ਕੰਮ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਪਰ ਇਸ ਤੋਂ ਇਲਾਵਾ ਧਾਰਮਿਕ ਵਿਦਿਆ ਵਾਸਤੇ ਕਿੰਨੀਆਂ ਸੰਸਥਾਵਾਂ ਚੱਲਦੀਆਂ। 1927 ਤੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਚੱਲ ਰਿਹਾ, ਜਿਹਦੇ ਵਿੱਚੋਂ ਨਾਮੀ ਕਥਾਕਾਰ, ਨਾਮੀ ਪ੍ਰਚਾਰਕ, ਨਾਮੀ ਗੁਰਦੁਆਰਿਆਂ ਦੇ ਮੈਨੇਜਰ, ਇੰਸਪੈਕਟਰ, ਚੀਫ ਇੰਸਪੈਕਟਰ, ਪ੍ਰਧਾਨ ਤੱਕ ਉੱਥੋਂ ਪੈਦਾ ਹੋਏ। ਪੰਜਾਬ ਸਰਕਾਰ ਦੇ ਮਿਨਿਸਟਰ, ਚੀਫ ਮਿਨਿਸਟਰ, ਹਿੰਦੁਸਤਾਨ ਦਾ ਹੋਮ ਮਿਨਿਸਟਰ, ਹਿੰਦੁਸਤਾਨ ਦਾ ਰਾਸ਼ਟਰਪਤੀ ਤੱਕ ਉਸ ਕਾਲਜ ਦੇ ਵਿਦਿਆਰਥੀ ਪਹੁੰਚੇ ਨੇ। ਇਹ ਤੋਂ ਇਲਾਵਾ ਗੰਗਾਨਗਰ ਦੇ ਵਿੱਚ ਬੁੱਢਾ ਜੋੜ ਸਥਾਨ ਤੇ ਮਿਸ਼ਨਰੀ ਕਾਲਜ ਚੱਲ ਰਿਹਾ। ਇਸ ਤੋਂ ਇਲਾਵਾ ਕਪੂਰਾ ਕੁੰਡਾ ਲੈ ਲਓ, ਸੁਲਤਾਨਪੁਰ ਲੋਧੀ UP ਚ, ਹਾਪੜ ਦੇ ਵਿੱਚ, ਤੇ ਆਪਣਾ ਡੇਰਾ ਬਾਬਾ ਨਾਨਕ, ਕਿੰਨੇ ਧਾਰਮਿਕ ਤੇ ਗੁਰਮਤਿ ਸੰਗੀਤਕ ਵਿਦਿਆ ਸਿਖਾਉਣ ਵਾਲੇ ਵਿਦਿਆਲੇ ਚੱਲ ਰਹੇ ਨੇ। ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਇੱਕ ਪੜ੍ਹਿਆ ਸਿੱਖਿਆ ਸਿਖਾਰ, ਮੈਂ ਵੀ ਇੱਥੇ ਤੁਹਾਡੇ ਕੋਲ ਬੈਠਾ ਹੋਇਆ ਵਾਂ 40 ਸਾਲ ਤੋਂ। ਸੋ ਇਹ ਮਤਲਬ ਮੇਰਾ ਇਹ ਆ ਵੀ ਇੰਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਯਾਨੀ ਇਹ ਰਵੱਈਆ ਆ, ਜਿਵੇਂ ਸਮਝ ਲਓ ਵੀ ਇਹ ਵਿਰੋਧੀ ਕੋ ਕੁੱਤੇ ਭੌਂਕਦੇ ਭੌਂਕਦੇ ਨਾਲ ਅਸੀਂ ਕੰਮ ਕਰਦੇ ਆ। ਕਿੰਨੇ ਜੇ ਕਸ਼ਮੀਰ ਵਿੱਚ ਆਫ਼ਤ ਆਵੇ ਉੱਥੇ ਫੰਡ ਮੁਹੱਈਆ ਕਰੋ, ਸੇਵਾ ਕਰੋ, ਕੈਂਸਰ ਦਾ ਫੰਡ ਚੱਲ ਰਿਹਾ, ਭਾਈਚਾਰਕ ਫੰਡ ਚੱਲ ਰਹੇ ਨੇ, ਕਿੰਨੇ ਵਜ਼ੀਫੇ ਚੱਲ ਰਹੇ ਨੇ, ਕਿੰਨਾ ਕੁਛ ਇਹ ਸ਼੍ਰੋਮਣੀ ਕਮੇਟੀ ਵਾਲੇ ਦੱਸਦੇ ਨੀ ਲੋਕਾਂ ਨੂੰ। ਲੋਕੀ ਲਾਈ ਲੱਗ ਜਿਹੜੇ ਆ ਉਹੀ ਉਹ ਪੰਜਾਬ ਛੋਟਾ ਕਰ ਲਿਆ ਹੋਏ, ਖਾ ਗਏ ਹੋਏ, ਲੈ ਗਏ ਹੋਏ, ਉਹ ਹੋ ਗਿਆ ਹੋਏ, ਆ ਹੋ ਗਿਆ। ਹੁਣ ਇਹ ਸਿਆਸਤ ਨਹੀਂ ਹੋਣੀ ਚਾਹੀਦੀ। ਜਦੋਂ ਪਾਰਲੀਮੈਂਟ ਵਾਂਗੂ ਦੀਆਂ ਚੋਣਾਂ ਹੁੰਦੀਆਂ, ਸਾਰਾ ਕੁਝ ਸਰਕਾਰ ਦੀ ਤਰਜ਼ ਤੇ ਚੱਲਦਾ ਹੈ, ਤੇ ਜਿਹੜੀ ਪਾਰਟੀ ਨੂੰ ਲੋਕੀ ਦਿੰਦੇ ਆ ਸਹੀ ਵੋਟਾਂ ਪਾ ਕੇ ਉਹਦਾ ਪ੍ਰਬੰਧ ਸੌਂਪਦੇ ਆ ਉਹਦਾ ਦਖਲ ਹੋਣਾ ਆ। ਉਹਦੇ ਪ੍ਰਧਾਨ ਨੇ ਹਦਾਇਤ ਕਰਨੀ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿ ਭਾਈ ਐਂ ਚਲੋ ਐਂ ਗੱਲ ਹੋਵੇ, ਕਿਉਂਕਿ ਔਰ ਹੁਣ ਤੱਕ ਜਿੰਨੀ ਵੀ ਜਨਰਲ ਇਲੈਕਸ਼ਨ ਹੋਈਆਂ ਸਿੱਖ ਸੰਗਤਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੌਂਪੀ ਹੈ।
ਦਰਬਾਰ ਸਾਹਿਬ ਜਾਂਦੇ ਨੇ ਤਾਂ ਲੰਗਰ ਹਾਲ ਦੇ ਵਿਚ ਤਕਰੀਬਨ 1-1.5 ਲੱਖ ਪ੍ਰਾਣੀ ਜਿਹੜੇ ਨੇ ਉਹ ਲੰਗਰ ਛਕਦੇ ਨੇ। ਹੁਣ ਅੱਜ ਦੀ ਜਿਹੜੀ ਕੱਲ ਦੀ ਰਿਪੋਰਟ ਹੈ, ਕੱਲ ਦੀ ਰਿਪੋਰਟ ਦੇ ਵਿਚ ਉਹ 3 ਲੱਖ ਹੋ ਗਿਆ ਹੈ ਜੀ। ਲੰਗਰ ਬਣਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਜਿਹੜੇ ਸ਼ਰਧਾਲੂ ਆ ਉੱਥੇ ਜਾਂਦੇ ਆ ਉਹ ਘੱਟ ਜਾ ਰਹੇ ਆ, ਪਰ ਉਹਨਾਂ ਦੀ ਜਿਹੜੀ ਸੇਵਾ ਦੀ ਐਂਪਲੀਚਿਊਡ ਹੈ ਜਾਂ ਸੇਵਾ ਦਾ ਮਲਟੀਪਲੇਸ਼ਨ ਉਹ ਦੁੱਗਣਾ ਹੋ ਗਿਆ, ਉੱਥੇ ਦੁੱਗਣਾ ਲੰਗਰ ਬਣ ਕੇ ਵੰਡ ਹੋ
ਰਿਹਾ। ਆਮਦਨ ਬੰਦ ਹੋ ਗਈ ਆ, ਤੁਸੀਂ ਪਿਛਲੀ ਵਾਰੀ ਮੈਨੂੰ ਦੱਸਿਆ ਵੀ ਜਿੱਥੇ ਦਿਹਾੜੀ 23 ਲੱਖ ਦੀ ਗੋਲਕ ਸੀ ਉੱਥੇ 15,000 ਦੀ ਰਹਿ ਗਈ ਆ।
ਜੀ ਜੀ,
ਆਮਦਨ ਘੱਟ ਗਈ ਆ ਤੇ ਖਰਚ ਵੱਧ ਗਏ ਆ, ਤੇ ਇਹ ਪਰਮਾਨੈਂਟ ਲੰਗਰ ਸ਼੍ਰੋਮਣੀ ਕਮੇਟੀ ਵੱਲੋਂ 2-4 ਹੀ ਰਹੇ ਨੇ। ਇੱਕ ਗੁਰੂ ਰਾਮਦਾਸ ਲੰਗਰ ਜਿੱਥੇ ਲੱਖਾਂ ਲੋਕੀ ਛਕਦੇ ਆ, ਤੇ ਦੂਜਾ ਵੱਲੇ ਜਿਹੜਾ ਹਸਪਤਾਲ ਬਣਾਇਆ ਜਿੱਥੇ ਮੈਡੀਕਲ ਯੂਨੀਵਰਸਿਟੀ ਬਣਾਈ ਆ ਉੱਥੇ ਮਰੀਜ਼ਾਂ ਵਾਸਤੇ, ਮਰੀਜ਼ਾਂ ਨੂੰ ਮਿਲਣ ਵਾਲਿਆਂ ਵਾਸਤੇ, ਮਰੀਜ਼ਾਂ ਦੇ ਪਰਿਵਾਰਕ ਸੇਵਾ ਸੰਭਾਲ ਕਰਨ ਵਾਲਿਆਂ ਵਾਸਤੇ ਖੁੱਲ੍ਹਾ ਉੱਥੇ ਲੰਗਰ ਚੱਲਦਾ ਸ਼੍ਰੋਮਣੀ ਕਮੇਟੀ ਵੱਲੋਂ। ਇਸ ਤਰ੍ਹਾਂ ਹਰ ਇਤਿਹਾਸਕ ਗੁਰਦੁਆਰੇ ਨਾਲ ਲੰਗਰ ਤੇ ਸਰਾਵਾਂ ਤੇ ਡਿਸਪੈਂਸਰੀ ਚੱਲ ਰਹੀ ਆ, ਤੇ ਅੰਮ੍ਰਿਤਸਰ ਦੇ ਵਿੱਚ 2 ਵੱਡੇ ਹਸਪਤਾਲ ਚੱਲ ਰਹੇ ਨੇ ਸ਼੍ਰੋਮਣੀ ਕਮੇਟੀ ਵੱਲੋਂ। ਇਹ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਡੈਂਟਲ ਕਾਲਜ, ਕਿੰਨੇ ਵਿਦਿਅਕ ਅਦਾਰੇ ਚੱਲ ਰਹੇ ਨੇ, ਸਾਨੂੰ ਸਿੱਖਾਂ ਨੂੰ ਪਤਾ ਹੀ ਨਹੀਂ। ਖਾ ਗਏ ਹੋਏ ਖਾ ਗਏ ਹੋਏ, ਲੁੱਟ ਗਏ ਹੋਏ ਲੁੱਟ ਗਏ ਹੋਏ, ਖਾ ਗਏ ਹੋਏ ਖਾ ਗਏ ਹੋਏ, ਲੈ ਗਏ ਹੋਏ ਲੈ ਗਏ ਹੋਏ।
ਦੇਖੋ ਮੈਂ ਥੋੜੇ ਹੁਣ ਥੋੜੇ ਜਿਹਾ ਤੁਹਾਡਾ ਧਿਆਨ ਦਵਾਉਣਾ ਚਾਹੁੰਦਾ ਆ ਕਿ 3 ਫੰਡ ਜਿਹੜੇ ਨੇ ਅਫੀਸ਼ੀਅਲ ਹੈ ਸ਼੍ਰੋਮਣੀ ਕਮੇਟੀ ਦੇ, ਵੈਸੇ ਵੈਬਸਾਈਟ ਤੇ ਸਾਰੀ ਜਾਣਕਾਰੀ ਹੈਗੀ। ਸਾਡੇ ਜਿਹੜੇ ਮੀਡੀਆ ਵਾਲੇ ਆ ਜਾਂ ਅਸੀਂ ਆ ਵਿਵੇਕ ਬੁੱਧ ਨਹੀਂ ਵਰਤਦੇ ਕਿ ਆਪਾਂ ਜਾ ਕੇ ਦੇਖੀਏ ਤੇ ਸਹੀ ਉਹ ਕੀ ਕਹਿੰਦੇ, ਇਹ ਸਾਰੀ ਜਾਣਕਾਰੀ ਉੱਥੇ ਪਈ ਆ, ਉਹ ਪਾਉਂਦੇ ਨੇ ਪਰ ਉਹ ਇੰਨਾ ਹੁਣ ਹੁਣ ਦੇਖੋ ਕੈਂਸਰ ਫੰਡ ਦੀ ਤੁਸੀਂ ਉਹ ਫਾਈਲ ਖੋਲੋ, ਮੇਰਾ ਖਿਆਲ 100-110 ਪੰਨਿਆਂ ਦੀ ਹੋਏਗੀ। ਉਹਦੇ ਵਿੱਚ ਧਰਮੀ ਫੌਜੀਆਂ ਦੀ ਕੱਲੇ ਫੌਜੀ ਦਾ ਨਾਮ ਐਡਰੈਸ ਦਿੱਤਾ ਹੋਇਆ ਤੇ ਕਿਹੜੇ ਕਿਹੜੇ ਸਾਲ ਚ ਉਹਦੀ ਕਿੰਨੀ ਕਿੰਨੀ ਮਦਦ। ਇਹ ਧਰਮੀ ਫੌਜੀ ਉਹ ਨੇ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਜਦੋਂ 1984 ਚ ਅਟੈਕ ਹੋਇਆ ਸੀ ਉਹਨਾਂ ਨੇ ਫੌਜ ਛੱਡਤੀ ਸੀ ਵੀ ਅਸੀਂ ਅਟੈਕ ਨਹੀਂ ਕਰਨਾ, ਅਸੀਂ ਨੌਕਰੀ ਤੋਂ ਲੱਤ ਮਾਰਦੇ ਹਾਂ, ਠੀਕ ਹੈ। ਉਹਨਾਂ ਨੂੰ ਕੱਢਿਆ ਗਿਆ, ਬਿਨਾਂ ਪੈਨਸ਼ਨਾਂ ਤੋਂ ਕੱਢਿਆ ਗਿਆ, ਉਹਨਾਂ ਨੂੰ ਕੋਰਟ ਮਾਰਸ਼ਲ ਕੀਤਾ ਗਿਆ ਵੀ ਤੁਸੀਂ ਆਪਣੇ ਦਰਬਾਰ ਸਾਹਿਬ ਤੇ ਹਮਲਾ ਕਿਉਂ ਨਹੀਂ ਕੀਤਾ ਸਾਡੇ ਕਹਿਣ ਤੇ, ਔਰ ਉਹਨਾਂ ਨੇ ਆਪਣਾ ਧਰਮ ਨਿਭਾ ਕੇ ਉਹ ਨੌਕਰੀ ਛੱਡੀ ਔਰ ਉਹਨਾਂ ਨੇ ਖਮਿਆਜ਼ਾ ਭੁਗਤਿਆ। ਉਹਨਾਂ ਦੀ ਸਪੋਰਟ ਦੇ ਲਈ ਇੱਕ ਫੰਡ ਤਿਆਰ ਕੀਤਾ ਗਿਆ ਜਿਹੜਾ ਉਹਨਾਂ ਨੂੰ ਸਪੋਰਟ ਕਰਦਾ ਆ, ਤੇ ਹੁਣ ਤੱਕ
ਬਿਲਕੁਲ
63 ਕਰੋੜ ਰੁਪਈਆ, ਤੁਸੀਂ ਉਹਦੇ ਵਿੱਚ ਡਾਟਾ ਦਿੱਤਾ ਹੋਇਆ, 63 ਕਰੋੜ ਰੁਪਈਆ SGP ਦੇ ਫੰਡ ਦੇ ਥਰੂ ਉਹਨਾਂ ਨੂੰ ਸਪੋਰਟ ਕੀਤਾ ਜਾ ਚੁੱਕਾ ਆ। 1984 ਦੇ ਜਿਹੜੇ ਕਤਲੇਆਮ ਦਿੱਲੀ ਤੋਂ ਬਾਅਦ ਜਾਂ ਹੋਰ ਸ਼ਹਿਰਾਂ ਚ ਹੋਏ ਉਹਨਾਂ ਦੇ ਮੁੜ ਵਸੇਬੇ ਦੇ ਲਈ, ਉਹਨਾਂ ਦੀ ਰਿਹਾਇਸ਼ ਦੇ ਲਈ 3 ਕਰੋੜ, ਉਹਨਾਂ ਦੀਆਂ ਨੌਕਰੀਆਂ ਉਹ ਸਾਰੀਆਂ ਦਿੱਤੀਆਂ ਜਾ ਚੁੱਕੀਆਂ। ਹੁਣ SGPC ਜਿਹੜੀ ਆ ਉਸ ਦੇ ਵਿੱਚ ਉਣਤਾਈਆਂ ਹੋ ਸਕਦੀਆਂ ਨੇ ਮੈਨੇਜਮੈਂਟ ਦੇ ਵਿੱਚ, ਪਰ ਉਹ ਸਾਡੀ ਸਰਮੌਰ ਵਿਵਸਥਾ ਕਰਦੀ ਆ, ਸਾਡੇ ਜਿਹੜੇ ਗੁਰਦੁਆਰੇ ਗੁਰੂ ਰਾਮਦਾਸ ਜੀ ਦੇ ਘਰ
ਉੱਥੇ ਜਿੰਨੀਆਂ ਮਨਦੀਪ ਜੀ ਤੁਹਾਡੇ ਤੇ ਮੇਰੇ ਵਿੱਚ ਉਣਤਾਈਆਂ ਨੇ ਨਾ,
ਹਾਂਜੀ,
ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਚ ਉਣਤਾਈਆਂ ਨਹੀਂ ਹੈਗੀਆਂ।
ਹਾਂਜੀ,
ਸ਼੍ਰੋਮਣੀ ਕਮੇਟੀ ਨੂੰ ਬੰਦੇ ਹੀ ਚਲਾਉਂਦੇ ਆ ਨਾ,
ਬੰਦੇ ਚਲਾਉਂਦੇ,
ਜੇ ਅਸੀਂ ਚਲਾਉਂਦੇ ਆ ਤੇ ਜੋ ਸਾਡੇ ਚੂਣ ਤਾਈਆਂ ਨੇ ਉਹ ਸ਼੍ਰੋਮਣੀ ਕਮੇਟੀ ਚ ਵੀ ਹੋਣੀਆਂ ਨੇ, ਇਸ ਤੋਂ ਵੱਧ ਨਹੀਂ ਹੈਗੀਆਂ
ਜੀ। ਤੇ ਬਾਕੀ ਸਰਕਾਰਾਂ ਚ ਵੀ ਹੈਗੀਆਂ ਨੇ, ਕਿੱਡੇ ਘਪਲੇ, ਕਿੱਡੇ ਮਤਲਬ ਕਰੋੜਾਂ ਅਰਬਾਂ ਰੁਪਈਆਂ ਦੇ ਘਪਲੇ ਕਰਕੇ ਉਹਨਾਂ ਦੇ ਮੋਹਰੇ ਜਹਾਜ਼ ਚੜ ਕੇ ਲੰਡਨ ਜਾ ਵੜਦੇ ਨੇ ਚੋਰੀ ਕਰਕੇ, ਉਹਨਾਂ ਨੂੰ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਹੈਨਾ। ਗੱਲ ਇਹ ਆ ਵੀ ਠੀਕ ਹੈ ਜਿਹੜੇ ਕਰਪਟ ਬੰਦੇ ਆ ਕਿਤੇ ਵੀ ਆ, ਚਾਹੇ ਸਰਕਾਰ ਚ ਆ ਚਾਹੇ SGPC,
ਸਾਡੇ ਮੂਰਖ ਬੇਈਮਾਨ ਮੀਡੀਆ ਵਾਲਿਆਂ ਦੀ ਹਾਲਤ ਇਹ ਹੈ ਵੀ ਜਿਵੇਂ ਕੋਈ ਲੋੜੋਂ ਵੱਧ ਸਿਆਣਾ ਪੁੱਤਰ ਸੀਗਾ ਉਹ ਮਾਂ ਨਾਲ ਗੁੱਸੇ ਹੋ ਗਿਆ ਤੇ ਕਹਿੰਦਾ ਮਾਂ ਜੇ ਮੈਂ ਥਾਣੇਦਾਰ ਹੋਵਾਂ ਨਾ ਪਹਿਲਾਂ ਤੇਰੇ ਪੁੜੇ ਸੇਕਾਂ ਸੋ ਇਹਨਾਂ ਦੀ ਮਾੜੀ ਧਾੜ ਗਰੀਬਾਂ ਤੇ ਇਹ ਚੁੱਕ ਕੇ ਇਹਨਾਂ ਦੀ ਕਲਮ ਇਹਨਾਂ ਦੀ ਜ਼ਬਾਨ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਮਾਂ ਜਥੇਬੰਦੀ ਆ ਇਹ ਉਹਦੇ ਦੁਆਲੇ ਹੁੰਦੇ ਨੇ ਸਰਕਾਰ ਵੱਲ ਕੋਈ ਨਹੀਂ ਹੁੰਦਾ
ਦੂਜੇ ਪਾਸੇ ਉਹਦਾ ਇੱਕ ਮੋਟਿਵ ਹੈ ਹੁਣ ਦੇਖੋ ਕੈਂਸਰ 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 ਦੋ ਚਾਰ ਬੰਦੇ ਇਹੋ ਜਿਹੇ ਕੈਂਸਰ ਦੇ ਨਾਂ ਤੇ ਪੈਸੇ ਇਕੱਠੇ ਕਰ ਰਹੇ ਨੇ ਗੁਰਦੁਆਰਿਆਂ ਦੇ ਵਿੱਚ ਸਿੱਖਾਂ ਨੂੰ ਜਾ ਕੇ ਲੈਕਚਰ ਦੇਈ ਜਾਂਦੇ ਨੇ ਆਹ ਜੀ ਆ ਬਹੁਤ ਜੀ ਮੇਰੇ ਮੈਨੂੰ ਆਹ ਪੈਸੇ ਦਿਓ ਹੁਣ ਦੇਖੋ ਰਵੀ ਸਿੰਘ ਦੀ ਗੱਲ ਕਰਦੇ ਆਪਾਂ ਠੀਕ ਹੈ ਆਪਾਂ ਉਹਦੀ ਸਪੋਰਟ ਕਰਦੇ ਹਾਂ ਸਾਰਾ ਕੁਝ
ਪਹਿਲਾਂ ਕਰ ਰਹੀ ਕੈਂਸਰ ਫੰਡ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਦੇ ਇੰਪਲਾਈ ਜਿਹੜੇ ਆ ਉਹ ਆਪਣੀ ਤਨਖਾਹ ਦੇ ਵਿੱਚੋਂ ਕੁਝ ਹਿੱਸਾ ਜਮ੍ਹਾਂ ਕਰਾਉਂਦੇ ਆ ਹੁਣ ਇਹ ਖਬਰ ਆਈ ਹੈ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਇਸ ਫੰਡ ਦੇ ਵਿੱਚ 51,000 ਕੈਂਸਰ ਦੇ ਨਹੀਂ ਆ ਜਿਹੜਾ ਹੁਣ ਭਲਾਈ ਫੰਡ ਚੱਲ ਰਿਹਾ ਵਾ ਕਰੋਨਾ ਵਾਲਾ 51,000 ਉਹਨੇ ਜਮ੍ਹਾਂ ਕਰਾਇਆ ਵਾ ਆਪਣੀ ਤਨਖਾਹ ਚੋਂ 51,000 ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਬਾਕੀ ਗ੍ਰੰਥੀਆਂ ਸਕੱਤਰਾਂ ਨੇ ਕਿਸੇ ਨੇ 25,000 ਕਿਸੇ ਨੇ 31,000 ਕਿਸੇ ਨੇ 51,000 ਆਪਣੀਆਂ ਤਨਖਾਹਾਂ ਜਿਹੜੀਆਂ ਕਿ ਤਨਖਾਹਾਂ ਸਿਰਫ ਉਹਨਾਂ ਦੇ ਬੱਚਿਆਂ ਦੇ ਡੇ ਟੂ ਡੇ ਖਰਚ ਪੂਰੇ ਕਰਨ ਜੋਗੀਆਂ ਹੁੰਦੀਆਂ ਨੇ ਸਰਕਾਰ ਦੇ ਮੁਲਾਜ਼ਮਾਂ ਜਿਹੜੀਆਂ ਤਨਖਾਹਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਕੋਲ ਨਹੀਂ ਹੁੰਦੀਆਂ ਔਰ ਸਰਕਾਰੀ ਮੁਲਾਜ਼ਮਾਂ ਨੂੰ ਲੋਕਾਂ ਕੋਲੋਂ ਰਿਸ਼ਵਤ ਲੈ ਲੈਣੀ ਲੋਕਾਂ ਨੂੰ ਲੁੱਟ ਕੁੱਟ ਕੇ ਨਿਚੋੜ ਲੈਣਾ ਤੇ ਹੋਰ ਹੇਰਾ ਫੇਰੀਆਂ ਸਰਕਾਰੀ ਫੰਡਾਂ ਵਿੱਚੋਂ ਕਰਨਾ ਕਿੰਨੀਆਂ ਉਹਨਾਂ ਕੋਲ ਸਹੂਲਤਾਂ ਹੁੰਦੀਆਂ ਸ਼੍ਰੋਮਣੀ ਕਮੇਟੀ ਦੇ ਇੰਪਲਾਈਜ਼ ਕੋਲ ਵਿਚਾਰਿਆਂ ਕੋਲ ਮਹੀਨੇ ਬਾਅਦ ਜਿਹੜੀ ਤਨਖਾਹ ਮਿਲਦੀ ਆ ਉਹਦਾ ਨਹੀਂ ਆਪਣਾ ਉਹ ਗੁਜ਼ਾਰਾ ਕਰਦੇ ਨੇ ਉਹਦੇ ਵਿੱਚੋਂ ਵੀ ਉਹ ਡੋਨੇਟ ਕਰ ਰਹੇ ਨੇ ਖੁਸ਼ੀ ਦੇ ਨਾਲ
ਤਾਂ ਜੀ ਦੇਖੋ ਅਸੀਂ ਇਹ ਕਹਿ ਰਹੇ ਹਾਂ ਕਿ ਆਪਣੇ ਜਿਹੜੇ ਗੁਰਧਾਮ ਨੇ ਇਤਿਹਾਸਕ ਨੇ ਸਾਡੇ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਬਣਾਏ ਨੇ ਉਹਨਾਂ ਦੀ ਸਾਂਭ ਸੰਭਾਲ ਚੱਲ ਰਹੀ ਹੈ ਜੇ ਹੁਣ ਸਾਡੀ ਐਸ ਜੀ ਪੀਸੀ ਨਾਲ ਨਹੀਂ ਬਣਦੀ ਤਾਂ ਅਸੀਂ ਮੁਨਕਰ ਥੋੜੋ ਆ ਦਰਬਾਰ ਸਾਹਿਬ ਤੋਂ ਠੀਕ ਹੈ ਅਸੀਂ ਉਹਦੀ ਸਾਂਭ ਸੰਭਾਲ ਲਈ ਜਿੰਨਾ ਸਾਡਾ ਯੋਗਦਾਨ ਅਸੀਂ ਡਾਇਰੈਕਟ ਉੱਥੇ ਦੇਣਾ ਆ ਉੱਥੇ ਚੜਾਉਣਾ ਅਸੀਂ ਆਪਣੀ ਸੈਟਿਸਫੈਕਸ਼ਨ ਦੇ ਲਈ ਚੜਾਉਣਾ ਸਾਡੇ ਫਰਜ਼ ਬਣਦਾ ਸਾਡੇ ਗੁਰੂ ਦਾ ਠੀਕ ਹੈ ਅਸੀਂ ਉਹ ਕਰਨਾ
ਹੁਣ ਦੇਖੋ ਮੈਂ ਨਾ ਉਹ ਵਟਸਐਪ ਤੇ ਵੇਖ ਰਿਹਾ ਕਿਸੇ ਨੇ ਟਿਊਬ ਭੇਜੀ ਤੇ ਇੱਕ ਕੋਈ ਬੜਾ ਹੀ ਰਿਸਪੈਕਟੇਬਲ ਬੰਦਾ ਜੀ ਦੀ ਮੇਰੇ ਦਿਲ ਦੇ ਵਿੱਚ ਵੀ ਬੜੀ ਕਦਰ ਹੈ ਉਹਨੇ ਕੁਰਬਾਨੀ ਕੀਤੀ ਆ ਕੌਮ ਲਈ ਤੇ ਉਹ ਦੇਖੋ ਵੀ ਨਿੱਜੀ ਦੁਸ਼ਮਣੀ ਕਰਕੇ ਕਹਿੰਦਾ ਉਹ 31 ਕਰੋੜ ਫੰਡ ਜਮ੍ਹਾਂ ਕਰਵਾ ਗਿਆ ਸੀਗਾ ਚੌੜਾ ਤੇ ਉਹ ਇਹ ਭਨਾ ਕੇ ਤੇ ਆਪ ਖਾ ਗਏ ਨੇ ਤੇ ਹੁਣ ਕਹਿੰਦਾ ਵੀ ਉਹ ਕਿੱਧਰ ਗਏ ਪੈਸੇ 15 ਦਿਨ ਵੀ ਹੈ ਇਹ ਹੱਥ ਖੜੇ ਕਰਤੇ ਆ ਕਣਕ ਮੰਗਣ ਲੱਗ ਗਏ ਲੋਕਾਂ ਕੋਲ ਉਹਨੂੰ ਇਹ ਨੀ ਪਤਾ ਜਾਣ ਕੇ ਗਲਤ ਬਿਆਨ ਹੀ ਕਰ ਰਿਹਾ ਵਾ ਤੁਸੀਂ ਦੇਖੋ ਵੀ ਉਹ ਤੇ ਹਰ ਸਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਪੀਲ ਕੀਤੀ ਜਾਂਦੀ ਆ ਸਿੱਖ ਸੰਗਤਾਂ ਨੂੰ ਕਿਸਾਨੀ ਨੂੰ ਕਿ ਭਾਈ ਗੁਰੂ ਰਾਮਦਾਸ ਦੇ ਲੰਗਰ ਵਾਸਤੇ ਆਪਣੀ ਸ਼ਰਧਾ ਨਾਲ ਜ਼ਰੂਰ ਆਪਣੀ ਕਣਕ ਦੇ ਵਿੱਚੋਂ ਹਿੱਸਾ ਪਾਓ
ਅਸੀਂ ਛੋਟੇ ਛੋਟੇ ਹੁੰਦੇ ਇਹ ਵਰਤਾਰਾ ਦੇਖਦੇ ਰਹੇ ਟਰੱਕਾਂ ਦੇ ਟਰੱਕ ਭਰ ਕੇ ਸਾਡੇ ਇਲਾਕੇ ਚੋਂ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਆਪਣੇ ਕੇਸਗੜ੍ਹ ਸਾਹਿਬ ਨੂੰ ਅਨੰਦਪੁਰ ਨੂੰ ਜਾਂਦੇ ਰਹੇ
ਅਮਨਦੀਪ ਜੀ ਉਦੋਂ ਨੀ ਪਤਾ ਵੀ ਇਹ ਤੇ ਅਪੀਲ ਹਰ ਸਾਲ ਹੀ ਕੀਤੀ ਜਾਂਦੀ ਹੈ ਸਿੱਖ ਸੰਗਤਾਂ ਨੂੰ ਕਿ ਭਾਈ ਸ਼ਰਧਾਲੂ ਲਿਆਓ ਗੁਰੂ ਕਾ ਲੰਗਰ ਇਥੋਂ ਪੁਰਾਣੀ ਮਾਤਰ ਨੂੰ ਲੰਗਰ ਮਿਲਦਾ ਇਹਦੇ ਵਿੱਚ ਤੁਸੀਂ ਭੇਜੋ ਸ਼੍ਰੋਮਣੀ ਕਮੇਟੀ ਕੋਲ ਅੰਦਰ ਉੱਥੇ ਕਾਰਖਾਨਾ ਬਣਿਆ ਵੀ ਉਹ ਕਣਕ ਤੇ ਆਟਾ ਬਣਾਈ ਜਾਵੇ ਤੇ ਲੋਕਾਂ ਨੂੰ ਖਵਾਈ ਜਾਵੇ ਇਹ ਲੋਕਾਂ ਕੋਲੋਂ ਹੀ ਆਉਣਾ ਹੈ ਨਾ ਤੇ ਹਰ ਸਾਲ ਇਹ ਅਪੀਲ ਹੁੰਦੀ ਆ ਉਹਨੂੰ ਐਰਕਾ ਉਸ ਅਪੀਲ ਨੂੰ ਜੀ 15 ਦਿਨ ਖੜੇ ਕਰਕੇ
ਪਿਛਲੇ ਹਫਤੇ ਦੋ ਹਫਤੇ ਪਹਿਲਾਂ ਇਹੋ ਜਿਹਾ ਬਿਆਨ ਦਿੱਤਾ ਜਿਹੜਾ ਕਿ ਮਤਲਬ ਮਨੋਂ ਲੈ ਗਿਆ ਕੰਮ ਹੁਣ ਦੋ ਚਾਰ ਹੋਰ ਕੈਂਸਰ ਵਾਲੇ ਵੀ ਇਹੀ ਕਰੀ ਜਾਂਦੇ ਆ ਗੁਰਦੁਆਰਿਆਂ ਦੇ ਵਿੱਚ ਹੀ ਖੜ ਕੇ ਗੁਰਦੁਆਰਿਆਂ ਦਾ ਹੀ ਲੰਗਰ ਛਕ ਕੇ ਗੁਰੂ ਦੀ ਗੋਲਕ ਦੇ ਕਾਨਸੈਪਟ ਨੂੰ ਹੀ ਭੰਡੇ ਜਾ ਰਹੇ ਨੇ ਠੀਕ ਹੈ ਉਹ ਤੁਸੀਂ ਉੱਥੇ ਨਾ ਪਾਓ ਸਾਨੂੰ ਦੇ ਦਿਓ ਬਸ ਅਸੀਂ ਕਰਾਂਗੇ ਕਰਨਾ ਕੀ ਆ ਉਹਨਾਂ ਦਾ ਲੱਖਾਂ ਕਰੋੜਾਂ ਉਹਨਾਂ ਦੇ ਕੇਸ ਚੱਲਦੇ ਨੇ ਉਹਨਾਂ ਦੇ ਆਪਣੇ ਦੇ ਹੁਣ ਦੇਖੋ ਰਵੀ ਸਿੰਘ ਨੇ ਜਿਹੜਾ ਮਤਲਬ ਅਸੀਂ ਪਿਛਲੀ ਵਾਰੀ ਵੀ ਉਹਦੀ ਕਲਾਸ ਲਾਈ ਸੀਗੀ ਬਈ ਉਹਨੇ ਬਿਆਨ ਦਿੱਤਾ ਜਿਹੜਾ ਕਿ ਵੀਡੀਓ ਉਹਨੇ ਕਿਹਾ ਉਹ ਅੰਮ੍ਰਿਤਸਰ ਦੀਆਂ ਗੋਲਕਾਂ ਚ ਪਾਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਸਾਨੂੰ ਦਿਓ ਪਿੰਡਾਂ ਚ ਖਰਚੋ ਪੈਸੇ ਮਤਲਬ ਗੁਰੂ ਰਾਮਦਾਸ ਜੀ ਦੇ ਘਰ ਤੋਂ ਉੱਤੋਂ ਦੀ ਹੋ ਗਿਆ ਰਵੀ ਸਿੰਘ ਠੀਕ ਹੈ ਅਸੀਂ 100 ਮਿਲੀਅਨ ਇਕੱਠਾ ਕਰਨਾ ਹੁਣ ਉਹਨੇ ਬਿਆਨ ਦਿੱਤਾ ਹੁਣ ਸਾਡੇ ਕੋਲ 5 ਮਿਲੀਅਨ ਹੈ ਉੱਦਾਂ ਦਾ 8 ਮਿਲੀਅਨ ਪਾਉਂਡ ਪਿਆ ਉਹਨਾਂ ਕੋਲ ਜਿਹੜਾ ਡਾਟਾ ਦੱਸਦਾ ਹੁਣ ਪਤਾ ਕੀ ਕਰ ਹੁਣ ਅਸੀਂ 100 ਮਿਲੀਅਨ ਇਕੱਠਾ ਕਰਨਾ ਮਤਲਬ ਕੀ ਇਹ ਸਿੱਖ ਫਿਲੋਸਫੀ ਦੇ ਦੀ ਨਾ ਪੈਸਾ ਇਕੱਠਾ ਕਰਨਾ ਮਤਲਬ ਇਹ ਏਮ ਹੈ ਵੀ ਅਸੀਂ 100 ਮਿਲੀਅਨ ਦੇ ਨਾਲ ਇਕੱਠਾ ਕਰਨਾ ਕੀ ਹੈ ਫਿਰ ਇਕੱਠਾ ਕਰਕੇ ਪੈਸਾ ਹਨਾ ਉਹ ਲੱਗ ਨਹੀਂ ਰਿਹਾ ਹੁਣ ਦੇਖੋ ਸ਼੍ਰੋਮਣੀ ਕਮੇਟੀ ਦਾ ਪੈਸਾ ਹਿਸਾਬ ਪਿਆ ਲੱਗ ਰਿਹਾ ਸਕੂਲਾਂ ਰਾਹੀਂ ਕਮਿਊਨਿਟੀ ਦਾ ਬੈਨੀਫਿਟ ਹੋ ਰਿਹਾ ਹੁਣ ਇਹਦਾ ਸਾਡੀ ਕਮਿਊਨਿਟੀ ਨੂੰ ਕੀ ਫਾਇਦਾ ਹੋ ਰਿਹਾ ਆ? ਜਿਹੜੀਆਂ ਏਡਸ ਚੱਲ ਰਹੀਆਂ ਨੇ, ਜਿੰਨੀਆਂ ਏਜੰਸੀਆਂ ਚੱਲ ਰਹੀਆਂ ਨੇ, ਮਤਲਬ ਉਹ ਸਾਰਾ ਸਾਇਫਨ ਕੀਤਾ ਜਾ ਰਿਹਾ ਪੈਸਾ। ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ, ਦਓ ਤੁਸੀਂ, ਦਓ ਪੈਸੇ ਏਜੰਸੀਆਂ ਨੂੰ, ਆਪਣੇ ਜਿਹੜੇ ਲਾਗੇ ਦੀ ਦਓ, ਜਿਹੜੇ ਤੁਹਾਡੇ ਨੇੜੇ ਆ ਉਹਨੂੰ ਦੇ ਦਿਓ। ਪਰ ਸਾਡੀ ਜਿਹੜੀ ਕਮਿਟਮੈਂਟ ਹੈ ਉਹ ਹੈਗੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਨਾਲ, ਸਾਡੀ ਕਮਿਟਮੈਂਟ ਹੈਗੀ ਹੈ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਸ਼ਹਿਰ ਦੇ ਨਾਲ। ਉਹ ਸਾਡੀ ਕਮਿਟਮੈਂਟ ਹੈਗੀ ਹੈ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਉਹ ਪ੍ਰਬੰਧ ਚੱਲਦੇ ਨੇ, ਪਬਲਿਕ ਦੇ ਪ੍ਰਬੰਧ ਨੇ ਸਾਡੇ, ਉਹ ਸਾਡਾ ਸਰਮਾਇਆ ਸਾਡੇ ਗੁਰੂਆਂ ਨੇ ਬਣਾਇਆ ਹੋਇਆ, ਉਹਨੂੰ ਚਲਾਉਣਾ ਸੰਭਾਲਣਾ ਉਹ ਸਾਡਾ ਫਰਜ਼ ਬਣਦਾ ਆ। ਜਿਹੜਾ ਬੰਦਾ ਜਿਹੜੀ ਆਰਗੇਨਾਈਜੇਸ਼ਨ, ਹਾਂਜੀ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਜਿਹੜਾ ਬੰਦਾ ਜਿਹੜਾ ਕੋਈ ਵੀ ਉਸ ਨੂੰ ਭੰਡ ਕੇ ਆਪ ਪੈਸੇ ਸਾਇਫਨ ਦਾ ਡਿਵਰਟ ਕਰਨ ਦੀ ਕੋਸ਼ਿਸ਼ ਕਰੂਗਾ, ਉਹਨੂੰ ਅਸੀਂ ਸ਼ਰੇਆਮ ਹੀ ਕਹਿੰਦੇ ਆ ਕਿ ਅਸੀਂ ਉਹਨੂੰ ਪਸੰਦ ਨਹੀਂ ਕਰਦੇ। ਉਹਨਾਂ ਬੰਦਿਆਂ ਨੂੰ ਉਹਨਾਂ ਦੀ ਸੋਚ ਹਜੇ ਬਹੁਤ ਹੋਰ ਤਰ੍ਹਾਂ ਦੀ ਆ। ਉਹ 100 ਮਿਲੀਅਨ ਤਾਂ ਫੇਰ ਤਾਂ ਕੋਈ ਚੰਗਾ ਕਿਤੇ ਆਇਲ ਕੰਪਨੀ ਖਰੀਦਣ, 200 ਮਿਲੀਅਨ ਵੀ ਬਣਾ ਸਕਦੇ ਆ, 700 ਮਿਲੀਅਨ ਫਿਰ ਲੋਕਾਂ ਦੇ ਸਿਰ ਜ਼ਰੂਰ ਮੰਨਣੇ ਆ, ਲੋਕਾਂ ਦੀ ਸ਼ਰਧਾ ਦਾ ਸੰਬੰਧ। ਜੇ ਪੈਸੇ ਬਣਾਉਣ ਦਾ ਹੀ ਮੁੱਦਾ ਆ, ਪੈਸੇ ਤਾਂ ਹੋਰ ਬਿਜ਼ਨਸਾਂ ਚ ਬਹੁਤ ਹੋ ਸਕਦੇ, ਬਣ ਸਕਦੇ ਨੇ, ਉਧਰੋਂ ਬਣਾ ਲੈਣ ਪੈਸੇ।
ਉਹ ਆਪਣਾ ਅਮਨਦੀਪ ਜੀ, ਹੁਣ ਦੇਖੋ ਰੀਸੈਂਟਲੀ ਥੋੜੇ ਦਿਨ ਪਹਿਲਾਂ ਅਫਗਾਨਿਸਤਾਨ ਦੇ ਸਿੱਖਾਂ ਤੇ ਵੈਸੇ ਬਿਪਤਾ ਤੇ ਉਹਨਾਂ ਦੇ ਬਹੁਤ ਸਮਿਆਂ ਤੋਂ ਚੱਲ ਰਹੀ ਆ, ਪਰ ਕਿੰਨੇ ਉਹ ਵਿਚਾਰੇ ਗੁਰਦੁਆਰੇ ਪਨਾਹ ਲੈ ਕੇ ਬੈਠੇ ਹੋਏ ਸੀ ਤੇ ਜਾ ਕੇ ਉਹਨਾਂ ਨੇ ਕਤਲ ਕਰਤੇ। ਹੁਣ ਉਥੋਂ ਪੁਕਾਰਾਂ ਕਰਦੇ ਸਾਨੂੰ ਇਥੋਂ ਕੱਢੋ ਤੇ ਅਸੀਂ ਨਿਕਲੀਏ ਕਿਵੇਂ, ਸਾਡੇ ਕੋਲ ਕਿਰਾਇਆ ਖਰਚਣ ਲਈ ਪੈਸਾ ਨੀ, ਸਾਨੂੰ ਕਿਹੜੇ ਮੁਲਕ ਦੇ ਵਿਚ ਅਸੀਂ ਜਾਈਏ?
ਕੋਈ ਵੀ ਨੀ ਦਿੰਦਾ।
ਹੁਣ ਇਹ 100 ਮਿਲੀਅਨ ਵਾਲਾ, 100 ਮਿਲੀਅਨ ਵਾਲਾ ਉੱਥੇ ਗਿਆ, ਇਹਦਾ ਕੋਈ ਬੰਦਾ ਗਿਆ ਇੱਥੇ? ਜਦ ਸੀਰੀਆ ਦੇ ਬਾਰਡਰ ਤੇ ਜਾ ਸਕਦਾ, ਰੋਹਿੰਗਿਆ ਤੇ ਜਾ ਕੇ ਫੋਟੋ ਬਣਾ ਕੇ ਦਿੱਤੀ ਜਾ ਸਕਦੀ ਜਥੇਬੰਦੀ ਵੱਲੋਂ, ਸ਼ਾਬਾਸ਼ ਏ। ਤੇ ਇਹ ਸਿੱਖਾਂ ਦਾ ਕੀ ਕਸੂਰ ਆ? ਆਪਾਂ ਮੁਸਲਮਾਨਾਂ ਨੂੰ, ਈਸਾਈਆਂ ਨੂੰ ਜੋ ਸਿੱਖਾਂ ਦੇ ਪੈਸਿਆਂ ਨਾਲ ਜਾ ਕੇ ਲੰਗਰ ਪਹੁੰਚਾਉਂਦੇ ਆ, ਉਹਨਾਂ ਦੀ ਸਹਾਇਤਾ ਕਰਦੇ ਆ, ਤੇ ਸਿੱਖਾਂ ਦਾ ਕੀ ਕਸੂਰ ਆ ਕਿ ਸਿੱਖ ਬਿਪਤਾ ਦੇ ਵਿੱਚ ਸਿੱਖਾਂ ਦੇ ਪੈਸੇ ਆ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦੇ? ਆਪਾਂ ਨੂੰ ਜਿਹੜਾ ਨਿਕਲ ਸਕਦਾ, ਇੱਕ ਮਿੰਟ, ਜਿਹੜਾ ਉੱਥੋਂ ਨਿਕਲ ਸਕਦਾ ਹੈ, ਕਿਰਾਏ ਖੋਣਾ ਬੈਠਾ ਉਹਨੂੰ ਟਿਕਟ ਖਰੀਦ ਕੇ ਦਿਓ, ਤੇ ਜਿਹੜਾ ਭਾਈ ਮੁਲਕ ਦੇ ਵਿੱਚ ਜਿਹੜਾ ਕੋਈ ਪਨਾਹ ਕਿਤੇ ਮਿਲਦੀ ਉਹਦੀ ਮਦਦ ਕਰੋ ਪਨਾਹ ਦਵਾਉਣ ਵਾਸਤੇ। ਚੈਰਿਟੀ ਬਿਜ਼ਨਸ ਐਟ ਹੋਮ, ਜੇ ਤੁਸੀਂ ਆਪ ਨਹੀਂ ਜਿਉਂਦੇ, ਆਪ ਬਿਮਾਰ ਪਏ ਹੋ, ਆਪ ਮਰਨ ਰਹੇ ਹੋ, ਤੇ ਤੁਸੀਂ ਕਿਸੇ ਦੀ ਕੀ ਸਹਾਇਤਾ ਕਰੋਗੇ? ਆਪ ਨਾ ਆਪਣਾ ਨਾ ਭਰੇ ਤੇ ਕੁੜਮਾਂ ਦੇ ਅੱਗੇ ਕੀ ਧਰੇ? ਸੋ ਇਸ ਲਈ ਸਿੱਖਾਂ ਦੀ ਮਾਇਆ, ਸਿੱਖ ਇਕੱਠੇ ਕਰਕੇ ਉਹ ਸਿੱਖਾਂ ਦੀ ਭਲਾਈ ਨਹੀਂ ਲਾਉਣੀ, ਸਿੱਖੀ ਸਿੱਖਾਂ ਦਾ ਗੁਨਾਹ ਹੋ ਗਿਆ ਕਿ ਉਹਨਾਂ ਨੇ ਮਾਇਆ ਦੇ ਦਿੱਤੀ ਆ। ਤੋ ਭਾਈ ਅਸੀਂ ਨੀ ਕਹਿੰਦੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਬੋਧੇ, ਅਸੀਂ ਅਸੂਲ ਦੇ ਧਾਰਨ ਕੀਤਾ ਲੂਰ ਪਾਇਆ ਕੁਦਰਤ ਕੇ ਸਭ ਬੰਦੇ ਉਹਨਾਂ ਨੂੰ ਵੀ ਦਿਓ, ਪਰ ਸਿੱਖਾਂ ਦਾ ਕੀ ਕਸੂਰ ਆ ਕਿ ਸਿੱਖਾਂ ਤੇ ਨਾ ਖਰਚ ਕਰੋ? ਇਸ ਵੇਲੇ ਸਭ ਤੋਂ ਵੱਧ ਲੋੜ ਅਫਗਾਨਿਸਤਾਨ ਦੇ ਸਿੱਖਾਂ ਨੂੰ ਆ ਸਹਾਇਤਾ ਦੀ।
ਤਾਂ ਜੀ ਮੈਂ ਥੋੜੀ ਅਪਡੇਟ ਕਰਦਾ ਕਿ ਇਸ ਦੀ ਮਦਦ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਔਰ ਇਹ ਕਿਸੇ ਕੋਈ ਦੱਸੇ ਨਹੀਂ ਰਿਹਾ। ਔਰ ਦੂਜੇ ਪਾਸੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਹੋਣਾ ਨੇ ਡਾਇਰੈਕਟ ਗੱਲਬਾਤ ਕੀਤੀ ਆ ਉਹਨਾਂ ਦੇ ਸਿਕਿਉਰਿਟੀ ਡਿਫੈਂਸ ਮਿਨਿਸਟਰ ਦੇ ਨਾਲ, ਅਫਗਾਨਿਸਤਾਨ ਨਾਲ, ਔਰ ਜਿਨ੍ਹਾਂ ਨੇ ਹਮਲਾ ਕਰਵਾਇਆ ਸੀ ਉਹ ਖੁਰਾਸਾਨ ਦਾ ਇੱਕ ਜਥੇਬੰਦੀ ਸੀ ਜਿਹਨੇ ਇਹ ਹਮਲਾ ਕਰਾਇਆ ਸੀ, ਜ਼ਿੰਮੇਵਾਰੀ ਲਈ ਸੀ, ਔਰ ਉਹਨੂੰ 48 ਘੰਟਿਆਂ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਜੀ। ਮੈਂ ਦੱਸਦਾ ਉਹਨੂੰ ਤੇ ਉਹਦੇ 4 ਮੁੰਡਿਆਂ ਨੂੰ ਉਹਦੇ ਘਰੋਂ ਚੱਕ ਕੇ ਲਿਆਂਦਾ ਜੀ, ਔਰ ਹਰਜੀਤ ਸੱਜਣ ਉਹਨਾਂ ਨੇ ਡਾਇਰੈਕਟ ਫੋਨ ਕਾਲ ਤੇ ਉਹ ਕੰਮ ਕਰਵਾਏ ਨੇ। ਦੇਖੋ ਜਿਹੜੇ ਬਾਕੀ ਉਹਨਾਂ ਦੀ ਮਦਦ ਹੈ ਇੰਡੀਆ ਦੇ ਵਿੱਚ, ਉਹ ਰੀਪ੍ਰੈਜੈਂਟੇਸ਼ਨ ਜਾ ਰਹੀ ਹੈ ਸਾਰੀ, ਉਹ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਤਾਂ ਜੀ ਸਮਾਂ ਕਾਫੀ ਹੋ ਗਿਆ
ਜੀ, ਇੱਕ ਮਿੰਟ ਜੀ ਗੱਲ, ਵੀ ਹੁਣ ਜਿਹੜਾ 100 ਮਿਲੀਅਨ ਵਾਲੀ ਜਥੇਬੰਦੀ ਆ ਨਾ, 100 ਮਿਲੀਅਨ ਪਾਉਂਡ ਵਾਲੀ, ਨਾ ਡਾਲਰ ਤੇ ਨਾ ਰੁਪਈਏ, 100 ਮਿਲੀਅਨ ਪਾਉਂਡ ਵਾਲੀ ਜਥੇਬੰਦੀ, ਹੁਣ ਇਹਨਾਂ ਨੂੰ ਚਾਹੀਦਾ ਵੀ ਉੱਥੇ ਬੰਦਾ ਭੇਜਣ ਤੇ ਭਾਈ ਜਿਹਨੇ ਜਿਹੜਾ ਕਿਰਾਏ ਹੁਣ ਰਹਿ ਰਿਹਾ ਵਾ, ਆ ਚੁੱਕੋ ਟਿਕਟਾਂ ਤੇ ਨਿਕਲੋ, ਆ ਚੁੱਕੋ ਟਿਕਟਾਂ ਤੇ
ਨਿਕਲੋ। ਟਿਕਟਾਂ ਦੀ ਲੋੜ ਹੀ ਨਹੀਂ, 1.2 ਮਿਲੀਅਨ ਲੈਂਦੇ ਆ ਜਹਾਜ਼ ਵਾਲੇ, ਜਹਾਜ਼ ਲੈ ਕੇ ਜਾਣ, ਬਿਠਾਲ ਕੇ ਲੈ ਜਾਣ,
ਟਿਕਟ ਹੋਇਆ ਜਾਂ ਚਾਰਟਰਡ ਅਕਾਊਂਟੈਂਟ, ਚਾਰਟਰਡ ਹਵਾਈ ਜਹਾਜ਼ ਹੋਇਆ, ਤੇ ਉਹ ਮਤਲਬ ਵੀ ਉਹਨਾਂ ਨੂੰ ਕਿਰਾਏ ਖੁਣੋ ਖਰਚ ਖੁਣੋ ਨਾ ਸਿੱਖਾਂ ਨੂੰ ਉੱਥੇ ਮੌਤ ਦੇ ਮੂੰਹ ਵਿੱਚ ਛੱਡਣ। ਇਹ ਜਥੇਬੰਦੀ ਜਾਂ ਸ਼੍ਰੋਮਣੀ ਕਮੇਟੀ ਕੋਲ ਜਿੰਨੇ ਕੁ ਵਸੀਲੇ ਆ ਵਿਚਾਰੀ ਕੋਲ, ਉਹ ਤੇ ਰੁਪਈਆ ਤੇ ਉਹਨਾਂ ਨੇ ਕਰਨਾ ਤੇ ਪਾਉਂਡ ਨੇ, ਪੌਂਡ ਦੇ ਕੀ ਸੌ ਦੇ ਕਰੀਬ ਰੁਪਈਆ ਇੱਕ ਪੌਂਡ ਦਾ ਬਣ ਜਾਂਦਾ ਪੌਣਾ ਸੌ ਤੇ ਇਹ ਚਾਰਟਰਡ ਹਵਾਈ ਜਹਾਜ਼ ਕਰਕੇ ਤੇ ਸਿੱਖਾਂ ਨੂੰ ਉੱਥੋਂ ਕੱਢਣ ਜੇ ਰੋਹਿੰਗਿਆ ਤੇ ਜਾ ਕੇ ਮੂਵੀ ਬਣਾ ਕੇ ਪਾਈ ਜਾ ਸਕਦੀ ਆ ਸੀਰੀਆ ਦੇ ਬਾਰਡਰ ਤੇ ਜਾ ਕੇ ਪਾਈ ਜਾ ਸਕਦੀ ਆ ਮੂਵੀ ਤੇ ਹੁਣ ਇੱਥੋਂ ਦੀ ਅਫਗਾਨਿਸਤਾਨ ਦੀ ਵੀ ਮੂਵੀ ਬਣਾ ਕੇ ਪਾਉਣ ਕੇ ਭਾਈ ਅਸੀਂ ਉੱਥੇ ਆਹ ਕੰਮ ਕਰ ਰਹੇ ਹਾਂ ਤੇ ਸ਼ਾਬਾਸ਼ ਇਹਨਾਂ ਦੇ ਤੇ ਅਸੀਂ ਸਲਾਮ ਕਰਾਂਗੇ ਇਹਨਾਂ ਨੂੰ ਜੀ
ਠੀਕ ਹੈ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੇ ਪੈਸ਼ਨੇਟ ਤਰੀਕੇ ਨਾਲ ਅੱਜ ਸਾਂਝ ਪਾਈ ਹੈ ਬੜੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਆਉਣ ਵਾਲੇ ਹਫ਼ਤਿਆਂ ਚ ਫੇਰ ਆਪਾਂ 15 ਦਿਨ ਬਾਅਦ ਹਾਜ਼ਰੀ ਲਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਤਾਇਆ ਜੀ ਸ਼ੁਕਰੀਆ ਤੇ ਕੁਲਦੀਪ ਔਲਖ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਤੇ ਸੁਖਵੰਤ ਸਿੰਘ ਐਡਲੇਟ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨਿਹੰਗ ਸਿੰਘਾਂ ਦੇ ਰੌਲੇ ਚ ਗਲਤ ਠੀਕ ਦੱਸਣ ਵਾਲੇ ਆਪਣੀ ਆਪਣੀ ਥਾਂ ਤੇ ਸਹੀ ਹੋ ਸਕਦੇ ਨੇ ਪਰ ਅਸਲੀ ਨਕਲੀ ਨਿਹੰਗ ਨੂੰ ਕਿਹੜਾ ਮੀਟਰ ਲਾ ਕੇ ਚੈੱਕ ਕਰਨਾ ਠੀਕ ਰਹੇਗਾ ਸੁਖਵੰਤ ਸਿੰਘ ਜੀ ਉਹੀ ਮੀਟਰ ਜਿਹੜਾ ਪੁਲਿਸ ਨੂੰ ਲੱਗਦਾ ਆ ਜਾਂ ਜਿਹੜਾ ਪ੍ਰਸ਼ਾਸਨ ਨੂੰ ਲੱਗਦਾ ਆ ਜਾਂ ਜਿਹੜਾ ਜਿੰਨੇ ਵੀ ਅਫਸਰ ਨੇ ਜਿਹੜੇ ਚੰਗੇ ਮਾੜੇ ਮੀਟਰ ਉੱਥੇ ਲੱਗਦੇ ਨੇ ਉਹੀ ਨਿਹੰਗਾਂ ਦੇ ਲੱਗਦੇ ਨੇ ਮੀਟਰ ਸੋ ਇਹੀ ਗੱਲ ਆਪਾਂ ਕੀਤੀ ਸੀ ਕਿ ਚੰਗੇ ਮਾੜੇ ਹਰੇਕ ਤੇ ਆ ਪਰ ਆਪਾਂ ਪੋਜ਼ਿਟਿਵ ਵਾਲਿਆਂ ਦੀ ਵੀ ਗੱਲ ਦੱਸੀਏ ਇਕੱਲੇ ਨੈਗੇਟਿਵ ਵਾਲਿਆਂ ਦੀ ਨਹੀਂ ਚੰਗੇ ਅਫਸਰ ਵੀ ਬਹੁਤ ਨੇ ਸੋ ਉਹੀ ਮੀਟਰ ਹਰੇਕ ਤੇ ਲੱਗਦਾ ਜੀ ਸਾਡੇ ਤੇ ਵੀ ਉਹੀ ਲੱਗੇਗਾ ਤਾਂ ਇੱਧਰ ਸਾਡੇ ਨਾਲ ਜੁੜੇ ਸਨ ਈਮੇਲ ਦੇ ਜ਼ਰੀਏ ਦਰਸ਼ਨ ਸਿੰਘ ਮਾਂਗਟ ਅੰਕਲ ਜੀ ਸਾਡੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅੰਕਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਹਰ ਇਨਸਾਨ ਹਰ ਸਮਾਜ ਹਰ ਸੰਸਥਾ ਦੀਆਂ ਉਣਤਾਈਆਂ ਹੁੰਦੀਆਂ ਹਨ ਪਰ ਅਸੀਂ ਚੰਗਾ ਕੰਮ ਨਹੀਂ ਦੇਖਦੇ ਭਗਤ ਪੂਰਨ ਸਿੰਘ ਨੇ ਪਿੰਗਲਵਾੜਾ ਚਲਾਇਆ ਕਿੱਡੀ ਵੱਡੀ ਗੱਲ ਹੈ 1993 ਵਿੱਚ ਹੜ੍ਹ ਆਏ ਉਦੋਂ ਪਿੰਡਾਂ ਲੋਕਾਂ ਸ਼ਹਿਰਾਂ ਦੇ ਵਿੱਚ ਬਹੁਤ ਲੰਗਰ ਚੱਲਿਆ ਤੇ ਪੱਠਿਆਂ ਦੀ ਬਹੁਤ ਮਦਦ ਹੋਈ ਸੋ ਪੰਜਾਬੀ ਜਿਹੜੇ ਆ ਦੁੱਖ ਦੀ ਘੜੀ ਦੇ ਵਿੱਚ ਦਾਨ ਜ਼ਰੂਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਚਾਰ ਸ਼ੇਅਰ ਕੀਤਾ ਮਨਪ੍ਰੀਤ ਦੁੱਲਤ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅੱਜ ਦਾ ਵਿਚਾਰ ਬਹੁਤ ਵਧੀਆ ਲੱਗਾ ਜੀ ਪਰਮਾਤਮਾ ਅਤੇ ਕੁਦਰਤ ਬਾਰੇ ਅੱਗੇ ਚੱਲ ਕੇ ਸੁਣਦੇ ਹਾਂ ਗਿਆਨੀ ਜੀ ਦੇ ਵਿਚਾਰ ਸ਼ੁਕਰੀਆ ਜੀ ਪ੍ਰਗਟ ਸਿੰਘ ਗਿੱਲ ਇਹ ਵੀ ਜੁੜੇ ਨੇ ਕਹਿੰਦੇ ਕਿ ਪਹਿਲਾਂ ਅਨਪੜ੍ਹ ਸਿਆਣੇ ਸੀ ਹੁਣ ਪੜ੍ਹੇ ਲਿਖੇ ਕਮਲੇ ਜ਼ਿਆਦਾ ਹੋ ਗਏ ਗੁਰੂ ਜੀ ਦਾ ਬਾਣਾ ਬਾਣੀ ਨਿਹੰਗ ਨਿਹੰਗਾਂ ਸਿੰਘਾਂ ਨੇ ਹੀ ਸਾਂਭੀ ਹੈ ਚਮਕੌਰ ਸਿੰਘ ਮਾਨ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਿੰਦਰ ਮੱਟੂ ਫਰਾਂਸ ਤੋਂ ਸੁਣ ਰਹੇ ਨੇ ਸਾਡੇ ਨਾਲ ਜੁੜੇ ਨੇ ਪੈਰਿਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹੋਰ ਬਹੁਤ ਸਾਰੇ ਸੱਜਣ ਮੈਨੂੰ ਲੱਗਦਾ ਮੈਸੇਜ ਕੋਈ ਰਹਿ ਨਾ ਜਾਵੇ ਮਾਫ਼ੀ ਚਾਹੁੰਦਾ ਹਾਂ ਤੇ ਜਗਤਾਰ ਭਾਜੀ ਤੁਹਾਡਾ ਮੈਸੇਜ ਵੀ ਪੜ੍ਹਦਾ ਮੈਂ ਕਹਿੰਦੇ ਸਤਿ ਸ੍ਰੀ ਅਕਾਲ ਜੀ ਫਿਤਰਤ ਇਕੱਲੀ ਪੰਜਾਬੀਆਂ ਦੀ ਨਹੀਂ ਹਰ ਕੌਮ ਚ ਅਲੱਗ ਅਲੱਗ ਵਰਗ ਬਣੇ ਹਨ ਇੱਕ ਪਿੰਡ ਅੱਛਾ ਇਹ ਤਾਂ ਕੱਲ ਦਾ ਮੈਸੇਜ ਸੋਰੀ ਮਾਫ਼ੀ ਚਾਹੁੰਦਾ ਤੁਹਾਡਾ ਮੈਸੇਜ ਲੰਬਾ ਆ ਤੇ ਸਮਾਂ ਥੋੜਾ ਜਿਹਾ ਘੱਟ ਹੋਣ ਕਰਕੇ ਅੱਜ ਗੱਜਣ ਵਾਲਾ ਬਾਈ ਜੀ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨਾ ਪਿੰਡਾਂ ਦੀ ਗੱਲ ਕਰਨੀ ਆ ਪਿੰਡਾਂ ਦੀ ਕਿਸਾਨਾਂ ਦੀ ਜੱਡਾਂ ਦੀ ਕਿ ਇਹਨਾਂ ਦੀ ਕੀ ਪੋਜੀਸ਼ਨ ਹੈ ਹੁਣ ਕੀ ਪੋਜੀਸ਼ਨ ਹੈ ਤੇ ਸਰਕਾਰਾਂ ਦੀ ਕੀ ਪਾਲਿਸੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਪਾਲਿਸੀ ਬਦਲੀ ਜਾਂ ਟਵੀਕ ਕੀਤੀ ਜਾ ਸਕਦੀ ਆ ਆਓ ਆਪਾਂ ਸੁਣਦੇ ਆ ਜੀ ਗੱਜਣ ਵਾਲਾ ਜੀ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ ਅੱਜ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਇੱਕ ਵਾਰੀ ਫੇਰ ਅਸੀਂ ਚੰਡੀਗੜ੍ਹ ਤੋਂ ਆਪਣੇ ਬਾਈ ਸੁਖਮਿੰਦਰ ਗੱਜਣ ਵਾਲਾ ਜੀ ਨੂੰ ਲੈ ਕੇ ਆ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਗੱਲਬਾਤ ਅੱਜ ਸੀਰੀਅਸ ਨੋਟ ਤੇ ਵੀ ਕਰਾਂਗੇ ਕੁਛ ਹਲਕੀ ਫੁਲਕੀ ਗੱਲ ਵੀ ਵਿੱਚ ਕਰ ਲਵਾਂਗੇ ਮੈਂ ਗੱਜਣ ਵਾਲਾ ਬਾਈ ਜੀ ਦੇ ਬਾਰੇ ਦੱਸਦਾ ਕਿ ਉਹਨਾਂ ਨੇ ਕਾਫੀ ਉਮਰ ਸਰਵਿਸ ਕੀਤੀ ਹੈ ਬੈਂਕਿੰਗ ਸੈਕਟਰ ਦੇ ਵਿੱਚ ਪਿੰਡ ਚੋਂ ਜੰਮੇ ਪਲੇ ਪਿੰਡ ਚ ਰਹੇ ਪਿੰਡ ਚ ਹੀ ਵਿਆਹੇ ਤੇ ਫੇਰ ਸ਼ਹਿਰ ਦੇ ਵਿੱਚ ਵੀ ਉਹਨਾਂ ਨੇ ਕਾਫੀ ਲੰਬਾ ਸਮਾਂ ਗੁਜ਼ਾਰਿਆ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਰਿਟਾਇਰ ਹੋਣ ਤੋਂ ਬਾਅਦ ਤੇ ਦੌਰਾਨ ਵੀ ਉਹਨਾਂ ਨੇ 18 ਸਾਲ ਲੰਮੀ ਸਮਾਧੀ ਲਾ ਕੇ ਗੁਰ ਇਤਿਹਾਸ ਨੂੰ ਪੁੱਜਿਆ ਜਿਹੜਾ ਕਿ ਇੱਕ ਬਹੁਤ ਵੱਡਾ ਪ੍ਰੋਜੈਕਟ ਸੀਗਾ ਉੱਤੇ ਕੰਮ ਕੀਤਾ ਤੇ ਉਹਨਾਂ ਨੇ ਕਈ ਖੋਜ ਪੇਪਰਾਂ ਚ ਖੋਜ ਕਿਤਾਬਾਂ ਦੇ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਆ। ਇਹਦੇ ਬਾਰੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਚ, ਪਰ ਪਹਿਲਾਂ ਮੈਂ ਸੁਖਮਿੰਦਰ ਬਾਈ ਜੀ ਦਾ ਸਵਾਗਤ ਕਰਦਾ ਪ੍ਰੋਗਰਾਮ ਦੇ ਵਿਚ। ਜੀ ਆਇਆ ਕਹਿੰਦਾ, ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ।
ਹਾਂਜੀ, ਠੀਕ ਠਾਕ ਹੋ, ਤੰਦਰੁਸਤ ਹੋ?
ਹਾਂ ਹਾਂ, ਵਧੀਆ, ਸੋਹਣਾ ਚੱਲ ਰਿਹਾ ਹੈਗਾ, ਸਭ ਕੁਛ ਠੀਕ ਹੈ।
ਠੀਕ, ਚਲੋ,
ਵਾਢੀਆਂ ਹੋ ਰਹੀਆਂ, ਕਣਕਾਂ ਕੱਢੀਆਂ ਜਾ ਰਹੀਆਂ, ਮੰਡੀਆਂ ਸਿੱਟੀਆਂ ਜਾ ਰਹੀਆਂ।
ਜੀ, ਹੁਣ ਆਪਾਂ, ਚਲੋ ਤੁਸੀਂ ਕਣਕਾਂ ਦਾ ਜ਼ਿਕਰ ਕੀਤਾ ਆ, ਇਹ ਕੋਰੋਨਾ ਦਾ ਪ੍ਰਕੋਪ ਚੱਲ ਰਿਹਾ ਤੇ ਜਿਹੜੇ ਸੱਜਣ ਫਿਲੇਟ ਵੀ ਸੁਣਦੇ ਹੋਣਗੇ ਉਹਨਾਂ ਨੂੰ ਵੀ ਪਤਾ ਹੀ ਹੈ ਕਿ ਬਹੁਤ ਵੱਡਾ ਇੱਕ ਦੁਨੀਆਂ ਦੇ ਉੱਤੇ ਟਾਈਮ ਲੰਘ ਰਿਹਾ ਆ। ਬਾਈ ਜੀ, ਇਸ ਦੇ ਵਿੱਚ ਆਪਾਂ ਦੇਖਿਆ ਕਿ ਹਰ ਖਿੱਤੇ ਦੇ, ਹਰ ਖੇਤਰ ਦੇ ਲੋਕ ਜਿਹੜੇ ਪ੍ਰਭਾਵਿਤ ਹੋਏ ਨੇ, ਤੇ ਤੁਸੀਂ ਪੰਜਾਬ ਚ ਰਹਿੰਦੇ ਹੋ ਤੇ ਕੁਛ ਕਿਸਾਨਾਂ ਬਾਰੇ, ਜੱਟਾਂ ਬਾਰੇ ਵੀ ਗੱਲ ਕਰੀਏ ਕਿ ਕੀ ਉਹਨਾਂ ਦੀ ਕਦਰ ਪਏਗੀ ਹੁਣ ਜਾਂ ਨਹੀਂ ਪਏਗੀ, ਕਿ ਉਹ ਵੀ ਫਿਰ ਮਾਰ ਚੱਲਣਗੇ।
ਹਾਂ ਬਾਈ ਜੀ, ਇਹਦੇ ਉੱਤੇ ਆਪਾਂ ਥੋੜਾ ਜਿਹਾ ਸ਼ੁਰੂ ਤੋਂ ਗੱਲ ਕਰ ਲੈਂਦੇ ਹਾਂ ਕਿਸਾਨੀ ਸੰਕਟ ਬਾਰੇ, ਕਿਸਾਨਾਂ ਦੀ ਕਦਰ ਬਾਰੇ।
ਜੀ,
ਬਰਤਾਨਵੀ ਰਾਜ ਵੇਲੇ ਇਹ ਗੱਲ ਪ੍ਰਸਿੱਧ ਹੋ ਚੁੱਕੀ ਸੀਗੀ ਕਿ ਭਾਰਤ ਦਾ ਜੋ ਕਿਸਾਨ ਹੈ ਨਾ, ਇਹ ਕਰਜ਼ੇ ਚ ਜੰਮਦਾ, ਕਰਜ਼ੇ ਚ ਹੀ ਪਲਦਾ ਤੇ ਅਗਲੀ ਨਸਲ ਦੇ ਸਿਰ ਕਰਜ਼ਾ ਛੱਡ ਕੇ ਹੀ ਮਰ ਜਾਂਦਾ। ਅੱਜ ਵੀ ਉਹੀ ਹਾਲ ਹੈ, 73 ਸਾਲ ਹੋ ਗਏ ਆ ਜੱਟ ਦੇ, ਉਹੀ ਪੁਰਾਣੀ ਜਿਹੜੀ ਧਾਰਨਾ ਸੀ ਉਹੀ ਹੈ, ਇਸ ਵੇਲੇ ਉਹੀ ਲਾਗੂ ਹੋ ਰਹੀ ਹੈ, ਚਾਹੇ ਮੱਧ ਪ੍ਰਦੇਸ਼ ਦਾ ਹੋਵੇ, ਯੂਪੀ ਦਾ ਹੋਵੇ, ਮਹਾਰਾਸ਼ਟਰ ਦਾ ਕਿਸਾਨ ਹੋਵੇ, ਚਾਹੇ ਪੰਜਾਬ ਦਾ। ਇਹ ਕਿਸਾਨੀ ਦੇ ਗੜ ਹੈ, ਪਰ ਇਹਨਾਂ ਦੀ ਹਾਲਤ ਉਹੋ ਜਿਹੀ ਹੈ ਜੋ ਜੀ ਪਹਿਲਾਂ ਦੀ ਸੀ। ਵੇਖੋ, ਇਹਨਾਂ ਸਾਡੀ ਮੌਜੂਦਾ ਸਰਕਾਰਾਂ ਨੇ ਅਜੇ ਤੱਕ ਇਹਦੀ ਫਸਲ ਦਾ, ਇਹਦੇ ਅਨਾਜ ਦਾ ਕੋਈ ਮੰਡੀਕਰਨ ਦਾ ਕੋਈ ਯੋਗ ਪ੍ਰਬੰਧ ਹੀ ਨਹੀਂ ਕਰ ਸਕੀ ਅਜੇ ਤੱਕ। ਅਸਲ ਚ ਸਰਕਾਰ ਦੀ ਨੀਤੀ ਤੇ ਨੀਤ ਸਾਫ ਨਹੀਂ ਗੀ। ਇਹ ਇਸ ਵੇਲੇ ਚਾਹੁੰਦੀ ਹੈ ਵੀ ਕਿਸਾਨਾਂ ਨੂੰ, ਜੱਟਾਂ ਨੂੰ ਖੇਤੀ ਖੇਤਰ ਚੋਂ ਬਾਹਰ ਹੀ ਕਰ ਦਿੱਤਾ ਜਾਵੇ, ਤੇ ਇਹਨਾਂ ਦੇ ਜਿਹੜੇ ਸਾਰੇ ਪੈਦਾਵਾਰੀ ਸਾਧਨ ਹੈ ਤੇ ਨਿਰਭਾੜ ਦੇ ਸਾਧਨ ਆ ਨਾ ਜਿਹੜੇ, ਇਹ ਕਾਰਪੋਰੇਟਾਂ ਦੇ ਕਬਜ਼ੇ ਚ ਕਰ ਦਿੱਤੇ ਜਾਣ ਤੇ ਜੱਟਾਂ ਨੂੰ, ਕਿਸਾਨਾਂ ਨੂੰ ਉਹਨਾਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਜਾਵੇ। ਵੇਖੋ, ਪੰਜਾਬ ਤੇ ਹਰਿਆਣੇ ਦੀ ਆਪਾਂ ਗੱਲ ਲੈ ਲਈਏ, ਇਹ 65-70% ਝੋਨਾ ਜਿਹਨੂੰ ਕਹਿੰਦੇ, ਚੌਲ ਕੱਢਦੇ ਆ, ਜਿਹਨੂੰ ਜੀਰੀ ਕਹਿੰਦੇ ਤੁਸੀਂ, ਅੱਡੋ ਅੱਡ ਇਲਾਕਿਆਂ ਦੇ ਨਾਮ ਨੇ, ਇਹ ਪੈਦਾ ਕਰਦੇ ਆ ਤੇ ਪੈਦਾ ਕਰਕੇ ਸਾਰੇ ਦਾ ਸਾਰਾ ਆਪਣਾ ਜਿਹੜਾ ਕੇਂਦਰੀ ਪੋਲ ਉਹਦੇ ਵਿੱਚ ਪਾ ਦਿੰਦੇ ਆ ਸਾਰਾ। ਤੇ ਪੰਜਾਬ ਤਾਂ ਮੈਨੂੰ ਐ ਲੱਗਦਾ ਵੀ ਝੋਨੇ ਦੀ ਇਹ ਜੀਰੀ ਦੀ ਬੋਰੀ ਵੀ ਘਰੇ ਨੀ ਰੱਖਦਾ, ਸਾਰਾ ਕੇਂਦਰ ਦੇ ਲੇਖੇ ਪਾ ਦਿੰਦਾ ਹੈ। ਇਸ ਵੇਲੇ ਸਰਕਾਰ ਪੂਰਾ ਜ਼ੋਰ ਲਾਈ ਜਾ ਰਹੀ ਹੈ ਵੀ ਝੋਨੇ ਦੀ ਫਸਲ ਬੰਦ ਕਰ ਦਿਓ, ਹੋਰ ਦਾਲਾਂ ਬੀਜੋ, ਹੋਰ ਕੁਛ ਕਰੋ। ਅਸਲ ਚ ਇਹ ਜਿਹੜੀ ਸਰਕਾਰ ਆ ਨਾ, ਇਹ MSP ਜਿਹੜਾ ਹੈਗਾ, ਮਿਨੀਮਮ ਪ੍ਰਾਈਸ ਹੈਗੀ ਜਿਹੜੀ, ਉਹਦੇ ਝਾਂਜੜ ਚੋਂ ਬਾਹਰ ਨਿਕਲਣਾ ਚਾਹੁੰਦੀ ਹੈ। ਤੇ ਉਹਨੇ ਵੇਖੋ, ਉਹਨੇ ਫਿਰ ਕਈ ਹਰਬੇ ਵਰਤੇ ਦੇ ਉੱਤੇ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਇਹਦੇ ਤੇ ਬਿਜਲੀ ਦੀ ਬਹੁਤ ਖਪਤ ਹੁੰਦੀ ਹੈ, ਇਹ ਨੁਕਸਾਨ ਹੁੰਦਾ, ਇਹ ਬੰਦ ਕੀਤਾ ਜਾਵੇ। ਫੇਰ ਕਹਿੰਦੇ ਆ ਉਹਦੇ ਉੱਤੇ ਇਹਨਾਂ ਨੇ ਕੀ ਕੀਤਾ ਵੀ ਅਗੇਤੀ ਪਨੀਰੀ ਲਾਉਣ ਤੇ ਪਾਬੰਦੀਆਂ ਲਾਈਆਂ, ਫੇਰ ਉਹਨੂੰ ਝੋਨਾ ਦੀ ਬਿਜਾਈ ਤੇ ਪਾਬੰਦੀਆਂ ਲਾਈਆਂ, ਫੇਰ ਕਹਿਣ ਲੱਗ ਪਏ ਵੀ ਇਹ ਪਾਣੀ ਮਕਾਈ ਜਾਂਦੇ ਪੰਜਾਬ ਦਾ, ਅਗਲੀਆਂ ਜਿਹੜੀਆਂ ਰੇਗਿਸਤਾਨ ਬਣ ਜਾਊਗਾ, ਤੀਜੀ ਪੀੜ੍ਹੀ ਧਿਆਈ ਮਰ ਜਾਊਗੀ। ਫੇਰ ਇਸੇ MSP ਪਿੱਛੇ ਫਿਰ ਕਹਿਣ ਲੱਗ ਪਈ ਇਹ ਪਰਾਲੀ ਸਾੜੀ ਜਾਂਦੇ, ਇਹਦੇ ਨਾਲ ਧੂੰਆਂ ਬਹੁਤ ਹੁੰਦਾ, ਪਰਾਲੀ ਨਾ ਸਾੜੋ, ਇਹ ਬਿਮਾਰੀਆਂ ਫੈਲਾਉਂਦੀਆਂ, ਦਿੱਲੀ ਕਰਲਾ ਉੱਠਦੀ ਉਸ ਵੇਲੇ। ਇੱਕ ਦਿਨ ਇੱਕ ਪੰਜਾਬ ਚੈਨਲ ਸੀਗਾ, ਉਹਦੇ ਤੇ ਇੱਕ ਬਹਿਸ ਚੱਲੀ ਸੀਗੀ, ਤੇ ਉਹਦੇ ਤੇ ਨਾ ਸੀਗਾ ਇੱਕ ਡਾਕਟਰ ਅਮਰਜੀਤ ਗਰੇਵਾਲ ਸੀਗਾ ਤੇ ਇੱਕ ਆਪਣਾ ਪੰਜਾਬੀ ਯੂਨੀਵਰਸਿਟੀ ਦਾ ਡਾਕਟਰ ਸੁਖਦਿਆਲ ਸਿੰਘ ਸੀ। ਵੀ ਉੱਥੇ ਉਹਨੇ ਸੁਖਦਿਆਲ ਸਿੰਘ ਨੇ ਬਹੁਤ ਸੋਹਣੀ ਗੱਲ ਕੀਤੀ ਉਹਦੇ ਵਿੱਚ। ਉਹ ਕਹਿੰਦਾ ਵੀ ਇਸ ਵੇਲੇ ਝੋਨੇ ਦੀ ਫਸਲ ਜੱਟ ਲਈ ਗੋਲਡਨ ਕਰੋਪ ਹੈ
ਜੀ,
ਹੈ ਵੀ ਕਣਕ ਚ ਨੀ ਉਹਨੇ ਬਚਦੇ ਕਿ ਜਿੰਨੇ ਝੋਨੇ ਦੀ ਫਸਲ ਚ 4 ਪੈਸੇ ਬਚਾਉਂਦੀ ਹੈ, ਜਿਹਨੇ ਠੇਕੇ ਤੇ ਲਈ ਉਹਨੂੰ ਵੀ ਤਾਂ ਹੀ ਬਚਦੇ ਤੇ ਜੱਟ ਨੂੰ ਵੀ ਤਾਂ ਹੀ ਬਚਦੇ ਚੋ ਇਸ ਝੋਨੇ ਚੋਂ ਜੱਟ। ਹੁਣ ਉਹ ਸਵਾਲ ਇਹ ਕਹਿੰਦਾ ਵੀ ਜੱਟ ਨੂੰ ਝੋਨਾ ਬੀਜਣ ਕਿਹਨੇ ਲਾਇਆ? ਸਰਕਾਰ ਨੇ। ਹਰੀ ਕ੍ਰਾਂਤੀ ਕਿਹਨੇ ਲਿਆਂਦੀ? ਸਰਕਾਰ ਨੇ। ਹੁਣ ਕਹੀ ਜਾਂਦੇ ਵੀ ਇਹਨੂੰ ਬੰਦ ਕਰੋ। ਅੱਛਾ, ਉਹਦਾ ਕੋਈ ਪ੍ਰਬੰਧ ਹੈ ਨੀ ਵੀ ਉਹ ਕੀ ਕਰੂਗਾ, ਦੱਸੋ ਕਿਵੇਂ ਸਰਵਾਈਵ ਕਰੂਗਾ। ਜਦੋਂ ਉਹ ਵੇਖੋ, ਉਹ ਇਹਨਾਂ ਨੇ ਫਿਰ ਕੀ ਕੀਤਾ ਵੀ ਜਦੋਂ ਜੱਟ ਆਪਦੀ ਮਰਜ਼ੀ ਨਾਲ ਝੋਨਾ ਲਾਉਂਦਾ ਸੀਗਾ, ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਆ ਜੀ, ਜਦੋਂ ਆਪਦੀ ਮਰਜ਼ੀ ਨਾਲ ਲਾਉਂਦਾ ਸੀਗਾ, ਮਈ ਵਿੱਚ ਪਨੀਰੀਆਂ ਬੀਜ ਕੇ ਜੂਨ ਤੋਂ ਪਹਿਲਾਂ ਲਾ ਕੇ ਨਿਭਾ ਟਾਈਮ ਨਾਲ ਅਗੇਤਾ ਝੋਨਾ ਲਾ ਲੈਂਦਾ ਸੀਗਾ ਨਾ, ਤਾਂ ਉਦੋਂ ਅੱਗ ਲਾਉਣ ਦੀ ਉਹਨੂੰ ਪਰਾਲੀ ਦੀ ਲੋੜ ਹੀ ਨੀ ਪੈਂਦੀ ਸੀਗੀ। ਉਦੋਂ ਅੱਗ ਨੀ ਲਾਉਂਦਾ ਸੀ ਉਹ, ਕਿਉਂਕਿ ਉਹਦੇ ਕੋਲੇ ਕਣਕ ਬੀਜਣ ਤੇ ਝੋਨੇ ਦੀ ਕਟਾਈ ਵਿੱਚ ਬਹੁਤ ਸਮਾਂ ਖਾਲੀ ਰਹਿ ਜਾਂਦੇ ਸੀ ਉਹਦੇ ਕੋਲੇ। ਉਹ ਫਿਰ ਰੌਣੀ ਕਰਕੇ ਵਾਹ ਬੀ ਵਾਹੀ ਵੂਹੀ ਕਰ ਲੈਂਦਾ ਸੀ ਡੂੰਘੀ ਤਵੀਆਂ ਨਾਲ, ਤੇ ਫਿਰ ਉਹ 15 ਨਵੰਬਰ ਤੋਂ ਪਹਿਲਾਂ ਕਣਕ ਵੀ ਬੀਜ ਲੈਂਦਾ ਸੀਗਾ। ਹੁਣ ਇਹਨਾਂ ਨੇ ਕਰਤਾ ਵੀ 10 ਜੂਨ ਨੂੰ ਤੁਸੀਂ ਝੋਨਾ ਲਾਓ, 15 ਨੂੰ ਲਾਓ, ਐਤਕੀ 20 ਨੂੰ ਕਹੀ ਜਾਂਦੇ ਆ, ਤੇ ਫਿਰ ਗੈਪ ਘੱਟ ਗਿਆ ਨਾ ਪਿੱਛੇ ਜਾ ਕੇ ਬੀਜਾਈ ਵਾਲਾ ਕਣਕ, ਫਿਰ ਅੱਗ ਹੀ ਲਾਊ, ਹੋਰ ਕੀ ਕਰੂਗਾ, ਹੈ ਨਾ। ਹਾਂ, ਇਹ ਫਿਰ ਹਾਂ ਬਾਈ ਜੀ, ਇਸ ਵੇਲੇ ਜਿਹੜੀ ਸਰਕਾਰ ਆ ਨਾ, ਇਹ ਕਾਰਪੋਰੇਟ ਜਗਤ ਤੇ ਉਹਦੇ ਤੋਂ ਕਬਜ਼ਾ ਕਰਾਉਣ ਨੂੰ ਫਿਰਦੀ ਹੈ ਇਸ ਸੈਕਟਰ, ਖੇਤੀ ਸੈਕਟਰ ਤੇ। ਹੈਰਾਨੀ ਵਾਲੀ ਗੱਲ ਹੈ ਵੀ ਜੱਟ ਬੀਜਦਾ, ਜੱਟ ਹੀ ਵਾਹੁੰਦਾ, ਜੱਟ ਹੀ ਸਾਂਭਦਾ, ਪਰ ਸੱਪਾਂ ਦੀਆਂ ਸਿਰੀਆਂ ਤੇ ਵੀ ਜੱਟ ਹੀ ਮਿੱਧ ਹੈ, ਪਰ ਜਿਹੜਾ ਜਦੋਂ ਫਸਲ ਦਾ ਭਾਅ ਤੈਅ ਕਰਨਾ ਹੁੰਦਾ ਉਹ ਕਾਰਪੋਰੇਟ ਅੱਗੇ ਆ ਜਾਂਦਾ। ਨਾ ਇੱਥੇ ਕੋਈ ਜੱਟ ਦੀ ਫਸਲ ਹੁੰਦੀ ਹੈ, ਸਾਰੀ ਕੁਦਰਤ ਦੇ ਸਹਾਰੇ ਚੱਲਦੀ ਹੈ। ਜਦੋਂ ਕੋਈ ਕਰੋਪੀ ਹੁੰਦੀ ਹੈ, ਗੜੇ ਪੈਂਦੇ, ਹਨੇਰੀ ਆਉਂਦੀ ਹੈ, ਅੱਗਾਂ ਲੱਗਦੀਆਂ, ਉਹਦਾ ਕੋਈ ਬੀਮਾ ਪ੍ਰਣਾਲੀ ਹੈ ਨੀ, ਬੀਮਾ ਯੋਜਨਾ ਹੈ ਨੀ ਗੀ। ਜਦੋਂ ਕਿ ਸਾਰੇ ਟਰਾਂਸਪੋਰਟ ਇੰਡਸਟਰੀ ਚ ਬੀਮਾ ਹੈਗਾ, ਬੀਮੇ ਵਾਲੇ ਦਾ ਬੀਮਾ ਇਉਂ ਨੀ ਕਰਦੇ, ਉਹ ਕਹਿੰਦੇ ਸਾਨੂੰ ਵਾਰਾ ਨੀ ਖਾਂਦਾ।
ਬਾਈ ਜੀ, ਜਿਹੜਾ ਇਹ ਘਟਨਾ ਚੱਕਰ ਚੱਲ ਰਿਹਾ ਹੈ, ਇਹਦੇ ਵਿੱਚ ਲੋਕ ਤਾਂ ਨਹੀਂ ਘਟੇ, ਲੋਕਾਂ ਦੀਆਂ ਗਤੀਵਿਧੀਆਂ ਘਟੀਆਂ ਆ। ਲੋਕਾਂ ਦਾ ਖਾਣਾ ਤਾਂ 2-3 ਡੰਗ ਓਨਾ ਹੀ ਰਹਿਣਾ ਆ ਜਿੰਨਾ ਪਹਿਲਾਂ ਸੀ। ਬਾਕੀ ਖੇਤਰਾਂ ਦੀਆਂ ਸਰਵਿਸਿਜ਼ ਜਿਹੜੀਆਂ ਉਹ ਪਿੱਛੇ ਚਲੇ ਗਈਆਂ, ਨਹੀਂ ਵੀ ਕਈ ਹੋਣ ਤਾਂ ਕੋਈ ਗੱਲ ਨਹੀਂ, ਨੋਨ ਅਸੈਂਸ਼ੀਅਲ ਜਿਹਨੂੰ ਕਹਿੰਦੇ ਆ, ਪਰ ਇਹ ਤਾਂ ਬਹੁਤ ਅੱਤ ਜ਼ਰੂਰੀ ਆ, ਖਾਣਾ ਤਾਂ ਖਾਣਾ ਹੀ ਆ।
ਹੁਣ ਇਹਦੇ ਉੱਤੇ ਇਹ ਬਾਈ ਜੀ, ਇਹ ਤੇ ਗੱਲ ਇਹ ਸੀ ਕਿ ਮੈਂ ਮਾੜੀ ਜੀ ਕਰਦਾ ਸਾਂਝੀ, ਇਹ ਕਰੋਨੇ ਨੇ ਭਾਵੇਂ ਬਹੁਤ ਦੁਖੀ ਕਰ ਦਿੱਤਾ ਹੈਗਾ
ਜੀ
ਸਾਰੀ ਦੁਨੀਆਂ ਨੂੰ, ਪਰ ਇਹਨੇ ਨਾ ਇੱਕ ਗੱਲ ਸਰਕਾਰਾਂ ਦੇ ਦੇਸ਼ਾਂ ਦੇ ਵੱਡਿਆਂ ਦਿਮਾਗਾਂ ਦੇ ਕੰਨਾਂ 'ਚ ਜ਼ਰੂਰ ਪਾਤੀ ਹੈ ਬਈ, ਹੋਰ ਹਰ ਚੀਜ਼ ਬੜਾ ਸਰ ਜੂਗਾ ਤੁਹਾਡਾ, ਹਰ ਚੀਜ਼ ਬੜਾ ਸਰ ਜੂ, ਅੰਨ ਅਨਾਜ ਸਬਜ਼ੀ ਫਰੂਟ ਕੋਲੋਂ ਬਿਨਾਂ ਤੁਹਾਡਾ ਨਹੀਂ ਸਰਨਾਗਾ। ਇਹ ਕਿਸਾਨ ਕੋਲ ਹੀ ਮਿਲਣਾ ਤੇ ਜੱਟ ਨੇ ਪੈਦਾ ਕਰਨਾ, ਤੇ ਇਹ ਚੀਜ਼ ਇਹ ਕੰਨ 'ਚ ਪਾਤੀ ਵੀ ਇਹਦੇ ਬਿਨਾਂ ਨਹੀਂ ਸਰਨਾ। ਕੱਪੜਾ ਲੱਤਾ ਲੀੜਾ ਵੀ ਜੇ ਤੁਹਾਨੂੰ ਚਾਹੀਦਾ ਤੇ ਇਹ ਵੀ ਜੱਟ ਨੇ ਪੈਦਾ ਕਰਨਾ ਹੈਗਾ, ਜਿਹੜਾ ਰਾ ਮਟੀਰੀਅਲ ਪੈਦਾ ਕਰਨੇ ਉਹ ਵੀ ਖੇਤੀ ਚੋਂ ਨਿਕਲਣੇ ਹੈਗੇ ਆ, ਤੇ ਜਿਹੜਾ ਪਾਉਣ ਪਾਣੀ ਗੰਧਲਾ ਵੀ ਕੀਤਾ ਉਹ ਇੰਡਸਟਰੀ ਨੇ ਕੀਤਾ, ਟਰਾਂਸਪੋਰਟ ਨੇ ਕੀਤਾ, ਵਹੀਕਲਾਂ ਨੇ ਕੀਤਾ, ਜਹਾਜ਼ਾਂ ਨੇ ਕੀਤਾ, ਉਹਨਾਂ ਨੇ ਕੀਤਾ। ਇਸ ਵੇਲੇ ਸਾਬਤ ਹੋ ਗਿਆ ਵੀ ਖੇਤੀ ਇਸ ਵਾਤਾਵਰਨ ਨੂੰ ਗੰਧਲਾ ਕਰ ਹੀ ਨਹੀਂ ਰਹੀਗੀ।
ਬਾਈ ਜੀ, ਮੈਂ ਥੋੜੀ ਇਹੀ ਓਬਜ਼ਰਵੇਸ਼ਨ ਕਰਨ ਜਾ ਰਿਹਾ ਕਿ ਹੁਣ ਉਹ ਅਸਮਾਨ ਵੀ ਸਾਫ ਹੋ ਗਿਆ ਬਿਲਕੁਲ, ਪਹਾੜ ਵੀ ਦਿਸਣ ਲੱਗ ਗਏ, ਤੇ ਪਾਣੀ ਵੀ ਦਰਿਆਵਾਂ ਦੇ ਗੰਗਾ ਵੀ ਸਾਫ ਹੋ ਗਈ, ਹਨਾ, ਤੇ ਸਾਰਾ ਕੁਛ ਸਾਫ, ਪਰ ਖੇਤੀ ਤਾਂ ਕਣਕਾਂ ਦਾ ਖੜੀਆਂ ਨੇ, ਫਸਲਾਂ ਅਲੱਗ ਹੋਈਆਂ, ਵੱਢ ਵੀ ਹੋ ਰਹੀਆਂ ਨੇ, ਤੇ ਉਹਨਾਂ ਦੀ ਪੋਲਿਊਸ਼ਨ ਤਾਂ ਕਿਤੇ ਹੈ ਨੀ, ਪਾਣੀ ਜਿਹੜੇ ਨੇ ਉਹ ਸਾਫ ਕਿੱਦਾਂ ਹੋਣ ਲੱਗੇ। ਦੂਜੀ ਗੱਲ ਜਿਹੜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਕਿਸਾਨ ਹੈ, ਔਰ ਉਹ ਵੀ ਕਿਸਾਨ ਜਿਹੜਾ ਆ ਸਮਾਲ ਬਿਜ਼ਨਸ ਹੈ, ਆਪਣੇ ਪਰਿਵਾਰਕ ਕਿਸਾਨ ਨੇ, ਜੱਟ ਨੇ, ਉਹ ਉਹਨਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ, ਕਿਉਂਕਿ ਦੇਖੋ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਅਗਰ ਆਪਾਂ ਖੇਤੀ ਦੇ ਦਾਂਗੇ, ਸਾਂਭ ਦਾਂਗੇ, ਉਹ ਤਾਂ ਹੁਣ ਸਾਰੀਆਂ ਖਤਮ, ਉਹ ਤਾਂ ਕੁਰਕੀ ਦੇ ਕਿਨਾਰੇ ਖੜੀਆਂ ਨੇ ਕਾਰਪੋਰੇਸ਼ਨਾਂ, ਫਾਰਮ ਇੱਥੇ ਵੀ ਛੱਡ ਛੱਡ ਕੇ ਭੱਜ ਰਹੇ ਨੇ, ਕੰਪਨੀਆਂ ਛੱਡੇ ਰਹੀਆਂ ਨੇ ਜ਼ਮੀਨਾਂ, ਟਿਕਿਆ ਕੌਣ ਹੈ ਜਿਹਨੇ ਲੰਬੇ ਸਮੇਂ ਤੋਂ 2-3 ਪੀੜੀਆਂ ਕੰਮ ਕੀਤਾ ਹੋਇਆ ਫੈਮਿਲੀ ਕਿਸਾਨ,
ਜਿਹਨਾਂ ਨੇ ਕੀਤਾ ਅਜੇ। ਪਰ ਸਾਡਾ ਇਹ ਓਰੀਐਂਟੇਸ਼ਨ ਸਾਰੀ ਕਾਰਪੋਰੇਟ ਜਗਤ ਵੱਲ ਜੋ ਹੋ ਚੁੱਕੀ ਹੈ, ਇਹ ਉਹਨਾਂ ਨੂੰ ਅੱਗੇ ਲਿਜਾਣੇ, ਇਹਨਾਂ ਨੂੰ ਕੱਢਣਾ ਚਾਹੁੰਦੇ ਆ। ਵੇਖੋ ਇਸ ਵੇਲੇ ਕਰੋਨੇ ਤੋਂ ਬਾਅਦ ਜਿਉਣ ਲਈ ਵੱਧ ਤੋਂ ਵੱਧ ਜੇ ਕੋਈ ਪਦਾਰਥ ਸਹੀ ਮਾਨਿਆਂ ਚ ਲੋਕਾਂ ਦੇ ਕੰਮ ਆਇਆ ਉਹ ਹੈਗਾ ਅੰਨ ਅਨਾਜ। ਇਹ ਸਾਬਤ ਹੋ ਗਿਆ ਵੀ ਅੰਨ ਅਨਾਜ ਤੋਂ ਬਗੈਰ ਸਰੀ ਨਹੀਂ ਸਕਦਾ ਗਾ, ਤੇ ਆ ਜਿਹੜੇ ਹੋਰ ਲੱਲੇ ਭੱਬੇ ਜਿਹਾ ਉਹ ਤੋਂ ਬਗੈਰ ਸਾਡਾ ਸਰ ਜੂਗਾ। ਵੇਖੋ ਕਰੋਨਾ ਭੈੜੀ ਛਾਪ ਤਾਂ ਛੱਡ ਕੇ ਹੀ ਜਾਊਗਾ ਹੁਣ, ਪਰ ਇਹ ਜਰੂਰ ਦੱਸ ਕੇ ਜਾਊਗਾ ਵੀ ਜੇ ਇਸ ਪਲੈਨਟ ਨੂੰ ਤੁਸੀਂ ਬਚਾਉਣਾ ਹੈ ਨਾ ਤਾਂ ਜੱਟ ਨੂੰ ਬਚਾਉਣਾ ਪਊਗਾ, ਜੱਟ ਦੀ ਕਦਰ ਕਰਨੀ ਪਊਗੀ, ਜੱਟ ਦੀ ਕਿਰਤ ਦਾ ਮੁੱਲ ਪਾਉਣਾ ਪਊਗਾ, ਤੇ ਉਹਦੇ ਨਾਲ ਇਹ ਚਾਲਣਾ ਨਾ ਚੱਲੋ। ਉਹ ਪਿਛਲੇ ਦਿਨ ਇੱਕ ਨਾ ਛੋਟੀ ਜਿਹੀ ਵਾਇਰਲ ਬਹੁਤ ਹੋਈ ਸੀ ਪਾਕਿਸਤਾਨ ਦੇ ਹਸਨ ਨਸਾਰ ਦੀ ਸੀਗੀ ਛੋਟੀ ਜੀ, ਉਹਦੇ ਵਿੱਚ ਉਹ ਐਂਕਰ ਹੈ ਸਾਜੀਆ ਨਿਆਜ਼ੀ, ਉਹ ਕਹਿੰਦੀ ਆ ਜੀ ਇਹ ਕਰੋਨਾ ਦੇ ਨਾਲ ਨਾ 226 ਵੱਡੇ ਘਰਾਂ ਵੱਡੇ ਅਮੀਰ ਬੰਦੇ ਮਰ ਗਏ। ਉਹ ਕਹਿੰਦਾ ਭਾਵੇਂ 2,26,000 ਮਰ ਜਾਣ, ਜੱਟ ਨੀ ਮਰਨਾ ਚਾਹੀਦਾ। ਇਹ ਪਲੈਨਟ ਜਿਉਂਦਾ ਰਹੂ ਜੇ ਜੱਟ ਜਿਉਂਦਾ ਰਹੂ, ਜੱਟ ਮਰ ਗਿਆ ਨਾ ਤੇ ਫਿਰ ਪਲੈਨਟ ਹੀ ਉੱਡ ਗਈ।
ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਤੇ ਪਿੰਡ ਚ ਤੁਸੀਂ ਫੇਰ ਗੱਲਬਾਤ ਕਰਦੇ ਰਹਿੰਦੇ ਹੋ ਤੇ ਅਸੀਂ ਤਾਂ ਚਲੋ ਕਰੀ ਜਾਂਦੇ ਆ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਆ, ਤੇ ਪਿੰਡ ਵਾਲੇ ਫੇਰ ਕੀ ਕਹਿ ਰਹੇ ਨੇ ਉਹ ਵੀ ਕੋਈ ਉਹਨਾਂ ਦੀ ਵੀ ਡਿਮਾਂਡ ਆ ਡਾਇਰੈਕਟ ਪਿੰਡ ਮੋਠੂ ਮਲੰਗ ਨਾਲ ਹੋਈ ਗੱਲ ਕਿ ਨਹੀਂ।
ਉਹ ਜਿਹੜਾ ਪਿੰਡ ਆ ਨਾ, ਪਿੰਡ ਇੰਨਾ ਸੇਫ ਹੈ ਇਸ ਵੇਲੇ, ਪਿੰਡ ਨਾਲ ਜਦੋਂ ਗੱਲ ਚੱਲਦੀ ਆ ਤੇ ਉੱਥੇ ਤਾਂ ਲੱਗਦਾ ਵੀ ਉਹ ਨਾ ਉਹ ਤਾਂ ਉਸੇ ਰੰਗ ਚ ਹੈ ਜੋ ਜੇ ਪਹਿਲੇ ਸੀ, ਕਿਉਂਕਿ ਉਹ ਤਾਂ ਇੱਕ ਪਿੰਡ ਇੱਕ ਯੂਨਿਟ ਹੈਗਾ, ਉੱਥੇ ਜਦੋਂ ਕੋਈ ਬਿਮਾਰੀ ਹੈ ਨੀ ਤੇ ਭਾਵੇਂ ਕਬੱਡੀ ਖੇਡੀ ਜਾਣ ਤੇ ਭਾਵੇਂ ਕੁਛ ਕਰੀ ਜਾਣ ਭਾਵੇਂ ਕੁਲਫੀਆਂ ਇਕੱਠੇ ਰਲ ਕੇ ਖਾਈ ਜਾਣ, ਉੱਥੇ ਕੋਈ ਫਰਕ ਨੀ। ਤੇ ਉਹ ਮੋਠੂ ਮਲੰਗ ਦਾ ਉਹਨੇ ਰਿਪੋਰਟ ਭੇਜੀ ਹੈ ਬਠਿੰਡੇ ਤੋਂ, ਉਹ ਕਹਿੰਦਾ ਬਾਈ ਜੀ ਕਰੋਨਾ ਦਾ ਚਲੋ ਚੱਲ ਰਿਹਾ, ਜਿਹੜੇ ਬੁੱਢੇ ਫੇਰੇ ਆ ਹੋਰ ਕਈ ਬਿਮਾਰੀਆਂ ਵਾਲੇ ਉਹ ਬੰਦਿਆਂ ਨੇ ਤਾਂ ਆਵਾਗਮਨ ਬਣਿਆ ਹੀ ਆ, ਉਹਨਾਂ ਨੇ ਤਾਂ ਤੁਰੀ ਜਾ ਰਿਹਾ ਮਰ ਰਹੇ ਆ ਜਾਣਾ ਹੀ ਜਾਣਾ ਹੈਗਾ ਹੈ। ਪਰ ਉਹ ਕਹਿੰਦਾ ਵੀ ਇੱਕ ਬਹੁਤ ਵੱਡੀ ਤਬਦੀਲੀ ਆ ਗਈ ਇੱਥੇ ਹੁਣ, ਕਿਉਂਕਿ ਕਰੋਨਾ ਅਜੇ ਆਪਦੇ ਪੂਰੇ ਹੈਗਾ ਨਾ ਆਕਰੋਸ਼ ਤੇ ਹੈ, ਪੂਰਾ ਕਰੋਪ ਹੈ। ਉਹ ਕਹਿੰਦਾ ਵੀ ਜਦੋਂ ਕੋਈ ਬੁੱਢਾ ਠੇਰਾ ਆਪਣੀ ਆਰਜ਼ਾ ਭੋਗ ਕੇ ਪੂਰਾ ਹੋ ਜਾਂਦਾ ਨਾ ਤਾਂ ਅੱਜ ਕੱਲ ਗੁਰਦੁਆਰੇ ਦੇ ਰੇੜੀਏ ਦੇ ਅਨਾਊਂਸਮੈਂਟ ਨਹੀਂ ਕੀਤੀ ਜਾਂਦੀ।
ਅੱਛਾ,
ਕਿਉਂਕਿ ਕਿਉਂਕਿ ਅੱਗੇ ਕੱਠ ਕੁੱਠ ਕਰਨੇ ਹੁੰਦੇ ਸੀਗੇ ਵੀ ਦੱਸ ਦਈਏ ਦੁੱਧ ਬਾਦ ਜੇ ਉਹ ਸਾਰੇ ਮੇਲੇ ਗੇਲੇ ਹੁੰਦੇ ਵੀ ਪਤਾ ਲੈ ਜਾਓ ਮੂੰਹ ਵੇਖ ਜੋ ਸੀਗਾ, ਤੇ ਹੁਣ ਨੀ ਉਹ ਉੱਥੇ ਨੀ ਬੋਲਦੇ ਤੇ ਆਂਢ ਗੁਆਂਢ ਵਿੱਚ ਜਿਵੇਂ ਪਬਲਿਕ ਜੀ ਕਰ ਦਿੱਤੀ ਜਾਂਦੀ ਗੱਲ ਜੀ ਜਵਾਨੀ ਕਲਾਮੀ ਜਾ ਤੇ ਉਹ ਫਿਰ ਆਂਢ ਗੁਆਂਢ ਤੱਕ ਤੇ ਇੱਥੋਂ ਤੱਕ ਵੀ ਜਿਹੜਾ ਭੋਗ ਪਾਉਂਦੇ ਸੀਗੇ 12 ਵਜੇ ਤੋਂ ਬਾਅਦ ਪਾਉਂਦੇ ਹੁੰਦੇ ਸੀ ਨਾ ਅੱਗੇ ਮਰੇ ਦਾ, ਉਹ ਵੀ ਆਂਦੇ ਵੀ ਸਵੇਰੇ ਸਵੇਰੇ 8-9 ਵਜੇ ਨਿਬੇੜ ਦਿੰਦੇ ਆ, ਤੇ ਫਿਰ ਜਿਹੜੇ ਬੰਦੇ ਆਂਢੀ ਗੁਆਂਢੀ ਜੇ ਆ ਉਹ 8-10 ਜੇ ਆ ਜਾਂਦੇ ਆ ਤੇ ਬਸ ਉੱਥੇ ਅੰਤਕ ਮਰਦਾਸ ਹੋ ਜਾਂਦੀ ਹੈ। ਤੇ ਕਰੋਨਾ ਉਹ ਗ੍ਰੰਥੀ ਵੀ ਕਹਿੰਦਾ ਵੀ ਕਰੋਨਾ ਹੈਗਾ ਵੀ ਆਪਾਂ ਵੀ ਥਾਣੀਆਂ ਪਾ ਕੇ ਬਹਿ ਜਾਓ ਤੇ ਬਸ ਉੱਥੇ ਅੰਤਕ ਮਰਦਾਸ ਕਰ ਦਿੱਤੀ ਜਾਂਦੀ।
ਬਾਈ ਜੀ ਇੱਕ ਹੋਰ ਵੀ ਗੱਲ ਹੈ, ਥੋੜੀ ਗੱਲ ਇਸ ਕਰਕੇ ਵੀ ਰੁਕਦੀ ਹੈ ਵੀ ਕਈ ਜਿਹੜੀ ਕਰੋਨਾ ਦੇ ਤਾਂ ਬਹੁਤ ਘੱਟ ਨੇ, ਕਈ ਹੋਰ ਵੀ ਬਿਮਾਰ ਠਮਾਰ ਹੁੰਦੇ ਆ, ਕਿਸੇ ਨੂੰ ਹੋਰ ਪ੍ਰੋਬਲਮ ਹੁੰਦੀ ਹੈ, ਤੇ ਲੋਕੀ ਇਹ ਵੀ ਸਮਝਦੇ ਆ ਵੀ ਜੇ ਅਸੀਂ ਜ਼ਿਆਦਾ ਕਰਦੇ ਹਾਂ ਤਾਂ ਕਿਤੇ ਲੋਕ ਇਹ ਨਾ ਕਹਿਣ ਵੀ ਇਹ ਵੀ ਕਰੋਨਾ ਨਾਲੇ ਪੂਰਾ ਹੋਇਆ ਹਨਾ, ਹਾਲਾਂਕਿ ਉਹ ਨੈਚੁਰਲ ਡੈਥ
ਵੀ ਤਾਂ ਕਰਨਾ ਨਾ ਜਿਹੜੀ ਹੈਗੀ ਸਮਾਜਿਕ ਦੂਰੀ ਤਾਂ ਵੱਖਰੀ ਉਹ ਬਣਾ ਕੇ ਰੱਖਣੀ ਹੈਗੀ ਆ। ਬਾਕੀ ਇੱਕ ਗੱਲ ਕਿਤੇ ਕਿਤੇ ਗੱਲ ਨਾ ਗੁੱਸਾ ਮੈਂ ਕਰ ਜਾਂਦੇ ਲੋਕ ਕਰ ਵੀ ਸਕਦੇ ਆ, ਇੱਕ ਗੱਲ ਚੰਗੀ ਵੀ ਆ ਜਿਹਨੂੰ ਵੀ ਸਾਡਾ ਜਿਹਾ ਭੋਗ ਪਾਓ, ਬਾਹਲੇ ਡਰਾਮੇ ਨਾ ਕਰੋ, ਤੁਸੀਂ ਉਹਦੇ ਉੱਤੇ ਹੀ ਗਜਰੇਲੇ ਖੁਆਈ ਜਾਂਦੇ ਆ ਹੈਗਾ ਨਾ ਭੋਗਾਂ ਦੇ ਉੱਤੇ ਤੇ ਵੱਡੀਆਂ ਜਲੇਬੀਆਂ ਕੱਢ ਕੱਢ ਖੁਆਈ ਜਾਂਦੇ ਤੇ ਉਹਦੀ ਲੋੜ ਵੀ ਹੈ ਨੀ ਗੀ। ਠੀਕ ਆ, ਅੰਤ ਅਰਦਾਸ ਕਰੋ, ਬੰਦਾ ਆਇਆ ਸੀ ਉੱਠ ਕੇ ਚਲਾ ਗਿਆ, ਉਹ ਡਰਾਮਾ ਜੇ ਬੰਦ ਹੋ ਜੇ ਯਾਰ ਇਸ ਤਰੀਕੇ ਜੇ ਬੰਦ ਹੋ ਜੇ ਚੰਗਾ ਕਿ ਮਾੜਾ ਬਾਈ ਜੀ?
ਨਹੀਂ ਨਹੀਂ ਚੰਗੀ ਗੱਲ ਹੈ, ਦੇਖੋ ਅਸੀਂ ਤਾਂ ਅਕਸਰ ਸ਼ੁਰੂ ਤੋਂ ਕਹਿੰਦੇ ਆ ਕਿ ਜਿੰਨਾ ਘੱਟ ਹੋ ਸਕਦਾ ਘਟਾ ਦਈਏ, ਸਾਤੇ ਆਪ ਨੀ ਘਟਦਾ ਪਰ ਵੱਡਾ ਸ਼ਹਿਨਸ਼ਾਹ ਉੱਪਰ ਬੈਠਾ ਉਹਦੀ ਮਰਜ਼ੀ ਹੈ ਜੀ, ਉਹਨਾਂ ਅਰਦਾਸਾਂ ਮੇਰਾ ਖਿਆਲ ਇਹ ਵੀ ਸੁਣ ਲਈਆਂ ਸਾਰਿਆਂ ਦੀ, ਥੋੜਾ ਜਿਹਾ ਦੂਜਾ ਪੱਖ ਵੀ ਦਿਖਾਲਦਾ ਸਾਡੇ ਜੀਉਂਦੇ ਜੀ ਸਾਨੂੰ।
ਹਾਂ ਹਾਂ ਜੀ ਬਿਲਕੁਲ, ਵੀ ਅਸੀਂ ਜਿਹੜਾ ਡਰਾਮੇ ਵਿੱਚ ਪੈ ਗਏ ਸੀ ਉਹ ਚ ਬਾਹਰ ਨਿਕਲ ਕਿੰਨਾ ਕੁਛ ਬੰਦ ਹੋ ਗਿਆ, ਇੱਥੇ ਪੇਟੀਆਂ ਦੀਆਂ ਪੇਟੀਆਂ ਮੈਰਿਜ ਪੈਲਸਾਂ ਦੇ ਟਰੱਕਾਂ ਦੇ ਟਰੱਕ ਦਾਰੂਆਂ ਦੇ ਲੱਗਦੇ ਸੀਗੇ, ਪਤਾ ਨੀ ਕਿੱਥੋਂ ਮੁੜ ਗਏ ਆਉਂਦੇ ਸੀ, ਪਤਾ ਨੀ ਕਿੰਨੇ ਆਂਡੇ ਖਾਈ ਜਾਂਦੇ ਸੀਗੇ, ਉਹ ਸਾਰੇ ਬੰਦ ਹੋ ਗਏ ਆ, ਮਹੀਨਾ ਹੋ ਗਿਆ ਭਾਵੇਂ 4 ਮਹੀਨੇ ਬੰਦ ਰਹੋ ਬੰਦ ਹੀ ਰਹਿਣੇ ਆ ਹੈ ਨਾ, ਜੇ ਯਾਰ ਉੱਥੋਂ ਕਿਤੇ ਛੁਟਕਾਰਾ ਮਿਲ ਜੇ ਲੋਕ ਸੌਖੇ ਹੋ ਜਾਣਗੇ ਹੈ ਨਾ ਬਾਈ ਜੀ?
ਬਿਲਕੁਲ ਬਾਈ ਜੀ, ਦੇਖੋ
ਪਿੰਡਾਂ ਦੀਆਂ ਗੱਲਾਂ ਕੀਤੀਆਂ ਸੀ, ਹੋਰ ਇੱਕ ਵੀ ਤੁਹਾਨੂੰ ਸੁਣਾ ਦਿੰਦਾ।
ਬਿਲਕੁਲ ਬਿਲਕੁਲ,
ਵੀ ਜਿੱਥੋਂ ਤੱਕ ਦਾਰੂ ਦਾ ਸਵਾਲ ਹੈ ਵੀ ਲੋਕਾਂ ਨੂੰ ਪਹਿਲਾਂ ਤਾਂ ਬਹੁਤ ਪਰੇਸ਼ਾਨੀ ਜੀ ਆ ਗਈ ਸੀ ਪਿੰਡਾਂ ਦੇ ਵਿੱਚ, ਹੁਣ ਪਿੰਡਾਂ ਤੇ ਪਿੰਡਾਂ ਵਿੱਚ ਤੁਹਾਨੂੰ ਪਤਾ ਹੀ ਆ ਵੀ ਅੰਗਰੇਜ਼ੀ ਅੰਗਰੂਜੀ ਤਾਂ ਪਿੰਡੇ ਚੋਂ ਮੋਟਾ ਸੰਤਰਾ ਹੀ ਚੱਲਦਾ ਹੁੰਦਾ ਹੈ, ਹੁਣ ਲੀਗਲੀ ਤੌਰ ਤੇ ਠੇਕੇ ਬੰਦ ਆ ਪਿੰਡਾਂ ਦੇ ਵਿੱਚ, ਪਰ ਪਿੰਡਾਂ ਵਾਲਿਆਂ ਦਾ ਬੁੱਤਾ ਲਈ ਜਾਂਦਾ।
ਉਹ ਕਿੱਦਾਂ?
ਉਹ ਐ ਵੀ ਪੰਜ ਕ ਵਜੇ, ਕਿਉਂਕਿ ਠੇਕੇ ਆ, ਪੰਜ ਕ ਵਜੇ ਜਿਹੜਾ ਕਰਿੰਦਾ ਉਹ ਆਪਦਾ ਨਾ ਮਾਲ ਜਾ ਲੈ ਕੇ ਆ ਜਾਂਦਾ।
ਅੱਛਾ,
ਪੰਜ ਕ ਵਜੇ ਤੇ ਉਹ ਲੈ ਕੇ ਆ ਜਾਂਦਾ ਤੇ ਪਿੰਡ ਵਾਲੇ ਨੂੰ ਪਤਾ ਉਹ ਤੇ ਉਹ ਉਹ ਤਿੰਨ ਜਾਣੇ ਬੋਤਲ ਲੈ ਲੈਂਦੇ, 200 ਦੀ ਆਉਂਦੀ ਹੈ, ਆਪਦਾ ਟਾਈਮ ਪਾਸ ਕਰਕੇ ਨਿਕਲੀ ਜਾਂਦੇ ਆ। ਪਰ ਇੱਕ ਜਿਹੜੀ ਨਵੀਂ ਗੱਲ ਇਹ ਹੋਈ ਹੈ ਵੀ ਜਿਵੇਂ ਆਪਾਂ ਸਿਨੇਮੇ ਦੀ ਟਿਕਟ ਲੈਂਦੇ ਸੀ ਨਾ ਲਾਈਨ ਬੰਨ ਕੇ,
ਅੱਛਾ,
ਹੁਣ ਉਹਨਾਂ ਲਾਈਨ ਬੰਨ ਕੇ ਮੀਟਰ ਦੀ ਵੈਥ ਰੱਖ ਕੇ ਇਕੱਲਾ ਇਕੱਲਾ ਦਾਰੂ ਲੈਂਦਾ ਉੱਥੇ। ਉਹਨੇ ਉੱਥੇ ਵੇਖੋ ਕਿਆ ਨਿਜ਼ਾਮ, ਵੇਖੋ
ਕਿਆ ਕਾਨੂੰਨ, ਕਿਆ ਡਿਸਿਪਲਿਨ।
ਹਾਂ, ਡਿਸਿਪਲਿਨ ਕਰੋਨੇ ਨੇ ਕੀਤਾ ਵੀ ਉਹ ਫਿਰ ਜਿਵੇਂ ਅਗਲਾ ਬੋਤਲ ਲੈ ਲੈਂਦਾ ਸੀਗਾ ਐਫ ਨਾਲ ਦੀ ਨਾਲ ਗਾਂਹ ਨੂੰ ਖਿਸਕੀ ਜਾਂਦੇ ਆ ਅੱਗੇ ਵੱਲ ਨੂੰ ਲੈ ਲੈ ਕੇ ਤੁਰੇ ਜਾਂਦੇ ਮੀਟਰ ਮੀਟਰ ਦੀ ਵੈਥ ਤੇ। ਤੇ ਕੈਪਟਨ ਸਾਹਿਬ ਆਪਣੇ ਕੈਪਟਨ ਸਾਹਿਬ ਹੋਮ ਮਿਨਿਸਟਰ ਦੇ ਅੱਗੇ ਮਿੰਨਤਾਂ ਕਰੀ ਜਾਂਦੇ ਵੀ ਸਾਨੂੰ ਮਨਜ਼ੂਰੀ ਦਿਓ, ਸਾਨੂੰ ਘਾਟਾ ਪੈ ਗਿਆ ਤੇ ਸਾਨੂੰ ਉਹਨੂੰ ਮਨਜ਼ੂਰੀ ਨੀ ਮਿਲ ਰਹੀ। ਪਰ ਪਿੰਡਾਂ ਵਾਲੇ ਨੇ ਪਹਿਲਾਂ ਆਪ ਹੀ ਉਹ
ਸਿਸਟਮ ਬਣਾ
ਲਿਆ, ਆਪ ਨੇ ਪਹਿਲਾਂ ਹੀ ਆਪਣਾ ਗੇੜ ਜਾ ਆਪਦਾ ਰੇੜਾ ਰੇੜ ਲਿਆ ਤੇ ਉਹਨਾਂ ਨੇ ਉਹਦਾ ਕੰਮ ਚੱਲੀ ਜਾਂਦਾ, ਕੋਈ ਸਖਤੀ ਨੀ ਚੱਲਦੀ। ਅੱਛਾ, ਹੁਣ ਲਾਸਟ ਇੱਕ ਗੱਲ ਤੁਹਾਨੂੰ ਹੋਰ ਸੁਣਾ ਦਿੰਦਾ। ਸਾਡਾ ਇੱਕ ਬੇਲੀ ਹੈ, ਵੱਡੇ ਸਾਰੇ ਸ਼ਹਿਰ ਚ ਰਹਿੰਦਾ ਉਹਦਾ, ਉਹ ਬਰਾੜ ਬਰਾੜ ਹੈ। ਅੱਜ ਕੱਲ ਵਿਹਲੇ ਆ ਆਪਾਂ ਵੀ ਤੇ ਉਹ ਫੋਨ ਫਾਨ ਤੇ ਗੱਲਾਂ ਬਾਤਾਂ ਕਰ ਲਈਦਾ, ਹਾਲ ਚਾਲ ਪੁੱਛ ਲਈਦਾ। ਮੈਂ ਉਹਨੂੰ ਕਿਹਾ ਖੋ ਪੀ ਜੇ, ਮੈਂ ਉਹਨੂੰ ਪੁੱਛਿਆ ਉਹ ਬਰਾੜਾ ਕਿਹੜੇ ਰੰਗ ਚ ਆ ਇਸ ਵੇਲੇ, ਦਾਲ ਦੀ ਘੁੱਟ ਲੰਘਦੀ ਹੈ ਕਿ ਕਰੋਨਾ ਦੇ ਸੋਚ ਵਿਚ ਤੂੰ ਵੀ ਫਸਿਆ ਬੈਠਾ। ਉਹ ਆਂਦਾ ਬਾਈ 2 ਲੀਟਰ ਕੋਕੇ ਕੋਲੇ ਦੀ ਬੋਤਲ ਕੋਈ ਯਾਰ ਬੇਲੀ ਦਾਰੂ ਦੀ ਘਰ ਦੀ ਦੇ ਗਿਆ ਸੀਗਾ ਤੇ 2-2.5 ਹਾੜੇ ਲਾ ਲਈਦੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਅੱਛਾ,
ਉਦੋਂ ਬਾਅਦ 4-5 ਰੋਟੀਆਂ ਰੰਬੜ ਕੇ ਵਾਹਿਗੁਰੂ ਦਾ ਨਾਂ ਲੈ ਕੇ ਸੌ ਪੈ ਗਿਆ। ਮੈਂ ਕਿਹਾ ਬਰਾੜਾ ਦਾਰੂ ਦਾ ਤੇਰਾ ਪਹਿਲਾਂ ਤੋਂ ਸੁਭਾਅ ਬਣਿਆ ਪੀ ਲੈਣਾ, ਪਰ ਆਹ ਜਿਹੜੀਆਂ ਇੰਨੀਆਂ ਰੋਟੀਆਂ ਅਜੀਬ, ਤੂੰ 5-7 ਰੋਟੀਆਂ ਖਾਈ ਜਾਂਦਾ 4-5, ਇਹ ਨੀ ਠੀਕ ਲੱਗਦਾ ਤੇ ਤੂੰ ਤਾਂ ਪਹਿਲਾਂ ਹੀ ਬਹੁਤ ਭਾਰਾ ਹੈਗਾ ਤੇ ਐਂ ਤਾਂ ਤੇਰਾ ਹੋਰ ਭਾਰ ਵੱਧ ਜਾਊਗਾ ਪਏ ਦਾ ਤੇ ਰੋਟੀ ਘਟਾ ਥੋੜੀ ਜੀ ਤੂੰ।
ਅੱਛਾ,
ਤਾਂ ਬਰਾੜ ਪਤਾ ਕੀ ਕਹਿੰਦਾ, ਬਰਾੜਾਂ ਦਾ ਵੱਧ ਜੂ ਦਾ ਵੱਧ ਜੇ, ਹੁਣ ਕਿਹੜਾ ਕਾਨੀਆਂ ਨੇ ਚੱਕ ਕੇ ਲਿਜਾਣਾ ਮੈਨੂੰ, ਨਾ ਨਹਾਉਣਾ ਕਿਸੇ ਨੇ ਨਾ ਧੋਣਾ, ਮਿਊਂਸੀਪਲ ਕਮੇਟੀ ਵਾਲਿਆਂ ਨੇ ਗੱਡੀ ਚ ਸੈੱਟ ਕੇ ਲੈ ਜਾਣਾ, ਚਾਹੇ 2 ਚੁੱਕਣ ਚਾਹੇ 4, ਕਿਹੜਾ ਕਿਸੇ ਨੇ ਮਰਦੇ ਦੇ ਮੂੰਹ ਨੂੰ ਘਿਓ ਲਾਉਣਾ, ਕੋਈ ਨੀ ਜੇ ਮੋਟੇ ਹੋ ਜਾਣਗੇ ਤਾਂ ਖੋ ਜਾਣ ਦੇ ਖਾ ਪੀ ਲਈਏ। ਇਹ ਸੀ ਅੱਜ ਦੀ ਗੱਲ ਤੇ ਅਗਲੀ ਵਾਰ ਨੂੰ ਵਿਹਲੇ ਬੰਦੇ ਕਰੋਨੇ ਚ ਕਿਵੇਂ ਟਾਈਮ ਪਾਸ ਕਰਦੇ ਆ ਉਸ ਵਿਸ਼ੇ ਤੇ ਗੱਲ ਕਰਾਂਗੇ ਤੇ ਮੈਂ ਆਪਦੇ ਆਪਣੇ ਸਰੋਤਿਆਂ ਨੂੰ ਇਹੀ ਕਹਿਣਾ ਵੀ ਚੜ੍ਹਦੀ ਕਲਾ ਚ ਰਹੋ, ਅੱਲਾ ਬੇਲੀ ਰੱਬ ਰਾਖਾ ਖੁਦਾ ਖੈਰ ਫਰਮਾਏਗਾ।
ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, 24 ਘੰਟੇ
24 ਘੰਟੇ
7 ਦਿਨ
7 ਦਿਨ
ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਹਰਮਨ ਰੇਡੀਓ
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ। ਹਰਮਨ ਰੇਡੀਓ ਆਸਟ੍ਰੇਲੀਆ।
ਹਰਮਨ ਰੇਡੀਓ
ਜੀ, ਹਰਮਨ ਰੇਡੀਓ ਸੁਣ ਰਹੇ ਹੋ ਤੁਸੀਂ ਔਰ ਸਮਾਂ ਆਲਮੋਸਟ ਹੋ ਚੁੱਕਾ। ਮੈਂ ਕੁਛ ਸੁਨੇਹੇ ਲਵਾਂਗਾ। ਹਰਜਿੰਦਰ ਸਿੰਘ ਘੁੰਮਣ ਜੁੜੇ ਨੇ ਤੇ ਬੜੇ ਵਧੀਆ ਤਰੀਕੇ ਨਾਲ ਕਹਿੰਦੇ ਉਹਨਾਂ ਨੇ ਕਿਸਾਨ ਦੇ ਬਾਰੇ ਗੱਲ ਕੀਤੀ ਹੈ। ਸਾਡੇ ਨਾਲ ਇੱਕ ਹੋਰ ਸੁਨੇਹੇ ਰਾਹੀਂ ਸੁਖਵੰਤ ਸਿੰਘ ਐਡਲੇਡ ਵਾਲੇ ਜੁੜੇ ਸਨ। ਉਹਨਾਂ ਨੇ ਕਿਹਾ ਕਿ ਇਸ ਵਾਰ ਕਰੋਨੇ ਦੀ ਮਾਰ ਕਰਕੇ ਪੰਜਾਬ ਦਾ ਝੋਨਾ ਘੱਟ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਬਾਕੀ ਰਾਜਾਂ ਤੋਂ ਮਜ਼ਦੂਰ ਪ੍ਰਵਾਸ ਨਾ ਮਾਤਰ ਹੀ ਕਰਨਗੇ। ਆਪਦੀ ਕੀ ਰਾਏ ਆ? ਇਹ ਸਾਰੇ ਪਾਸੇ ਇਹੀ ਸਟੋਰੀ ਆ ਬਾਈ। ਇੱਥੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਪਿਕਿੰਗ ਆ ਉਸਦੇ ਵੀ ਅਜੇ ਕੁਐਸਚਨ ਮਾਰਕ ਨੇ। ਪਰ ਮੈਨੂੰ ਲੱਗਦਾ ਹੈ ਕਿ ਅਨਇੰਪਲੋਇਮੈਂਟ ਕਾਫੀ ਹੋਏਗੀ, ਲੋਕ ਕਾਫੀ ਤਰ੍ਹਾਂ ਦੇ ਮੁੜ ਕੇ ਆ ਜਾਣਗੇ ਲੇਬਰ ਜਿਹੜੀ ਆ ਕੰਮ, ਕਿਉਂਕਿ ਫੈਕਟਰੀਆਂ ਫੁਕਟਰੀਆਂ ਬੰਦ ਹੋ ਜਾਣੀਆਂ ਹੋ ਗਈਆਂ ਨੇ, ਉਹਨਾਂ ਨੂੰ ਚੱਲਣ ਨੂੰ ਟਾਈਮ ਲੱਗੇਗਾ। ਚਲੋ ਲੈਟਸ ਬੀ ਪੋਜ਼ਿਟਿਵ। ਅਮਰਜੀਤ ਸਿੰਘ ਸੋਹਤਾ ਸਾਡੇ ਨਾਲ ਜੁੜੇ ਨੇ ਬੁਲਖੁਲ ਕੇ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਈਸ। ਤੇ ਈਮੇਲ ਦੇ ਜ਼ਰੀਏ ਨਾ ਮੈਨੂੰ ਮਾਫ਼ੀ ਦੇ ਦਿਓ ਜੀ, ਇੱਕ ਮੈਸੇਜ ਮਿਸ ਹੋ ਗਿਆ ਸੀਗਾ। ਇੱਕ ਤਾਂ ਸਾਡੇ ਬੜੇ ਹੀ ਸਤਿਕਾਰਯੋਗ ਫ੍ਰੈਂਚਸ ਫੋਰੈਸਟ ਤੋਂ ਦਲਜੀਤ ਸਿੰਘ ਭਾਅ ਜੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ। ਮੈਂ ਮੈਸੇਜ ਮਿਸ ਹੀ ਹੋ ਗਿਆ ਸਾਰਾ, ਕਾਫੀ ਮੈਸੇਜ ਆ ਰਹੇ ਨੇ, ਮਾਫ਼ੀ ਚਾਹੁੰਦਾ। ਅਤੇ ਜਗਤਾਰ ਗਿੱਲ ਭਾਅ ਜੀ ਦਾ ਚਾਹੁੰਦੇ ਜਾਂਦੇ ਮੈਂ ਮੈਸੇਜ ਪੜ੍ਹਦਾ, ਅਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਗੁਰਮੁਖੀ 'ਚ ਲਿਖਿਆ ਸੀ, ਸੋ ਬੜੀ ਮਿਹਨਤ ਨਾਲ ਲਿਖਦੇ ਨੇ। ਕਹਿੰਦੇ ਨੇ ਤਾਇਆ ਜੀ ਸਤਿ ਸ਼੍ਰੀ ਅਕਾਲ, ਤਾਇਆ ਜੀ ਨਿਹੰਗਾਂ ਦਾ ਮਸਲਾ ਬੜਾ ਵੱਡਾ ਬਣਿਆ ਹੋਇਆ, ਮੈਂ ਕਾਫ਼ੀ ਸਰਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਨੂੰ ਇਤਿਹਾਸ 'ਚ ਕਿਤੇ ਲੱਭਿਆ ਨਹੀਂ ਜਿੱਥੇ ਗੁਰੂ ਸਾਹਿਬ ਨੇ ਇਹਨਾਂ ਨਿਹੰਗਾਂ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਉਪਾਧੀਆਂ ਦਿੱਤੀਆਂ ਹੋਣ। ਅਨੰਦਪੁਰ ਸਾਹਿਬ ਤੋਂ ਲੈ ਕੇ ਨੰਦੇੜ ਸਾਹਿਬ ਤੱਕ ਕਿਤੇ ਨਿਹੰਗਾਂ ਦਾ ਨਾਮ ਨਹੀਂ ਆਉਂਦਾ। ਮੰਨ ਵੀ ਲਈਏ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਉਸਾਰਿਆ ਅਕਾਲ ਤਖ਼ਤ ਢਟਾਇਆ ਗਿਆ 1984 'ਤੇ, ਗੁਰੂ ਦੀਆਂ ਲਾਡਲੀਆਂ ਫੌਜਾਂ ਕਿੱਥੇ ਸਨ? ਮੇਰਾ ਮੰਨਣਾ ਹੈ ਕਿ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ, ਕੁਝ ਚੰਗੇ ਵੀ ਹੋਣਗੇ। ਪਰ ਮੈਂ ਮੁਕਤਸਰ ਸਾਹਿਬ 6 ਸਾਲ ਪੜ੍ਹਾਇਆ, ਸਾਡਾ ਸਕੂਲ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਹੀ ਆ, ਨਿਹੰਗ ਮਾਘੀ 'ਤੇ ਹਰ ਸਾਲ ਆਉਂਦੇ ਸਨ, ਸਾਡੇ ਸਕੂਲ ਦੀਆਂ ਗਰਾਊਂਡਾਂ 'ਚ ਇੰਨਾ ਕੁ ਨੁਕਸਾਨ ਕਰ ਜਾਂਦੇ ਸੀ ਕਿ ਸਾਨੂੰ 2 ਮਹੀਨੇ ਸਫਾਈ ਦੇ ਲੱਗ ਜਾਂਦੇ ਸੀ। ਇਹਨਾਂ ਨਿਹੰਗਾਂ 'ਚ ਜ਼ਿਆਦਾਤਰ ਲੋਕ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਨਸ਼ਾ ਭੰਗ ਸੌਖਾ ਮਿਲਦਾ ਛੱਕਦੇ ਨੇ। ਦੂਸਰਾ, ਸਿੱਖੀ ਦੇ ਉਸਾਰੇ ਪਸਰੇ 'ਤੇ ਕੋਈ ਇਹਨਾਂ ਦਾ ਯੋਗਦਾਨ ਹੈ ਤਾਂ ਜ਼ਰੂਰ ਦੱਸਿਓ। ਹਾਂਜੀ, ਪੋਜ਼ਿਟਿਵ ਬੜੀਆਂ ਚੀਜ਼ਾਂ ਨੇ ਜੀ। ਦੇਖੋ, ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਨਿਹੰਗ ਸੀ, ਅਤੇ ਉਹ ਉਹਨਾਂ ਦਾ ਨਾਮ ਕਿੱਡਾ ਵੱਡਾ ਆ। ਬਾਬਾ ਦੀਪ ਸਿੰਘ ਹੋਣੀ, ਇਹ ਸਾਰੇ ਜਿਹੜੇ ਨੇ ਇਹ ਨਿਹੰਗ ਨੇ। ਹੋਰ ਪਾਉਂਟਾ ਸਾਹਿਬ ਦੇ ਵਿੱਚ ਜੋ ਹੋਇਆ, ਜਿੱਥੋਂ ਨਿਹੰਗ ਫੌਜਾਂ ਬਣੀਆਂ, ਬੜਾ ਵੱਡਾ ਇਤਿਹਾਸ ਹੈ। ਆਪਾਂ ਥੋੜ੍ਹਾ ਜਿਹਾ ਝਾਤੀ ਮਾਰੀਏ, ਇਹਨਾਂ ਤੋਂ ਪੜ੍ਹੀਏ, ਦੇਖੀਏ ਤਾਂ ਬੜਾ ਇਹਨਾਂ ਦਾ ਯੋਗਦਾਨ ਹੈ। ਇਹਨਾਂ ਦੇ ਛਾਉਣੀਆਂ ਹੁੰਦੀਆਂ ਨੇ, ਛਾਉਣੀਆਂ ਦੇ ਵਿੱਚੋਂ ਇਹ ਫੌਜਾਂ ਜੁਆਇਨ ਕਰਦੇ ਨੇ, ਫਾਈਟ ਜੁਆਇਨ ਕਰਦੇ ਨੇ ਸਾਂਝੀ ਰੂਪ ਦੇ ਵਿੱਚ। ਸੋ ਚਲੋ ਜੀ, ਪ੍ਰੋਗਰਾਮ ਅੱਜ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲਾ ਪ੍ਰੋਗਰਾਮ ਰੈਡੀ ਹੈ ਇਸ ਤੋਂ ਬਾਅਦ, ਅਤੇ ਆਉਣ ਵਾਲੇ ਹਫ਼ਤੇ ਫਿਰ ਆਪਾਂ ਮਿਲਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਅਤੇ ਉਮੀਦ ਰੱਖਦਾ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ 'ਤੇ ਖਰੇ ਉਤਰਦੇ ਹੋਵਾਂਗੇ। ਇਹ ਪ੍ਰੋਗਰਾਮ ਤੁਸੀਂ ਪੋਡਕਾਸਟ 'ਤੇ ਵੀ ਸੁਣ ਸਕਦੇ ਹੋ, ਘੰਟੇ ਡੇਢ ਘੰਟੇ ਤੱਕ ਉਪਲਬਧ ਹੋ ਜਾਵੇਗਾ। ਅਤੇ ਆਪਣਾ ਖਿਆਲ ਰੱਖਿਓ ਜੀ, ਆਪਣੇ ਆਸ ਪਾਸ ਦਾ ਵੀ ਖਿਆਲ ਰੱਖਿਓ, ਕੁਦਰਤ ਦਾ ਵੀ ਖਿਆਲ ਰੱਖਿਓ, ਕਾਦਰ ਨੂੰ ਚੇਤੇ ਰੱਖਿਓ। ਅਤੇ ਇੰਨਾ ਕੁਛ ਕਹਿੰਦੇ ਮੈਂ ਤੁਹਾਤੋਂ ਵਿਦਾ ਲੈਂਦਾ। ਰੱਬ ਰਾਖਾ ਜੀ।